जगो जो कटन धन धन साहब श्री गुरु ग्रंथ साहब जी की निगी जी गोद आनंद मन रे गुरु रूप प्यारी सतसंगत जीओ और मन बिरतियां कागर करिए गुरु चरणा चलवाइए हाजरियां हाजरियां लवाद मन बिरतियां कागर करद गज के बोलना जी वाहिगुरु जी का खालसा वाहिगुरु जी की फतेह। गुरु रूप प्यारी सतसंगत जीओ ਵਡਭਾਗੇ ਹੋ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਇਹੋ ਜਿਹਾ ਸੋਹਣਾ ਸੁਹਾਵਾ ਸਮਾਂ ਪ੍ਰਾਪਤ ਹੁੰਦਾ ਜਿਸ ਸਮੇਂ ਦੇ ਅੰਦਰ ਆਪ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬਿਰਾਜਦੇ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਜੀਵਨ ਦੀ ਸਿਹਤ ਲੈਂਦੇ ਹੋ ਕਿਉਂਕਿ ਧਿਆਨ ਦੇਣਾ ਸਰੀਰ ਬੜੇ ਭੋਗੇ ਆਪਾਂ ਪਰ ਇੱਕ ਮਾਨਸ ਦਾ ਸਰੀਰ ਆ ਜਿਹਦੇ ਅੰਦਰ ਇਸ ਮਨ ਨੂੰ ਸੇਧ ਮਿਲੀ ਕਿ ਮੈਂ ਜਾਣਾ ਕਿੱਥੇ ਆ ਔਰ ਉਹ ਸੇਧ ਮਿਲਦੀ ਤੇ ਕੇਵਲ ਤਾਂ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਤੇ ਗੁਰੂ ਸਾਹਿਬ ਨੂੰ ਸਮਝਾਉਂਦੇ ਇਸ ਮਨ ਨੂੰ ਕਹਿੰਦੇ ਮਨਾ ਦੇ ਕਦੋਂ ਦਾ ਤੁਰਿਆ ਤੂੰ ਕਿੰਨਾ ਚਿਰ ਹੋ ਗਿਆ ਤੈਨੂੰ ਤੁਰਿਆਂ ਨੂੰ ਹੁਣ ਜਾ ਕੇ ਤੇਰੇ ਤੇ ਕਿਰਪਾ ਹੋਈ ਹੈ। ਗੁਰੂ ਜੀ ਬਾਣੀ ਚ ਲਿਖਦੇ ਹਮ ਆਇਆ ਦੂਰੋਂ ਚੱਲ ਕੇ ਹਉਂ ਦਾ ਭਾਵ ਮੈਂ ਕਿਹਦੀ ਆਵਾਜ਼ ਆ ਮਨ ਦੀ ਆਵਾਜ਼ ਆ ਮਨ ਕਹਿ ਰਿਹਾ ਹਾਂ ਆਇਆ ਦੂਰੋਂ ਚੱਲ ਕੇ ਕਿਹੜਾ ਦੂਰੋਂ ਦੂਰ ਦਾ ਭਾਵ ਕਿਸੇ ਇਸੇ ਪਿੰਡ ਦੇ ਵਿੱਚੋਂ ਨਹੀਂ ਉਹ ਸਰੀਰ ਨੇ ਦੂਰੀ ਤੈਅ ਕੀਤੀ ਪਰ ਜੀ ਮਨ ਨੇ ਦੂਰੀ ਤੈਅ ਕੀਤੀ ਉਹ ਸਰੀਰਾਂ ਵਿੱਚੋਂ ਲੰਘਦਾ ਹੋਇਆ ਤੁਰਿਆ ਆਉਣ ਡਿਆ ਕਿੰਨੇ ਸਰੀਰ ਭੋਗੇ ਇਹਨੇ ਕਦੀ ਦੇਖਣਾ ਕੋਈ ਇਨਸਾਨ ਜਦੋਂ ਤੁਰਦਾ ਹੈ ਕੋਈ ਸਫ਼ਰ ਤੈਅ ਕਰਦਾ ਕਿਸੇ ਪਿੰਡ ਚੋਂ ਲੰਘਦਾ ਤੇ ਕਿਸੇ ਨੂੰ ਜਾ ਕੇ ਕਹਿੰਦਾ ਮੈਂ ਬੜੀ ਦੂਰੋਂ ਚੱਲ ਕੇ ਆਇਆ ਮੈਂ ਇੰਨੇ ਪਿੰਡ ਲੰਘ ਕੇ ਆਇਆ ਉੱਦਾਂ ਗੁਰੂ ਜੀ ਕਹਿੰਦੇ ਹਾਂ ਆਇਆ ਦੂਰੋਂ ਚੱਲ ਕੇ ਕਹਿੰਦੇ ਜਿਹੜਾ ਮਨ ਹੈ ਕਿੰਨੇ ਪਿੰਡ ਲੰਘ ਕੇ ਆਇਆ ਐਸੇ ਗਰ ਹਮ ਬਹੁਤ ਵਸਾਏ ਕਹਿੰਦੇ ਕਿੰਨੇ ਪਿੰਡ ਲੰਘ ਕੇ ਆਇਆ ਕਿੰਨੇ ਸਰੀਰ ਲੰਘ ਕੇ ਆਇਆ ਤੇ ਉਹਨਾਂ ਸਰੀਰਾਂ ਚੋਂ ਲੰਘ ਕੇ ਆਇਆ ਤੇ ਉਹਨੂੰ ਦੂਰੀ ਕਹਿਣ ਡਿਆ ਹੈ ਹਾਂ ਆਇਆ ਦੂਰੋਂ ਚੱਲ ਕੇ ਕਿਉਂਕਿ ਚਾਲ ਮਨ ਦੀ ਹੈ ਸਰੀਰ ਦੀ ਕੋਈ ਚਾਲ ਨਹੀਂ ਹੈ। ਇਹ ਦੇਖੋ ਪਿੰਡ ਨਹੀਂ ਚੱਲਦਾ ਕਿਤੇ ਵੀ ਸ਼ਹਿਰ ਨਹੀਂ ਕਿਤੇ ਚੱਲਦੇ ਉਹਨਾਂ ਵਿੱਚੋਂ ਲੰਘਣ ਵਾਲਾ ਚੱਲਦਾ ਹੈ ਇੱਦਾਂ ਹੀ ਸਰੀਰ ਨਹੀਂ ਚੱਲਦੇ ਇਹਨਾਂ ਸਰੀਰਾਂ ਦੇ ਵਿੱਚੋਂ ਲੰਘਣ ਵਾਲੀ ਯਾਤਰਾ ਕੌਣ ਕਰ ਰਿਹਾ ਮਨ ਕਰ ਰਿਹਾ ਮਨ ਚੱਲਣ ਵਾਲਾ ਤੇ ਮਨ ਦੀ ਆਵਾਜ਼ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨ ਆਏ ਜੀਓ। ਜਿਵੇਂ ਆਪਾਂ ਕਿਸੇ ਸ਼ਹਿਰ ਚੋਂ ਲੰਘਦੇ ਹਾਂ ਅੱਗੇ ਜਾਣਾ ਹੁੰਦਾ ਸਫ਼ਰ ਖਤਮ ਨਹੀਂ ਹੋਇਆ ਜੀ ਤੇ ਕਿਸੇ ਨਾਲ ਮਿਲਾਪ ਹੋ ਜਾਂਦਾ ਜਦੋਂ ਮਿਲਾਪ ਹੁੰਦਾ ਤੇ ਉਸ ਪਿੰਡ ਬਾਰੇ ਸਮਝਾਉਂਦਾ ਹੈ ਵੀ ਸਾਡਾ ਪਿੰਡ ਕਿੱਦਾਂ ਦਾ ਹੈ ਸਾਡੇ ਪਿੰਡ ਦੇ ਅੰਦਰ ਇਤਿਹਾਸਿਕ ਗੁਰਦੁਆਰਾ ਹੈ ਸਾਡੇ ਪਿੰਡ ਦੇ ਅੰਦਰ ਗੁਰੂ ਸਾਹਿਬਾਂ ਇੱਥੇ ਆਏ ਸਨ ਉਹਨਾਂ ਨੇ ਇੱਥੇ ਚਰਨ ਪਾਏ ਸਨ ਉਹਨਾਂ ਦੇ ਚਰਨ ਛੋਹ ਪ੍ਰਾਪਤ ਇਸ ਪਿੰਡ ਦੇ ਫਲਾਣੀ ਥਾਂ ਤੇ ਫਲਾਣੇ ਗੁਰਦੁਆਰੇ ਨੂੰ ਉਹ ਜਦੋਂ ਸਾਨੂੰ ਦੱਸਦਾ ਹੈ ਉਹ ਸਾਨੂੰ ਪ੍ਰੇਰਿਤ ਕਰਦਾ ਕਹਿੰਦਾ ਵੀ ਦੇਖ ਤੇਰਾ ਸਫ਼ਰ ਨਹੀਂ ਖਤਮ ਹੋਇਆ ਜਾਣਾ ਤੇ ਅੱਗੇ ਹੈਗਾ ਤੂੰ ਪਰ ਜਾਂਦਾ ਜਾਂਦਾ ਜੇ ਤੂੰ ਉਸ ਗੁਰਦੁਆਰੇ ਮੱਥਾ ਟੇਕ ਜਾਵੇਂ ਹੋ ਸਕਦਾ ਤੇਰੇ ਕਈ ਦੁੱਖ ਘੱਟ ਜਾਣ ਉਹ ਸਾਨੂੰ ਸਮਝਾਉਂਦਾ ਆ। ਹੁਣ ਮਰਜ਼ੀ ਆ ਜਾਣਾ ਮਰਜ਼ੀ ਆ ਨਹੀਂ ਜਾਣਾ ਪਤਾ ਤੇ ਲੱਗ ਗਿਆ ਏਦਾਂ ਗੁਰੂ ਸਾਹਿਬਾਂ ਸਮਝਾਉਂਦੇ ਆ ਮੈਂ ਤੱਕੀ ਤੋ ਸ਼ਰਨਾਏ ਜੀਓ ਮਨ ਕਹਿ ਰਿਹਾ ਮੈਂ ਤੱਕੀ ਦਾ ਮਤਲਬ ਕੀ ਹੁੰਦਾ ਤੱਕਣ ਨਾਲ ਮਤਲਬ ਮਿਲਾਪ ਨਹੀਂ ਹੁੰਦਾ ਤੱਕਣ ਨਾਲ ਮਤਲਬ ਕਿਸੇ ਦੇ ਬਾਰੇ ਪਤਾ ਚੱਲ ਗਿਆ ਪਰ ਮਿਲਾਪ ਨਹੀਂ ਹੋਇਆ ਹੁਣ ਤੱਕਣਾ ਕਹਿੰਦੇ ਆ। ਕਦੀ ਦੇਖਿਓ ਕੋਈ ਇਨਸਾਨ ਸ਼ਹਿਰ ਚੋਂ ਲੰਘਦਾ ਤੇ ਆਪਾਂ ਉਹਨੂੰ ਪੁੱਛਦੇ ਹਾਂ ਵੀ ਭਾਈ ਸਾਹਿਬ ਤੁਹਾਨੂੰ ਫਲਾਣਾ ਸੋ ਮਿਲਿਆ ਕਹਿੰਦਾ ਨਹੀਂ ਮਿਲਿਆ ਨਹੀਂ ਪਰ ਮੈਂ ਦੇਖਿਆ ਸੀ ਤੱਕਿਆ ਜ਼ਰੂਰ ਸੀ ਇਹਦਾ ਮਤਲਬ ਮਿਲਾਪ ਨਹੀਂ ਹੋਇਆ ਪਰ ਸ਼ਹਿਰ ਚ ਤੱਕਿਆ ਜ਼ਰੂਰ ਮੈਂ ਉੱਥੇ ਫਿਰਦਾ ਸੀ ਉਹ ਇੱਦਾਂ ਗੁਰੂ ਜੀ ਕਹਿੰਦੇ ਮੈਂ ਤੱਕੀ ਤੋ ਸ਼ਰਨਾਏ ਜੀਓ ਜਿਹੜਾ ਮਨ ਹੈ ਨਾ ਜਦੋਂ ਇਸ ਸਰੀਰ ਵਿੱਚ ਆਉਂਦਾ ਤੇ ਗੁਰੂ ਦੇ ਚਰਨਾਂ ਵਿੱਚ ਆਉਂਦਾ ਨਾ ਤੇ ਗੁਰੂ ਦੇ ਚਰਨਾਂ 'ਚ ਉਹਨੂੰ ਦਾਤ ਮਿਲਦੀ ਹੈ ਮਨ ਨੂੰ ਸੋਝੀ ਮਿਲਦੀ ਹੈ ਕੀ ਸੋਝੀ ਮਿਲਦੀ ਹੈ ਜਿੱਦਾਂ ਉਹ ਸਿੰਘ ਕਹਿੰਦਾ ਵੀ ਸਾਡੇ ਪਿੰਡ ਦੇ ਅੰਦਰ ਗੁਰਦੁਆਰਾ ਇਤਿਹਾਸਿਕ ਹੈ ਇੱਦਾਂ ਗੁਰੂ ਸਾਹਿਬਾਂ ਨੂੰ ਸਮਝਾਉਂਦੇ ਇਸ ਮਨ ਨੂੰ ਕਹਿੰਦੇ ਇਸ ਸ਼ਹਿਰ 'ਚੋਂ ਲੰਘਣ ਲੱਗਾ ਮਨੁੱਖ ਵੀ ਸਰੀਰ ਇੱਕ ਸ਼ਹਿਰ ਆ ਸਰੀਰ ਵੀ ਇੱਕ ਸ਼ਹਿਰ ਹੈ ਤੇ ਗੁਰੂ ਜੀ ਕਹਿਣ ਲੱਗੇ ਸ਼ਹਿਰ 'ਚੋਂ ਲੰਘਣ ਲੱਗਾ ਮਨਾ ਤੇ ਵਿਚਾਰ ਕਰ ਵੀ ਇਸ ਸਰੀਰਕ ਰੂਪੀ ਸ਼ਹਿਰ ਦੇ ਅੰਦਰ ਇੱਕ ਐਸਾ ਸਥਾਨ ਆ ਇੱਕ ਐਸੀ ਜਗ੍ਹਾ ਆ ਜਿੱਥੇ ਪਰਮਾਤਮਾ ਦਾ ਵਸਿਆ ਇਸ ਸਰੀਰ ਦੇ ਅੰਦਰ ਇੱਕ ਐਸੀ ਜਗ੍ਹਾ ਇੱਕ ਐਸਾ ਸਥਾਨ ਆ ਜਿੱਥੇ ਪਰਮਾਤਮਾ ਦਾ ਵਾਸਾ, ਜਿੱਥੇ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ, ਉਹ ਦਸਵਾਂ ਦੁਆਰ ਆ, ਇਸ ਸਰੀਰ ਦੇ ਅੰਦਰ ਆ। ਧਿਆਨ ਦੇਣਾ, ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਵੀ ਇਹਦੇ ਅੰਦਰੋਂ ਮੰਦਰ ਆ, ਇਹਦੇ ਅੰਦਰੋਂ ਜਗ੍ਹਾ ਆ ਜਿੱਥੇ ਪਰਮਾਤਮਾ ਨਾਲ ਮਿਲਾਪ ਹੁੰਦਾ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਏਦਾਂ ਕਰ ਵੀ ਦਸ ਮੈਂ ਤੈਨੂੰ ਦਿੱਤਾ, ਤੇ ਮਨ ਦੀ ਫਿਰ ਆਵਾਜ਼ ਲਿਖੀ, ਮੈਂ ਤੱਕੀ ਤਉ ਸ਼ਰਨਾਏ ਜੀਉ, ਤਉ ਦਾ ਭਾਵ ਤੇਰੀ। ਕਹਿੰਦੇ ਮੈਨੂੰ ਪਤਾ ਲੱਗਾ ਗੁਰੂ ਕੋਲੋਂ ਕਿ ਇਸ ਸ਼ਹਿਰ ਦੇ ਅੰਦਰ ਉਹ ਜਗ੍ਹਾ ਆ ਜਿੱਥੇ ਤੇਰੇ ਨਾਲ ਮਿਲਾਪ ਹੋ ਸਕਦਾ, ਪਰ ਹੁਣ ਮਰਜ਼ੀ ਹੈ। ਹੁਣ ਕਿਸੇ ਨੂੰ ਦੱਸਿਆ ਵੀ ਇੱਥੇ ਗੁਰਦੁਆਰਾ ਇਤਿਹਾਸਕ ਹੈ, ਮਰਜ਼ੀ ਹੈ ਜਾਵੇ, ਮਰਜ਼ੀ ਹੈ ਨਾ ਜਾਵੇ। ਹੁਣ ਇਹ ਵੀ ਤੁਹਾਡੇ ਹੱਥ ਵਿੱਚ ਜੇ ਕਿ ਗੁਰੂ ਕੋਲੋਂ ਸਾਨੂੰ ਸੋਝੀ ਮਿਲ ਜਾਂਦੀ ਹੈ, ਪਰ ਸਾਡੀ ਮਰਜ਼ੀ ਹੈ ਅਸੀਂ ਦਸਵਾਂ ਦੁਆਰ 'ਚ ਜਾਣ ਦੀ ਕੋਸ਼ਿਸ਼ ਕਰੀਏ, ਸਾਡੀ ਮਰਜ਼ੀ ਅਸੀਂ ਦਸਵਾਂ ਦੁਆਰ 'ਚ ਕੋਸ਼ਿਸ਼ ਨਾ ਕਰੀਏ। ਇਹ ਆਪਣੇ ਹੱਥ 'ਚ ਆ, ਉਹਦੀ ਮਰਜ਼ੀ ਹੈ ਦਰਸ਼ਨ ਕਰਨ ਜਾਵੇ ਗੁਰਦੁਆਰੇ, ਉਹਦੀ ਮਰਜ਼ੀ ਹੈ ਨਾ ਜਾਵੇ, ਪਰ ਦੱਸਣ ਵਾਲੇ ਨੇ ਆਪਣਾ ਫਰਜ਼ ਨਿਭਾਤਾ। ਇੱਦਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜਾ ਸਰੀਰ ਹੈ ਨਾ, ਮਨੁੱਖ ਦਾ ਸ਼ਹਿਰ ਆ। ਤੇ ਗੁਰੂ ਸਾਹਿਬ ਨੇ ਕਹਿੰਦੇ ਮੈਂ ਫਰਜ਼ ਨਿਭਾਤਾ, ਤੈਨੂੰ ਦੱਸਤਾ ਵੀ ਇਸ ਸਰੀਰ ਦੇ ਅੰਦਰ ਉਹ ਜਗ੍ਹਾ ਹੀ ਜਿੱਥੇ ਪਰਮਾਤਮਾ ਨਾਲ ਮਿਲਾਪ ਹੁੰਦਾ, ਪਰ ਤੇਰੀ ਮਰਜ਼ੀ ਹੈ ਉਸ ਪਾਸੇ ਨੂੰ ਜਾ, ਤੇਰੀ ਮਰਜ਼ੀ ਹੈ ਨਾ ਜਾ। ਪਰ ਜੇ ਤੁਰ ਪੈਂਦਾ ਤੇ, ਜੇ ਤੁਰ ਪੈਂਦਾ ਆ, ਜੇ ਉਸ ਪਾਸੇ ਨੂੰ ਲੱਗ ਜਾਂਦਾ ਆ, ਤੇ ਕੀ ਹੋਏਗਾ, ਮੈਂ ਆਸਾ ਰੱਖੀ ਚੇ ਤੁਮੇ। ਕਹਿੰਦੇ ਫਿਰ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਝੀ ਆ ਜਾਂਦੀ ਹੈ, ਸਮਝ ਲੱਗ ਜਾਂਦੀ ਹੈ ਇਸ ਚੀਜ਼ ਦੀ ਕਿ ਸਾਡੇ ਅੰਦਰ ਦਸਵਾਂ ਦੁਆਰ ਆ, ਪਰਮਾਤਮਾ ਚ ਮਿਲਾਪ ਸਾਡਾ ਹੋ ਸਕਦਾ ਹੈ, ਕਹਿੰਦੇ ਫਿਰ ਉਹਨਾਂ ਲਈ ਇਹ ਪੰਕਤੀ ਲੱਗੂ, ਮੈਂ ਆਸਾ ਰੱਖੀ ਚੇ ਤੁਮੇ, ਆਸ ਦਾ ਭਾਵ ਕਿਰਨ ਜਾਗਣਾ। ਕਹਿੰਦੇ ਉਹਨਾਂ ਫਿਰ ਅੰਦਰ ਇੱਕ ਕਿਰਨ ਪੈਦਾ ਹੁੰਦੀ ਹੈ, ਜੋਤ ਪੈਦਾ ਹੁੰਦੀ, ਲਾਈਟ ਪੈਦਾ ਹੁੰਦੀ, ਇੱਕ ਪ੍ਰਕਾਸ਼ ਪੈਦਾ ਹੁੰਦਾ। ਕੈਸਾ, ਮੈਂ ਆਸਾ ਰੱਖੀ ਚਿੱਤ ਮੈਂ, ਚਿੱਤ ਦਾ ਭਾਵ ਕੀ ਹੈ, ਹਿਰਦਾ, ਅੰਦਰ ਅੰਦਰ ਉਹਨਾਂ ਦੇ ਅੰਦਰ ਇੱਕ ਜੋਤ ਜਾਗਦੀ, ਅੰਦਰ ਉਹਨਾਂ ਦੇ ਅੰਦਰ ਖਿੱਚ ਪੈਦਾ ਹੁੰਦੀ ਹੈ, ਕਿਹੜੀ, ਵੀ ਜੇ ਮੈਂ ਕਿਤੇ ਇੱਥੇ ਚੱਲਿਆ ਜਾਣਾ ਤਾਂ ਕੀ ਹੋਏਗਾ, ਮੇਰਾ ਸਭ ਉਹ ਦੁੱਖ ਗਵਾਏ ਜੀ। ਕਹਿੰਦੇ ਜੇ ਮੈਂ ਚੱਲਿਆ ਜਾਣਾ ਤੇ ਮੇਰਾ ਸਾਰੇ ਦਾ ਸਾਰਾ ਦੁੱਖ ਖਤਮ ਹੋ ਜੂ। ਕਿਹੜਾ ਦੁੱਖ, ਦੁੱਖ ਪਰਮਾਤਮਾ ਨੂੰ ਵਿਛੋੜਾ ਆ, ਦੁੱਖ ਵਿਛੜਨ ਨੂੰ ਕਹਿੰਦੇ ਆ, ਠੀਕ ਹੈ ਨੀ। ਆ ਜਿਹੜੇ ਆਪਾਂ ਦੁੱਖ ਲੈ ਕੇ ਮੰਨਦੇ ਨਾ ਵੀ ਲੱਕ ਪੀੜ, ਢਿੱਡ ਪੀੜ, ਕੰਮ ਕਾਰ ਨਹੀਂ ਬਣਦਾ, ਅਸੀਂ ਦੁਖੀ ਬਣੇ ਆ, ਅਸਲ ਚ ਦੁੱਖ ਨਹੀਂ ਹੈ। ਦੁੱਖ ਪਤਾ ਕਿਹੜਾ, ਬਾਣੀ ਚ ਪੜ੍ਹ ਕੇ ਦੇਖਿਆ ਗੁਰੂ, ਬਾਣੀ ਚ ਲਿਖਿਆ ਗੁਰੂ ਜੀ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ। ਗੁਰੂ ਗ੍ਰੰਥ ਸਾਹਿਬ ਚ ਲਿਖਿਆ, ਕਹਿੰਦੇ ਵੀ ਜਿਹੜਾ ਦੁੱਖ ਵਿਛੋੜਾ, ਪਰਮਾਤਮਾ ਤੋਂ ਜਿਹੜੀ ਆਤਮਾ ਵਿਛੜੀ ਹੈ, ਸਭ ਤੋਂ ਵੱਡਾ ਦੁੱਖ ਇਹਨੂੰ ਇਹ ਲੱਗਾ। ਇੱਥੇ ਗੁਰੂ ਜੀ ਕਹਿਣ ਲੱਗੇ, ਮੇਰਾ ਸਭ ਉਹ ਦੁੱਖ ਗਵਾਏ ਜੀਓ, ਵੀ ਜੇ ਤੇ ਮੈਂ ਉਸ ਦਸਵਾਂ ਦੁਆਰ ਚ ਚਲੀ ਜਾਂਦੀ ਹਾਂ, ਉੱਥੇ ਮੈਂ ਉਸ ਜਗ੍ਹਾ ਤੇ ਪਹੁੰਚ ਜਾਂਦੀ ਹਾਂ, ਆਤਮਾ ਦੀ ਆਵਾਜ਼ ਆ, ਤੇ ਮੇਰਾ ਦੁੱਖ ਖਤਮ ਹੋ ਜਾਏਗਾ। ਕਹਿੰਦਾ ਪਰਮਾਤਮਾ ਨਾਲੋਂ ਵਿਛੋੜਾ ਖਤਮ ਹੋ ਜਾਏਗਾ। ਹੁਣ ਦੇਖੋ, ਆਪਾਂ ਗੁਰਬਾਣੀ ਸਾਰੇ ਪੜ੍ਹਨ ਰਹੇ ਹਾਂ, ਸਾਰੇ ਪੜ੍ਹਦੇ ਹਾਂ ਆਪਾਂ, ਅਜੇ ਕੋਈ ਗੱਲ ਨਹੀਂ ਵੀ ਤੁਸੀਂ ਕੋਈ ਪੰਕਤੀ ਅੱਜ ਸੁਣੀ ਹੈ, ਤੁਸੀਂ ਪਤਾ ਨਹੀਂ ਕਿੰਨੀ ਵਾਰੀ ਸੁਣੀ, ਪਰ ਵਿਚਾਰ ਕਰਨਾ। ਗੁਰੂ ਸਾਹਿਬਨ ਕਹਿਣ ਲੱਗੇ, ਭਗਤ ਰਵਿਦਾਸ ਜੀ ਕਹਿੰਦੇ ਆ, ਪਤਾ ਕੀ ਕਹਿੰਦੇ ਆ, ਕਹਿੰਦੇ ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਭਾਉ ਨਾ ਦਰਸੇ। ਕਹਿੰਦੇ ਕਿ ਵੀ ਦੇਖੋ, ਪੜ੍ਹੀਏ, ਅਸੀਂ ਨਾਮ ਦੀ ਮਹਿਮਾ ਸਾਰੇ ਜਣੇ ਪੜ੍ਹਨ ਰਹੇ ਹਾਂ, ਗੁਰਬਾਣੀ ਸਾਰੇ ਪੜ੍ਹਦੇ ਹਾਂ, ਔਰ ਸਭ ਥਾਵਾਂ ਤੇ ਪੜ੍ਹੀ ਜਾਣ ਦੀ ਹੈ, ਇਕੱਲੀ ਇੱਥੇ ਨਹੀਂ ਪੜ੍ਹੀ ਜਾਣ ਦੀ, ਸਭ ਸਥਾਨਾਂ ਤੇ ਗੁਰਬਾਣੀ ਪੜ੍ਹੀ ਜਾ ਰਹੀ ਹੈ, ਨਾਮ ਦੀ ਮਹਿਮਾ ਪੜ੍ਹੀ ਜਾ ਰਹੀ ਹੈ। ਪੜ੍ਹੀਏ ਗੁਣੀਏ, ਗੁਣੀਆਂ ਦਾ ਪਾਉਂਦਾ ਵਿਚਾਰ ਨਾ ਕਿਸੇ ਚੀਜ਼ ਨੂੰ। ਕਹਿੰਦੇ ਸਭ ਥਾਵਾਂ ਦੇ ਉੱਤੇ ਨਾਮ ਦੀ ਵਿਚਾਰ ਚੱਲਣ ਰਹੀ ਹੈ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ। ਕਹਿੰਦੇ ਫਿਰ ਆਪਾਂ ਸਾਰੇ ਸਾਰੇ ਪੁਰਾਣੀ ਜਗਤ ਦੇ ਅੰਦਰ ਸੁਣਨ ਰਹੇ ਹਾਂ ਕਿ ਨਾਮ ਦੀ ਵਿਡਿਆਈ ਹੈ ਕਲਯੁਗ ਦੇ ਅੰਦਰ, ਸਭ ਸੁਣਨ ਰਹੇ ਆਪਾਂ, ਕੋਈ ਐਸਾ ਜੀ ਨਹੀਂ ਹੈ। ਆਪ ਜੀ ਨਾ ਕਿਤੇ ਵੀ ਚਲੇ ਜਾਓ, ਕਿਸੇ ਸਥਾਨ ਤੇ ਚਲੇ ਜਾਓ, ਕਿਸੇ ਧਰਮ ਚ ਚਲੇ ਜਾਓ, ਜੇ ਆਪ ਜੀ ਨੂੰ ਮਹਿਮਾ ਸੁਣਨ ਨੂੰ ਮਿਲੇਗੀ ਨਾਮ ਦੀ, ਕਿ ਬਿਨਾਂ ਨਾਮ ਤੋਂ ਬੇੜਾ ਪਾਰ ਨਹੀਂ ਹੋਣਾ, ਬਿਨਾਂ ਨਾਮ ਤੋਂ ਸਾਨੂੰ ਕੁਛ ਨਹੀਂ ਮਿਲਣਾ, ਆਪ ਜੀ ਨੂੰ ਇਹ ਸੁਣਨ ਨੂੰ ਮਿਲੇਗਾ, ਸਭ ਥਾਵਾਂ ਤੇ ਮਿਲੇਗਾ, ਆਪ ਜੀ ਕਿਤੇ ਵੀ ਚਲੇ ਜਾਈਏ, ਠੀਕ ਹੈ। ਫਿਰ ਤਾਂ ਭਗਤ ਰਵਿਦਾਸ ਜੀ ਕਹਿਣ ਲੱਗੇ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਭਾਉ ਨਾ ਦਰਸੇ। ਅਨੁਭਵ ਕਿਹਨੂੰ ਕਹਿੰਦੇ ਆ, ਅਨੁਭਵ ਦਾ ਮਤਲਬ ਹੁੰਦਾ ਹੈ ਮਹਿਸੂਸ ਕਰਨਾ, ਕਿਸੇ ਚੀਜ਼ ਨੂੰ ਮਹਿਸੂਸ ਕਰਨਾ, ਉਹਨੂੰ ਅਨੁਭਵ ਕਹਿੰਦੇ ਆ। ਅਨੁਭਵ ਭਾਉ, ਭਾਉ ਦਾ ਭਾਵ ਪ੍ਰੇਮ, ਨਾ ਦਰਸੇ, ਦਰਸ ਦਾ ਮਤਲਬ ਕੀ ਹੁੰਦਾ, ਦਿਖਣਾ। ਕਹਿੰਦੇ ਆਪਾਂ ਨਾਮ ਦੀ ਮਹਿਮਾ ਪੜ੍ਹਨ ਸਾਰੇ ਡਏ ਹਾਂ, ਸੁਣਨ ਸਾਰੇ ਡਏ ਹਾਂ, ਨਾਮ ਦੀ ਮਹਿਮਾ ਸਾਰੇ ਕਰਨ ਡਏ ਹਾਂ, ਪਰ ਸਾਡੇ ਅੰਦਰ ਅਜੇ ਤੱਕ ਨਾਮ ਜਿਹੜਾ ਨਾ, ਸਿਮਰਨ ਜਿਹੜਾ ਹੈ, ਸਾਨੂੰ ਮਹਿਸੂਸ ਨਹੀਂ ਹੋ ਰਿਹਾ ਅੰਦਰ। ਕਿਉਂ ਨਹੀਂ ਮਹਿਸੂਸ ਹੋ ਰਿਹਾ? ਭਾਉ ਪ੍ਰੇਮ ਕਹਿੰਦੇ ਅਸੀਂ ਝੂਠੀਆਂ ਦਾਤਾਂ ਤ੍ਰਿਸ਼ਨਾਵਾਂ ਭਾਵਨਾ ਵਿਕਾਰਾਂ ਦੇ ਅਧੀਨ ਏਡੇ ਕੁ ਹੋ ਚੁੱਕੇ ਹਾਂ ਕਿ ਉਹਨਾਂ ਤ੍ਰਿਸ਼ਨਾਵਾਂ ਭਾਵਨਾ ਦੇ ਅਧੀਨ ਹੋ ਕਰਕੇ ਸਾਡੇ ਅੰਦਰ ਪ੍ਰੇਮ ਹੀ ਨਹੀਂ ਪੈਦਾ ਹੋਣ ਡਿਆ ਕਿ ਅਸੀਂ ਉਸ ਨਾਮ ਦੇ ਨਾਲ ਜੁੜ ਸਕੀਏ। ਇਸ ਤਰ੍ਹਾਂ ਦਰਸ਼ਨ ਦਾ ਪਾਉਂਦਾ ਦੇਖਣਾ, ਦਰਸ਼ਨ ਦਾ ਭਾਵ ਕੀ ਹੁੰਦਾ? ਆਪਾਂ ਕਹਿੰਦੇ ਨੀ ਭਾਈ ਸਾਹਿਬ ਤੁਸੀਂ ਉਹਨਾਂ ਦੇ ਦਰਸ਼ਨ ਕੀਤੇ, ਕਹਿੰਦਾ ਆਪਾਂ ਦੇਖਿਆ ਉਹਨਾਂ ਨੂੰ ਮਿਲਿਓ। ਇਹਦੇ ਦਰਸ਼ਨ ਦਾ ਭਾਵ ਕੀ ਹੈ? ਦੇਖਣਾ। ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਜਿਹੜੀ ਸਾਡੀ ਮਨਵਿਰਤੀ, ਸਾਡੀ ਜਿਹੜੀ ਸੁਰਤ ਹੈ ਨਾ, ਇਹਨੇ ਸ਼ਬਦ ਨੂੰ ਵੇਖਣਾ ਆ। ਠੀਕ ਹੈ, ਆਪ ਜੀ ਬਾਣੀ ਚ ਪੜ੍ਹ ਕੇ ਦੇਖੋ ਧਿਆਨ ਦੇ ਨਾਲ। ਇੱਕ ਜਗ੍ਹਾ ਤੇ ਪੰਕਤੀ ਆਉਂਦੀ ਆ, ਦਰਸ਼ਨ ਦੇਖ ਜੀਵਾਂ ਗੁਰੂ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਹੁਣ ਇੱਥੇ ਵਿਚਾਰ ਕੇ ਦੇਖੋ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਇੱਥੇ ਗੁਰੂ ਨਹੀਂ ਆਇਆ, ਇੱਥੇ ਗੁਰ ਆਇਆ। ਜੀਵਨ ਦਾ ਭਾਵ ਕੀ ਹੈ? ਜੀਵਨ ਹੈ, ਜ਼ਿੰਦਗੀ ਹੈ। ਗੁਰੂ ਜੀ ਸਮਝਾਉਣ ਲੱਗੇ, ਦਰਸ਼ਨ ਦੇਖ ਜੀਵਾਂ ਗੁਰੂ ਤੇਰਾ, ਕਹਿੰਦੇ ਆਪਣੀ ਮਨਵਿਰਤੀ ਏਦਾਂ ਦੀ ਬਣਾ ਵੀ ਜੇ ਤੂੰ ਚਾਹੁੰਦਾ ਵੀ ਤੇਰਾ ਜੀਵਨ ਹੋਵੇ, ਤੇ ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ ਜੀਵਨ ਨਹੀਂ ਹੈ, ਬਿਨਾਂ ਨਾਮ ਤੋਂ ਜੀਵਨ ਨਹੀਂ ਹੈ। ਤੇ ਕੀ ਕਹਿਣ ਲੱਗੇ? ਦਰਸ਼ਨ ਦੇਖ ਜੀਵਾਂ ਗੁਰੂ ਤੇਰਾ, ਦਰਸ਼ਨ ਦਾ ਭਾਵ ਕਿਸੇ ਦੇ ਸਾਹਮਣੇ ਖੜੇ ਹੋਣਾ, ਉਹਨੂੰ ਆਪਾਂ ਕਹਿੰਦੇ ਦਰਸ਼ਨ ਕੀਤਾ, ਮੇਰੇ ਸਾਹਮਣੇ ਸੀ ਉਹ। ਠੀਕ, ਇੱਦਾਂ ਗੁਰੂ ਕਹਿੰਦਾ ਦਰਸ਼ਨ ਦੇਖ ਜੀਵਾਂ ਗੁਰੂ ਤੇਰਾ, ਗੁਰ ਦਾ ਭਾਵ ਜੁਗਤੀ, ਮਨਬਿਰਤੀ ਦੀ ਆਵਾਜ਼ ਆ ਕਿ ਜੇ ਤੇ ਮਨਬਿਰਤੀ ਦੇ ਸਾਹਮਣੇ ਸ਼ਬਦ ਆ ਕੇ ਟਿਕਦਾ, ਸਾਡੀ ਸੁਰ ਦੇ ਸਾਹਮਣੇ ਸ਼ਬਦ ਆਉਂਦਾ ਆ, ਤੇ ਇਸ ਆਤਮਾ ਦਾ ਕੋਈ ਜੀਵਨ ਹੈ, ਤੇ ਜੇ ਮਨਬਿਰਤੀ ਸਾਡੀ ਸ਼ਬਦ ਨਾਲ ਜੁੜਦੀ ਨਹੀਂ ਹੈ ਤੇ ਸਾਡਾ ਕੋਈ ਜੀਵਨ ਨਹੀਂ ਹੈ। ਠੀਕ ਹੈ, ਕੋਈ ਜੀਵਨ ਨਹੀਂ ਹੈ, ਕਿਉਂਕਿ ਬਾਣੀ ਚ ਪੜ੍ਹ ਕੇ ਦੇਖੋ ਆਪ ਜੀ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਉਂਦਾ ਹੈ ਬਿਨ ਨਾਮੇ ਕਿਛ ਪਈਏ ਨਾਹੀਂ, ਕਹਿੰਦੇ ਬਿਨਾਂ ਨਾਮ ਤੋਂ ਕਿਸੇ ਨੂੰ ਕੁਛ ਨਹੀਂ ਮਿਲਦਾ। ਸੋ ਉਹੀ ਚੀਜ਼ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ ਨੇ, ਡਿਟੇਲ ਚ ਦੱਸਦੇ ਪਏ ਨੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਜਦੋਂ ਮੇਰੀ ਸੁਰਤ ਸ਼ਬਦ ਸਾਹਮਣੇ ਆ ਜਾਂਦੇ ਨੇ ਤੇ ਮੇਰਾ ਜੀਵਨ ਹੈ, ਜੇ ਸੁਰਤ ਸ਼ਬਦ ਦਾ ਮਿਲਾਪ ਨਹੀਂ ਤੇ ਮੇਰਾ ਕੋਈ ਜੀਵਨ ਨਹੀਂ ਹੈ। ਤਾਂ ਗੁਰੂ ਜੀ ਆਪ ਜੀ ਨੂੰ ਇਹ ਚੀਜ਼ ਨੂੰ ਸਮਝਾਉਂਦੇ ਪਏ ਆ, ਅਨੁਭਵ ਭਾਵ ਨਾ ਦਰਸੇ, ਪਹਿਲਾ ਭਾਵ ਕਿ ਸਾਨੂੰ ਅਜੇ ਤੱਕ ਅਸੀਂ ਨਾਮ ਬਾਰੇ ਸੁਣਦੇ ਹਾਂ, ਨਾਮ ਬਾਰੇ ਪੜ੍ਹਦੇ ਹਾਂ, ਨਾਮ ਦੇ ਅਸੀਂ ਵਿਚਾਰ ਕਰਦੇ ਹਾਂ, ਪਰ ਸਾਡੇ ਅੰਦਰ ਮਹਿਸੂਸ ਨਹੀਂ ਹੋ ਰਿਹਾ, ਅਹਿਸਾਸ ਨਹੀਂ ਹੋ ਰਿਹਾ ਸਾਨੂੰ ਅੰਦਰੋਂ ਕਿ ਸਾਡੇ ਅੰਦਰ ਨਾਮ ਸਿਮਰਨ ਚੱਲਦਾ ਪਿਆ। ਕਾਰਨ ਕੀ ਹੈ? ਕਿਉਂਕਿ ਸਾਡੇ ਅੰਦਰ ਜਿਹੜੇ ਵਿਕਾਰ ਹੈ ਨਾ, ਉਹ ਵਿਕਾਰਾਂ ਦਾ ਇੰਨਾ ਕੁ ਪ੍ਰਭਾਵ ਆ, ਉਹਨਾਂ ਵਿਕਾਰਾਂ ਦੇ ਅੰਦਰ ਇੰਨੀ ਗੰਢ ਬੱਝੀ ਹੈ, ਪੰਡ ਬੱਝੀ ਪਈ ਹੈ ਕਿ ਉਹ ਜਿਹੜੇ ਵਿਕਾਰ ਨੇ ਉਹ ਸਾਨੂੰ ਇਸ ਪਾਸੇ ਜਾਣ ਹੀ ਨਹੀਂ ਦਿੰਦੇ, ਸਾਨੂੰ ਇਸ ਪਾਸੇ ਤੁਰਨ ਹੀ ਨਹੀਂ ਦਿੰਦੇ। ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਦੇਖੋ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸਾਡੇ ਮਨ ਦੀ ਖਿੱਚ ਹੁੰਦੀ ਸੰਸਾਰੀ ਧੰਦੇ ਦੀ, ਸੰਸਾਰੀ ਚੀਜ਼ ਦੀ। ਸੰਸਾਰੀ ਚੀਜ਼ ਕਿਸੇ ਨੂੰ ਵੀ ਮਿਲ ਸਕਦੀ ਹੈ, ਕੋਈ ਏਡੀ ਗੱਲ ਨਹੀਂ, ਜਿਹਦੇ ਕਰਮਾਂ 'ਚ ਰਾਜ ਯੋਗ ਲਿਖਿਆ ਉਹਨੇ ਰਾਜ ਭੋਗਣਾ ਹੈ, ਏਡੀ ਕੋਈ ਗੱਲ ਨਹੀਂ। ਠੀਕ ਹੈ, ਸੰਸਾਰਿਕ ਸੁੱਖ ਜਿਹਦੇ ਭਾਗਾਂ 'ਚ ਲਿਖਿਆ ਉਹਨੇ ਭੋਗਣਾ ਹੈ, ਪਰ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਉਹ ਅਸੀਂ ਲੋਕ ਹੀ ਕਰਦੇ ਹਾਂ, ਸੰਸਾਰਿਕ ਸੁੱਖ ਲੈ ਕੇ ਨਾ, ਅਤੇ ਸਾਡੀ ਮਨਬਿਰਤੀ ਬਣ ਜਾਂਦੀ ਵੀ ਬੱਲੇ ਬੱਲੇ ਹੁਣ ਸਾਨੂੰ ਕਾਹਦੀ ਕਮੀ, ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਹੈ ਨਹੀਂ। ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਉਹ ਗੁਰੂ ਘਰੋਂ ਝੂਠੀਆਂ ਦਾਤਾਂ ਲੈਣ ਨਹੀਂ ਚਾਹੀਦਾ, ਗੁਰੂ ਘਰੋਂ ਤਾਂ ਸੋਝੀ ਲੈਣ ਚਾਹੀਦਾ। ਝੂਠੀਆਂ ਦਾਤਾਂ ਜਿਹਦੇ ਕੋਲ ਜਿੰਨੀਆਂ ਮਰਜ਼ੀ ਹੋਣ, ਪਰ ਮੁਕਤੀ ਨਹੀਂ ਹੋ ਸਕਦੀ। ਠੀਕ ਹੈ, ਮੁਕਤੀ ਕੇਵਲ ਤਾਂ ਕੇਵਲ ਉਹਦੀ ਹੋ ਸਕਦੀ ਹੈ ਜਿਹੜਾ ਨਾਮ ਨਾਲ ਜੁੜਦਾ, ਜਿਹੜਾ ਸਿਮਰਨ ਨਾਲ ਜੁੜਦਾ। ਅਸਲ 'ਚ ਪ੍ਰੋਬਲਮ ਕੀ ਹੈ ਕਿ ਅਸੀਂ ਲੋਕ ਦੇਖੋ ਸੰਸਾਰ ਦੀਆਂ ਝੂਠੀਆਂ ਦਾਤਾਂ ਮਗਲੇ ਕਦੀ ਕਿਸੇ ਕੋਲ ਭਜਦੇ ਹਾਂ, ਕਦੀ ਕਿਸੇ ਕੋਲ ਭਜਦੇ ਹਾਂ। ਜਦੋਂ ਸਾਨੂੰ ਝੂਠੀ ਦਾਤ ਮਿਲ ਜਾਂਦੀ ਨਾ, ਅਸੀਂ ਬੜੇ ਖੁਸ਼ ਹੁੰਦੇ ਹਾਂ, ਅਸੀਂ ਗੁਰੂ ਦਾ ਦਰ ਛੱਡ ਦਿੰਦੇ ਹਾਂ। ਸਾਡੇ ਮਨ 'ਚ ਪਤਾ ਕੀ ਆਉਂਦਾ? ਲੈ ਕਾਹਦੀ ਪ੍ਰੋਬਲਮ ਹੋਣ, ਕੁਛ ਇਸ ਦੀ ਪ੍ਰੋਬਲਮ ਨਹੀਂ ਹੈਗੀ, ਮੇਰਾ ਕੰਮ ਕਾਰ ਚੰਗਾ ਚੱਲਣ ਰਿਹਾ, ਮੈਨੂੰ ਗੁਰੂ ਗ੍ਰੰਥ ਸਾਹਿਬ ਕੋਲ ਜਾਣ ਦੀ ਕੀ ਲੋੜ ਪਈ? ਉਹ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਉਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ, ਲੇਖ ਨਾ ਮਿੱਟੀ ਏ ਸਖੀ ਜੋ ਲਿਖਿਆ ਕਰਤਾਰ, ਜੋ ਤੁਹਾਡੇ ਭਾਗਾਂ 'ਚ ਲਿਖਿਆ ਨਾ, ਉਹ ਮਿਟਣਾ ਨਹੀਂ ਹੈ, ਉਹ ਤੁਹਾਨੂੰ ਮਿਲਣਾ ਹੈ। ਠੀਕ ਹੈ, ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਕੋਈ ਸੰਤ ਮਹਾਂਪੁਰਖ ਤੁਰੇ ਜਾਣ ਰਹੇ ਨੇ, ਆਪਣੇ ਆਰਾਮ ਨਾਲ ਤੁਰੇ ਜਾਣ ਰਹੇ ਨੇ, ਕੋਈ ਸੱਜਣ ਆਇਆ ਆ ਕੇ ਕਹਿੰਦਾ ਮਹਾਂਪੁਰਖਾਂ ਨੂੰ, ਕਹਿੰਦਾ ਬਾਬਾ ਜੀ ਕੋਈ ਕੰਮ ਕਰ ਨਹੀਂ ਚੱਲਣ ਡਿਆ, ਦੁਖੀ ਬੜੇ। ਤਾਂ ਮਹਾਂਪੁਰਖ ਹੀ ਕਹਿੰਦੇ ਉਹ ਜਾ ਜਾ ਮੱਥਾ ਟੇਕਿਆ, ਚੜ੍ਹਦੀ ਕਲਾ ਉਹ ਕੰਮ ਚੱਲ ਗਊ ਤੇਰਾ। ਲਓ ਜੀ ਉਹ ਮੱਥਾ ਟੇਕਣ ਗਿਆ ਤੇ ਹਫ਼ਤੇ ਕੁ ਬਾਅਦ ਕੰਮ ਕਰ ਚੰਗਾ ਚੱਲ ਪਿਆ ਉਹਦਾ। ਉਹ ਕਹਿੰਦਾ ਮੈਂ ਮਹਾਂਪੁਰਖਾਂ ਨੂੰ ਮੱਥਾ ਟੇਕਿਆ, ਮੇਰਾ ਕੰਮ ਕਰ ਚੰਗਾ ਚੱਲ ਪਿਆ, ਬੜੀ ਕਿਰਪਾ ਹੋਈ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਜਿਹੜਾ ਤੁਹਾਡਾ ਕੰਮ ਕਰ ਬੰਦ ਸੀ ਨਾ, ਉਹ ਸਿਰਫ ਇਸੇ ਲਈ ਬੰਦ ਸੀਗਾ ਵੀ ਤੁਹਾਡਾ ਮਹਾਂਪੁਰਖਾਂ ਨਾਲ ਮਿਲਾਪ ਹੋਣਾ ਜ਼ਰੂਰੀ ਸੀ, ਤੁਸੀਂ ਉਹਦੀ ਖੋਜ ਕਰਨੀ ਸੀ। ਕਿਉਂਕਿ ਦੁਖੀ ਬੰਦਾ, ਬਾਣੀ 'ਚ ਲਿਖਿਆ ਦੁੱਖ ਮੈਂ ਸਿਮਰਨ ਸਭ ਕਰੇ ਸੁੱਖ ਮੈਂ ਕਰੇ, ਨਾ ਕੋਈ ਦੁਖੀ ਬੰਦਾ ਕਿਸੇ ਦੀ ਭਾਲ ਕਰਦਾ ਹੈ ਨਾ, ਉਹ ਦੁੱਖ 'ਚ ਭਾਲ ਕੀਤੀ, ਮਹਾਂਪੁਰਖਾਂ ਨੇ ਗਿਆ ਚੜ੍ਹਦੀ ਕਲਾਊ ਜਦ ਚੱਲ ਗਿਆ, ਹੁਣ ਉਹ ਕੰਮ ਚਲਾਇਆ ਕਦ ਲਈ, ਤਾਂ ਵੀ ਇਹਦਾ ਕੰਮ ਕਾਰ ਚੰਗਾ ਚੱਲ ਪਵੇ, ਤਾਂ ਕਿ ਇਹ ਗੁਰੂ ਦੇ ਚਰਨਾਂ ਨਾਲ ਜੁੜ ਜਾਏ। ਪਰ ਕੀ ਹੁੰਦਾ ਕਈ ਵਾਰੀ ਉਹ ਕੰਮ ਕਾਰ ਚੰਗਾ ਚੱਲ ਪਿਆ, ਉਹ ਉਸ ਤੋਂ ਬਾਅਦ ਵਿੱਚ ਕੀ ਕਿਸੇ ਨੇ ਕਿਹਾ ਵੀ ਜਾਂਦਾ ਨਹੀਂ ਤੂੰ ਗੁਰੂ ਸਾਹਿਬਾਂ ਦੇ ਕੋਲ, ਤੇ ਉਹ ਕੀ ਕਹਿੰਦਾ, ਕਹਿੰਦਾ ਹੁਣ ਕਮੀ ਕਿਸੇ ਚੀਜ਼ ਦੀ ਨਹੀਂ ਹੈ, ਕੰਮ ਕਾਰ ਚੰਗਾ ਚੱਲ ਪਿਆ, ਹੁਣ ਕੀ ਲੋੜ ਪਈ ਜਾਣ ਦੀ। ਉਹਨੂੰ ਕਹਿੰਦੇ ਪਏ ਗੁਰੂ ਜੀ, ਕਹਿੰਦਾ ਵੀ ਪੜ੍ਹਦਾ ਆ, ਬਾਣੀ ਪੜ੍ਹਦਾ ਆ, ਵਿਚਾਰਦਾ ਆ, ਨਾਮ ਸੁਣਦਾ ਆ, ਮਹਾਂਪੁਰਖਾਂ ਕੋਲ ਮਹਿਮਾ ਸੁਣਦਾ, ਪਰ ਅਨੁਭਵ ਭਾਵ ਨਾ ਦਰਸੇ। ਕਹਿੰਦਾ ਅੰਦਰ ਵਿਕਾਰਾਂ ਦਾ ਜ਼ੋਰ ਇੰਨਾ ਆ ਕਿ ਉਸ ਬੰਦੇ ਨੂੰ ਪ੍ਰੇਮ ਖਿੱਚ ਜਿਹਨੂੰ ਆਪਾਂ ਕਹਿੰਦੇ ਹਾਂ, ਕਹਿੰਦੇ ਉਸ ਨਾਮ ਨਾਲ ਸ਼ਬਦ ਨਾਲ ਜੁੜਨ ਦੀ ਖਿੱਚ ਪੈਦਾ ਨਹੀਂ ਹੋਣ ਡਈ, ਇਸ ਕਰਕੇ ਉਹਨੂੰ ਮਹਿਸੂਸ ਹੀ ਨਹੀਂ ਹੋਣ ਡਿਆ ਕਿ ਮੇਰੇ ਅੰਦਰ ਅਕਾਲ ਪੁਰਖ ਆ, ਮੇਰੇ ਅੰਦਰ ਪ੍ਰਕਾਸ਼ ਆ, ਮੇਰੇ ਅੰਦਰ ਹੀ ਸਭ ਕੁਛ ਆ, ਉਹਨੂੰ ਮਹਿਸੂਸ ਨਹੀਂ ਹੋ ਰਿਹਾ। ਠੀਕ ਹੈ, ਫਿਰ ਗੁਰੂ ਜੀ ਆਪ ਜੀ ਨੂੰ ਕੀ ਕਹਿਣ ਲੱਗੇ, ਕਹਿੰਦੇ ਲੋਹਾ ਕੰਚਨ ਹਿਰਨ ਹੋਏ ਕੈਸੇ, ਜਿਉਂ ਪਾਰਸੇ ਨਾ ਪਰਸੇ। ਕਹਿੰਦੇ ਹੋ ਲੋਹਾ ਕੰਚਨ ਹਿਰਨ ਹੋਏ ਕੈਸੇ, ਹੁਣ ਵਿਚਾਰ ਕਰਨਾ, ਲੋਹਾ ਕਹਿੰਦੇ ਇੱਕ ਲੋਹੇ ਦਾ ਟੁਕੜਾ ਆ, ਉਹਨਾਂ ਲੋਹੇ ਦਾ ਟੁਕੜਾ, ਉਹਨੇ ਲੋਹਿਆ ਰਹਿਣਾ ਸਾਰੀ ਉਮਰ, ਉਹਨੇ ਲੋਹਿਆ ਰਹਿਣਾ, ਪਰ ਜੇ ਕਿਤੇ ਉਸ ਲੋਹੇ ਦੀ ਲਾਟਰੀ ਖੁੱਲ ਜਾਵੇ ਤੇ ਕਿਤੇ ਪਾਰਸ ਨਾਲ ਛੁਆ ਜਾਵੇ ਨਾ, ਤੇ ਉਹ ਸ਼ੁੱਧ ਧਾਤੂ ਬਣ ਸਕਦਾ, ਸੋਨਾ ਬਣ ਸਕਦਾ। ਪਰ ਗੁਰੂ ਦੇ ਪਿਆਰੀ ਸਤ ਸੰਗਤ ਜੀ, ਲੋਹਿਆ ਪਾਰਸ ਦੇ ਲਾਗੇ ਪਿਆ ਰਹੇ, ਲੋਹਿਆ ਪਾਰਸ ਦੇ ਲਾਗੇ ਪਿਆ ਰਹੇ, ਕਦੇ ਕਦੇ ਸੋਨਾ ਨਹੀਂ ਬਣਦਾ ਜਿੰਨਾ ਚਿਰ ਛੁਆ ਨਾ ਜਾਵੇ, ਉਹਦੇ ਨਾਲ ਛੂਗਾ ਤੇ ਤਾਂ ਤਬਦੀਲੀ ਆਉਣੀ ਹੈ। ਇੱਦਾਂ ਗੁਰੂ ਜੀ ਕਹਿਣ ਲੱਗੇ ਕਿ ਤੂੰ ਰਾਤ ਦਿਨ ਨਾਮ ਦੀ, ਸਿਮਰਨ ਦੀ, ਸ਼ਬਦ ਦੀ ਮਹਿਮਾ ਸੁਣਦਾ ਰਹਿ, ਪਰ ਜਿੰਨਾ ਚਿਰ ਤੇਰੀ ਸੁਰਤ ਸ਼ਬਦ ਨਾਲ ਛੁਆ ਨਹੀਂ ਜਾਂਦੀ, ਜੁੜ ਨਹੀਂ ਨਾ ਜਾਂਦੀ, ਉਹਨਾਂ ਚਿਰ ਤੇਰੇ 'ਤੇ ਤਬਦੀਲੀ ਨਹੀਂ ਆਉਣੀ, ਉਹਨਾਂ ਚਿਰ ਤੇਰੇ 'ਚ ਤਬਦੀਲੀ ਨਹੀਂ ਆਉਣੀ। ਲੋਹਾ ਕੰਚਨ ਹਿਰਨ ਹੋਏ ਕੈਸੇ, ਕੰਚਨ ਸੋਨੇ ਨੂੰ ਕਹਿੰਦੇ ਆ। ਅੱਗੇ ਹਿਰਨ ਅੱਖਰ ਲਾ ਦਿੱਤਾ ਉਹਨਾਂ ਨੇ, ਹਿਰਨ ਅੱਖਰ ਕਿਉਂ ਲਾਇਆ, ਜਿਹੜਾ ਹਿਰਨ ਹੈ ਨਾ, ਹਿਰਨ ਉਹਦੀਆਂ ਅੱਖਾਂ ਬੜੀਆਂ ਚਮਕੀਲੀਆਂ ਹੁੰਦੀਆਂ, ਬੜੀਆਂ ਸੋਹਣੀਆਂ ਹੁੰਦੀਆਂ, ਉਹਦੀਆਂ ਅੱਖਾਂ ਦੀ ਸੁੰਦਰਤਾ ਨੂੰ ਲਿਆ। ਕਹਿੰਦੇ ਜਿਵੇਂ ਅੱਖਾਂ ਬੜੀਆਂ ਸੋਹਣੀਆਂ ਹੁੰਦੀਆਂ, ਸੁੰਦਰ ਹੁੰਦੀਆਂ ਨੇ, ਕਹਿੰਦੇ ਭੋਲਿਆ ਮਨਾ ਜਿਹੜਾ ਸੋਨਾ ਨਾ, ਇਹ ਵੀ ਚਮਕੀਲਾ ਹੁੰਦਾ, ਸੋਹਣਾ ਹੁੰਦਾ, ਆਕਰਸ਼ਿਤ ਹੁੰਦਾ। ਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਐਸੀ ਮਨ ਬਿਰਤੀ ਬਣਾ ਕਿ ਜਿੰਨਾ ਚਿਰ ਪਾਰਸ ਤੇ ਲੋਹੇ ਆਪ ਚ ਛੁਆ ਨਹੀਂ ਜਾਂਦੇ, ਤਬਦੀਲ ਨਹੀਂ ਹੋ ਸਕਦਾ ਲੋਹਾ। ਕਹਿੰਦੇ ਇੱਦਾਂ ਹੀ ਜਿੰਨਾ ਚਿਰ ਤੇਰੀ ਮਨ ਬਿਰਤੀ ਜਿਹੜੀ ਸ਼ਬਦ ਨਾਲ ਛੁਆ ਨਹੀਂ ਨਾ ਜਾਂਦੀ, ਉਹਨਾਂ ਚਿਰ ਤੇਰੀ ਮਨ ਬਿਰਤੀ ਤਬਦੀਲ ਨਹੀਂ ਹੋ ਸਕਦੀ। ਫਿਰ ਦੇਖਣਾ ਆਪ ਜੀ ਨੇ ਵਿਚਾਰ ਕਰਕੇ ਦੇਖਣਾ, ਕਈ ਜਗ੍ਹਾ ਤੇ ਆਪ ਜੀ ਪੰਕਤੀ ਪੜ੍ਹੀ ਹੋਏਗੀ, ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਆ ਰਾਮ। ਦੇਖੋ ਵਿਚਾਰ ਕਰਨਾ, ਗੁਰ ਪਾਰਸ ਹਮ ਲੋਹ, ਗੁਰੂ ਜੀ ਨੇ ਨਾਲ ਦੀ ਨਾਲ ਦੱਸਿਆ ਵੀ ਹੈ ਕਿ ਜੇ ਅਸੀਂ ਉਦਾਹਰਣਾਂ ਦੇਣ ਰਹੇ, ਗੁਰੂ ਸਾਹਿਬਾਨ ਕਹਿਣ ਲੱਗੇ ਕਿ ਲੋਹਾ ਪਾਰਸ ਨਾਲ ਛੁਆਏਗਾ ਤਾਂ ਤਬਦੀਲੀ ਆਏਗੀ, ਸੋਨਾ ਬਣੇਗਾ। ਕਹਿੰਦੇ ਗੁਰੂ ਪਿਆਰੋ, ਅਗਰ ਇਹ ਤੁਹਾਨੂੰ ਇਹ ਗੱਲ ਕਹੀ ਨਾ ਲੋਹੇ ਦੀ ਤੇ ਪਾਰਸ ਦੀ, ਕਹਿੰਦੇ ਵੀ ਧਿਆਨ ਕਰੋ, ਜਿਹੜਾ ਸਾਡਾ ਮਨ ਆ ਨਾ, ਇਹ ਲੋਹਾ ਆ। ਠੀਕ ਹੈ, ਗੁਰ ਪਾਰਸ ਹਮ ਲੋਹ, ਹੁਣ ਧਿਆਨ ਦੇਣਾ। ਗੁਰੂ ਜੀ ਕਹਿਣ ਲੱਗੇ ਜਿਹੜਾ ਗੁਰੂ ਕੋਲ ਗੁਰ ਪਾਰਸ ਲਿਖਿਆ, ਗੁਰੂ ਨਹੀਂ ਲਿਖਿਆ ਇੱਥੇ, ਇੱਥੇ ਗੁਰ ਲਿਖਿਆ। ਗੁਰੂ ਗ੍ਰੰਥ ਸਾਹਿਬ ਜੀ ਕੋਲ, ਗੁਰੂ ਦੇ ਕੋਲ ਜਿਹੜਾ ਨਾਮ ਹੈ, ਜਿਹੜਾ ਸ਼ਬਦ ਹੈ, ਉਹ ਪਾਰਸ ਆ, ਉਹ ਪਾਰਸ ਆ, ਗੁਰੂ ਜੀ ਦੇ ਕੋਲ ਪਾਰਸ ਆ, ਸੁਨਿਆਰੇ ਦੇ ਕੋਲ ਪਾਰਸ ਆ। ਠੀਕ ਹੈ ਨੀ, ਇੱਦਾਂ ਗੁਰੂ ਜੀ ਕਹਿਣ ਲੱਗੇ। ਕਹਿੰਦੇ ਗੁਰ ਪਾਰਸ, ਕਹਿੰਦੇ ਜਿਹੜਾ ਤੂੰ ਮੇਰੇ ਕੋਲ ਜੁਗਤੀ ਲੈਂਦਾ ਨਾ, ਜਿਹੜਾ ਸ਼ਬਦ ਲੈਂਦਾ, ਨਾਮ ਲੈਂਦਾ ਹੈ, ਕਹਿੰਦੇ ਪਾਰਸ ਆ, ਗੁਰ ਪਾਰਸ ਹਮ ਲੋਹ। ਠੀਕ ਹੈ, ਕਹਿੰਦੇ ਜਿਹੜਾ ਮਨ ਆ ਨਾ, ਇਹ ਲੋਹੇ ਦੀ ਨਿਆਈ ਹੈ, ਇਹਨੂੰ ਕਲਖ ਚੜੀ ਹੋਈ ਹੈ ਜਨਮਾਂ ਜਨਮਾਂ ਦੀ। ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਮਿਲ ਕੰਚਨ ਹੋਇਆ ਰਾਮ। ਮਿਲ, ਹੁਣ ਦੇਖੋ ਮਿਲ, ਮਿਲ ਦਾ ਮਤਲਬ ਕੀ ਹੈ ਕਿ ਕਿਸੇ ਚੀਜ਼ ਦਾ ਆਪਸ ਚ ਛੂ ਜਾਣਾ, ਉਹਨੂੰ ਆਪਾਂ ਮਿਲਣਾ ਕਹਿੰਦੇ ਹਾਂ। ਇੱਥੇ ਵੀ ਗੁਰੂ ਜੀ ਉਹੀ ਕਹਿਣ ਦੇ ਨੇ, ਕਹਿੰਦੇ ਜਿੱਦਣ ਤੇਰੀ ਸੁਰਤੀ ਮਨ ਬਿਰਤੀ ਜਿਹੜੀ ਤੇਰੀ ਹੈ ਨਾ, ਉਸ ਜੁਗਤੀ ਦੇ ਨਾਲ ਛੁਆ ਜਾਏਗੀ, ਜੁਗਤੀ ਨਾਲ ਜੁੜ ਜਾਏਗੀ, ਜੁਗਤੀ ਦੇ ਚ ਲੀਨ ਹੋਵੇਗੀ ਨਾ, ਤੇ ਫਿਰ ਕੀ ਹੋਏਗਾ, ਕੰਚਨ ਹੋਇਆ ਰਾਮ। ਕਹਿੰਦੇ ਫਿਰ ਤੇਰਾ ਜਿਹੜਾ ਮਨ ਹੈ ਸੋਹਣਾ ਹੋ ਜਾਏਗਾ, ਪਰ ਸੋਨੇ ਦੇ ਨਾਲ ਦੱਸਿਆ ਕੀ ਹੈ, ਕਿਹਦੇ ਵਰਗਾ ਹੋਏਗਾ, ਉੱਥੇ ਸੋਨੇ ਨੂੰ ਹਿਰਨ ਨਾਲ ਜੋੜ ਦਿੱਤਾ, ਕਹਿੰਦੇ ਹਿਰਨ ਵਰਗਾ ਚਮਕੀਲਾ ਹੋ ਜਾਏਗਾ, ਕਹਿੰਦੇ ਇੱਥੇ ਤੇਰਾ ਮਨ ਤਬਦੀਲ ਹੋਏਗਾ ਸੋਨੇ ਵਰਗਾ, ਪਰ ਰਾਮ ਹੋ ਜਾਏਗਾ, ਪਰਮਾਤਮਾ ਵਰਗਾ ਹੋ ਜਾਏਗਾ, ਪ੍ਰਕਾਸ਼ਿਤ ਹੋ ਜਾਏਗਾ। ਕਦੋਂ, ਜਦੋਂ ਤੇਰੇ ਅੰਦਰ ਕੀ ਹੋਏਗਾ, ਜਿੱਦਾਂ ਉਹ ਲੋਹਾ ਪਾਰਸ ਨਾਲ ਛੁਆਏਗਾ, ਤਬਦੀਲੀ ਆਏਗੀ, ਜਦੋਂ ਤੇਰੀ ਮਨ ਬਿਰਤੀ ਸ਼ਬਦ ਨਾਲ ਛੁਆਏਗੀ ਤੇ ਤਬਦੀਲੀ ਆਏਗੀ। ਹੁਣ ਇਹ ਵਿਚਾਰ ਕਰਨੀ ਆਪਾਂ ਕਿ ਜੇ ਅਸੀਂ ਚਾਹੁੰਦੇ ਹਾਂ ਸਾਡੇ ਅੰਦਰ ਤਬਦੀਲੀ ਆਵੇ, ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਉਸ ਸੋਨੇ ਵਰਗੇ ਬਣ ਜਾਈਏ. ਜਿੱਦਾਂ ਦੇਖੋ ਸੋਨੇ ਤਬਦੀਲੀ ਆ ਗਈ, ਹੈ ਨਾ, ਉਸ ਟੁਕੜਾ ਸੀ ਲੋਹੇ ਦਾ ਸੁਹਾ ਗਿਆ ਉਹਦੇ ਨਾਲ ਪਾਰਸ ਨਾਲ, ਜਦੋਂ ਛੁਆਇਆ ਤਾਂ ਤਬਦੀਲ ਹੋ ਗਿਆ, ਚਮਕਣ ਲੱਗ ਪਿਆ, ਸੋਨਾ ਬਣ ਗਿਆ, ਮੁੱਲ ਵੱਧ ਗਿਆ. ਜਿੱਦਾਂ ਤੁਹਾਡੀ ਮਨ ਬਿਰਤੀ ਸ਼ਬਦ ਨਾਲ ਛੁਆ ਜਾਏਗੀ, ਸ਼ਬਦ ਨਾਲ ਜੁੜ ਜਾਏਗੀ, ਨਾਮ ਸਿਮਰਨ ਤੁਹਾਡੇ ਅੰਦਰ ਚੱਲੇਗਾ ਨਾ, ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ, ਜਿਵੇਂ ਉਹ ਸੋਨਾ ਮਹਿੰਗੇ ਮੁੱਲ ਦਾ ਬਣ ਗਿਆ, ਉਦੋਂ ਤੁਹਾਡਾ ਮਨ ਵੀ ਮਹਿੰਗੇ ਮੁੱਲ ਦਾ ਬਣ ਜਾਣਾ. ਠੀਕ ਹੈ, ਪਰ ਤਬਦੀਲੀ ਉਦੋਂ ਆਉਣੀ ਆ ਜਦੋਂ ਤੁਸੀਂ ਛੁਆਓਗੇ, ਜਦੋਂ ਪਾਰਸੇ ਨਾ ਪਰਸੇ. ਹੁਣ ਪਾਰਸੇ ਦਾ ਪਾਰਸ ਪੱਤਰ, ਪਰਸੇ ਦਾ ਭਾਵ ਛੂਣਾ, ਕਹਿੰਦਾ ਜਿੰਨਾ ਚਿਰ ਲੋਹਾ ਪਾਰਸ ਨਾਲ ਛੁਆ ਨਹੀਂ ਜਾਂਦਾ ਉਹਨਾਂ ਚ ਤਬਦੀਲੀ ਨਹੀਂ ਹੈ. ਹੁਣ ਇਹ ਉਦਾਹਰਣਾਂ ਦੇ ਦੇ ਕੇ ਗੁਰੂ ਜੀ ਨੇ ਸਾਨੂੰ ਸਮਝਾਉਣਾ ਤੇ ਕੁਝ ਹੋਰ ਕੀਤਾ, ਸਾਨੂੰ ਸਮਝਾਉਣਾ ਸਿਰਫ ਇਹ ਕੀਤਾ ਨਾ ਕਿ ਜਿੰਨਾ ਚਿਰ ਤੇਰੀ ਮਨ ਬਿਰਤੀ, ਤੇਰੀ ਸੁਰਤ ਜਿਹੜੀ ਹੈ ਸ਼ਬਦ ਨਾਲ ਨਹੀਂ ਜੁੜ ਜਾਂਦੀ, ਉਹਨਾਂ ਚਿਰ ਤੇਰੇ ਅੰਦਰ ਤਬਦੀਲੀ ਨਹੀਂ ਹੈ. ਜੇ ਤੂੰ ਕਵੇਂ, ਹੁਣ ਦੇਖੋ ਆਪਾਂ ਬਾਣੀ ਸਾਰੇ ਪੜ੍ਹਦੇ ਹਾਂ, ਸਾਰੇ ਸਰਵਣ ਕਰਦੇ ਹਾਂ, ਸਾਰੇ ਗੁਰੂ ਘਰ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਸਤਿਕਾਰ ਕਰਦੇ ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ. ਪਰ ਗੁਰੂ ਜੀ ਨੇ ਨਾਲ ਹੀ ਇੱਥੇ ਗੱਲ ਕਹਿ ਕੇ ਨਿਬੇੜ ਦਿੱਤਾ, ਕਹਿੰਦੇ ਤੂੰ ਇਹ ਸਾਰੇ ਹੀ ਕੰਮ ਕਰਦਾ ਭਾਵੇਂ ਤੇ ਕਰੀ ਜਾ, ਪਰ ਜੇ ਤੇਰੀ ਸੁਰਤ ਸ਼ਬਦ ਦਾ ਮਿਲਾਪ ਨਹੀਂ ਹੈ ਨਾ, ਤੇ ਭੋਲਿਆ ਤੇਰੇ ਪੱਲੇ ਕੁਛ ਨਹੀਂ ਹੈ. ਇਹ ਜੋ ਕੁਛ ਕਰਦੇ ਹਾਂ ਆਪਾਂ ਸਿੱਖਣ ਲਈ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਕੁਛ ਸਿੱਖਦੇ ਹਾਂ, ਗੁਰੂ ਘਰ ਵਿੱਚ ਜਾ ਕੇ ਸੰਗਤ ਵਿੱਚ ਜਾ ਕੇ ਬਹਿੰਦੇ ਹਾਂ, ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਇਹ ਕਾਹਦੇ ਲਈ ਕਰਦੇ ਹਾਂ, ਸੁਰਤ ਸ਼ਬਦ ਦਾ ਮਿਲਾਪ ਕਰਨ ਲਈ ਕਰਦੇ ਹਾਂ. ਠੀਕ ਹੈ, ਹੁਣ ਦੇਖੋ ਆਪਾਂ ਗੁਰਮਤਿ ਵਿਚਾਰ ਕਰਨ ਰਹੇ, ਕਾਹਦੇ ਲਈ ਕਰਨ ਰਹੇ ਹਾਂ ਇਹ ਗੁਰਮਤਿ ਵਿਚਾਰ? ਆਪਾਂ ਤਾਂ ਕਰਨ ਰਹੇ ਹਾਂ ਕਿ ਸਾਡੇ ਅੰਦਰ ਵੀ ਸੁਰਤ ਸ਼ਬਦ ਦਾ ਮਿਲਾਪ ਕਿਵੇਂ ਕਰਨਾ, ਕਿਵੇਂ ਹੋਵੇਗਾ, ਹੈ ਨਾ. ਜਦੋਂ ਸਾਡੀ ਮਨ ਬਿਰਤੀ ਤਬਦੀਲ ਹੋਵੇਗੀ, ਜਦੋਂ ਸਾਡੇ ਅੰਦਰ ਐਸੀ ਮਨ ਬਿਰਤੀ ਬਣੇਗੀ ਕਿ ਬਈ ਸਾਨੂੰ ਸੰਸਾਰ ਦੀ ਚੀਜ਼ ਕੋਈ ਨਹੀਂ ਚਾਹੀਦੀ, ਸਾਨੂੰ ਕੇਵਲ ਤਾਂ ਕੇਵਲ ਸੁਰਤ ਸ਼ਬਦ ਦਾ ਮਿਲਾਪ ਚਾਹੀਦਾ. ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਇੱਕ ਚੀਜ਼ ਪੱਲੇ ਬੰਨ ਕੇ ਦੇਖਿਓ, ਜਿਨ੍ਹਾਂ ਦੇ ਹਿਰਦੇ ਚ ਨਾਮ ਹੈ, ਜਿਨ੍ਹਾਂ ਦੇ ਹਿਰਦੇ ਚ ਸ਼ਬਦ ਹੈ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੁਰਤ ਸ਼ਬਦ ਦਾ ਮਿਲਾਪ ਹੋ ਜਾਂਦਾ ਨਾ, ਸਿਰਦਾ ਸ਼ੁੱਧ ਹੋ ਜਾਂਦਾ, ਕਿਸੇ ਚੀਜ਼ ਦੀ ਕਮੀ ਨਹੀਂ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਹੈ. ਉਹਨਾਂ ਦੇ ਕੋਲ ਆਪਣੇ ਆਪ ਹੀ ਸਭ ਕੁਝ ਤੁਰਿਆ ਆਉਂਦਾ, ਆਪਣੇ ਆਪ ਹੀ ਉਹਨਾਂ ਦੇ ਕੰਮ ਬਣ ਨਹੀਂ ਜਾਂਦੇ, ਆਪਣੇ ਆਪ ਹੀ ਕਦੇ ਸੋਚਿਆ ਹੀ ਨਹੀਂ. ਫਿਰ ਹੌਲੀ ਜੀ ਕਹਿੰਦੇ ਕਦੀ ਜ਼ਿੰਦਗੀ ਸੋਚਿਆ ਹੀ ਨਹੀਂ ਸੀ, ਕਦੀ ਕਦੀ ਜ਼ਿੰਦਗੀ ਚ ਆ ਵੇਖਾਂਗੇ. ਤੁਰਿਆ ਆਉਂਦਾ ਕਿੱਥੋਂ? ਤੁਰਿਆ ਆਉਂਦਾ ਸਿਮਰਤ ਤੋਂ ਤੁਰਿਆ ਆਉਂਦਾ. ਸ਼ਬਦ ਦੀ ਬਰਕਤ ਆ, ਸ਼ਬਦ ਦੇ ਅੰਦਰ ਸਭ ਕੁਛ ਆ, ਸ਼ਬਦ ਇੱਕ ਤਾਕਤ ਆ, ਸ਼ਬਦ ਇੱਕ ਪ੍ਰਕਾਸ਼ ਆ. ਠੀਕ ਹੈ ਨੀ, ਸ਼ਬਦ ਦਾਤਾ ਆ. ਕਦੀ ਵਿਚਾਰ ਕਰਕੇ ਦੇਖਣਾ, ਸ਼ਬਦ ਦਾਤਾ ਆ. ਠੀਕ ਹੈ, ਜਦੋਂ ਆਪਾਂ ਸ਼ਬਦ ਨਾਲ ਜੁੜ ਕੇ ਦੇਖਾਂਗੇ ਨਾ, ਸਾਨੂੰ ਕਿਸੇ ਚੀਜ਼ ਦੀ ਤੋਟ ਨਹੀਂ ਰਹਿਣੀ, ਆਪਣੇ ਆਪ ਹੀ. ਇੱਕ ਤੇ ਬੰਦਾ ਕਹਿੰਦਾ ਨਾ ਵੀ ਨਹੀਂ ਯਾਰ, ਆਪਣੇ ਆਪ ਕਿੱਦੋਂ ਚੀਜ਼ਾਂ ਮਿਲ ਸਕਦੀਆਂ? ਹੁਣ ਧਿਆਨ ਦੇਣਾ, ਆਪ ਜੀ ਨੂੰ ਅੱਗੇ ਵੀ ਸੁਣਾਇਆ, ਕੋਈ ਸੱਜਣ ਕਹਿਣ ਲੱਗੇ, ਕਹਿੰਦੇ ਬੱਚਾ ਰੋਂਦਾ ਤੇ ਮਾਂ ਦੁੱਧ ਦਿੰਦੀ ਹੈ, ਬੱਚਾ ਰੋਂਦਾ ਤੇ ਮਾਂ ਦੁੱਧ ਦਿੰਦੀ ਹੈ, ਇਹ ਬਿਲਕੁਲ ਸਹੀ ਹੈ. ਕਹਿੰਦਾ ਫਿਰ ਆਪਾਂ ਗੁਰੂ ਚਰਨਾਂ ਵਿੱਚ ਰੋਵਾਂਗੇ, ਕੁਝ ਦੱਸਾਂਗੇ ਤਾਂ ਹੀ ਸਾਨੂੰ ਕੁਝ ਮਿਲੂਗਾ, ਜੇ ਰੋਵਾਂਗੇ ਨਹੀਂ ਤਾਂ ਦੁੱਧ ਕਿੱਥੋਂ ਮਿਲਣਾ? ਉਹਨੂੰ ਸਮਝਾਇਆ ਵੀ ਖਾਲਸਾ ਏਦਾਂ ਆ ਵੀ ਤੇਰੀ ਗੱਲ ਬਿਲਕੁਲ ਸੋਲਾ ਨੇ ਸੱਚ ਆ. ਬੱਚਾ ਖੇਡਣ ਡਿਆ ਸੀ ਤੇ ਮਾਂ ਆਪਣਾ ਕੰਮ ਕਰਨ ਡਈ ਸੀ, ਤੇ ਕੀ ਕਹਿੰਦੀ ਸੀ? ਮੈਂ ਵੀ ਕੰਮ ਨਿਬੇੜ ਲਵਾਂ, ਵੀ ਕੰਮ ਨਿਬੇੜ ਲਵਾਂ, ਵੀ ਕੰਮ ਨਿਬੇੜ ਲਵਾਂ, ਜਦੋਂ ਰਹੂਗਾ ਤਾਂ ਦੁੱਧ ਦੇ ਦਾਂਗੀ. ਕਿਹੜੀ ਗੱਲੋਂ? ਕਿ ਉਹਦਾ ਧਿਆਨ ਆਪਣੇ ਕੰਮਾਂ ਵੱਲ ਸੀ, ਬੱਚੇ ਵੱਲ ਨਹੀਂ ਸੀ. ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਆਈ, ਉਦੋਂ ਧਿਆਨ ਗਿਆ ਮਾਂ ਦਾ ਬੱਚੇ ਵੱਲ ਤੇ ਭੱਜੀ ਗਈ ਵੀ ਭੁੱਖ ਲੱਗੀ ਦੁੱਧ ਦੇ ਦਿਆਂ. ਕਹਿੰਦਾ ਹਾਂਜੀ. ਪਰ ਭਾਈ ਪਰਮਾਤਮਾ ਇਹੋ ਜਿਹੀ ਮਾਂ ਨਹੀਂ ਹੈ, ਪਰਮਾਤਮਾ ਇਹੋ ਜਿਹੀ ਮਾਂ ਨਹੀਂ ਹੈ ਕਿ ਬੱਚਾ ਰੋਵੇ ਤੇ ਦੁੱਧ ਦੇਵੇ. ਉਹ ਗੁਰੂ ਪਿਆਰਿਆ ਤੂੰ ਇਹ ਹਿਸਾਬ ਲਾ ਕਿ ਉਹ ਪਰਮਾਤਮਾ ਐਸੀ ਮਾਂ ਜਿਹਦਾ 24 ਘੰਟੇ ਆਪਣੇ ਬੱਚਿਆਂ ਵੱਲ ਧਿਆਨ ਰਹਿੰਦਾ ਹੈ. ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੈ ਜਲ ਮੈਂ ਜੰਤੂ ਉਪਾਇਨ ਤਿੰਨਾ ਬਿਰੋਜੀ ਦੇ. ਉਹਦਾ 24 ਘੰਟੇ ਧਿਆਨ ਰਹਿੰਦਾ, ਉਹ ਐਸੀ ਮਾਂ ਆ. ਉਹ ਇਸ ਮਾਂ ਵਰਗੀ ਮਾਂ ਨਹੀਂ ਹੈ ਵੀ ਬੱਚਾ ਰੋਵੇਗਾ ਤੇ ਮੈਂ ਦੁੱਧ ਦੇਵਾਂਗੀ. ਉਹ ਐਸੀ ਮਾਂ ਆ ਜਿਹੜੀ ਰੋਣ ਤੋਂ ਪਹਿਲਾਂ ਕਦੀ ਜ਼ਿੰਦਗੀ 'ਚ ਵਿਚਾਰ ਕੇ ਦੇਖਿਓ, ਆਪ ਜੀ ਨੂੰ ਕਈ ਸੱਜਣ ਇਹੋ ਜਿਹੇ ਮਿਲਣਗੇ ਵੀ ਮੈਂ ਨਹੀਂ ਕਦੀ ਗੁਰਦੁਆਰੇ ਗਿਆ, ਮੈਂ ਨਹੀਂ ਕਦੀ ਮੰਦਰ ਗਿਆ, ਮੈਂ ਨਹੀਂ ਕਦੀ ਕਿਸੇ ਨੂੰ ਮੰਨਿਆ, ਨਾ ਮੈਂ ਕਿਸੇ ਨੂੰ ਨਮਸਕਾਰ ਕੀਤੀ, ਨਾ ਮੈਂ ਮੱਥਾ ਟੇਕਿਆ, ਮੈਂ ਨਹੀਂ ਕਿਤੇ ਜਾਂਦਾ. ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਭੁੱਖਾ ਮਰਨ ਡਿਆ, ਭਲਾ ਭੁੱਖਾ ਮਰਨ ਡਿਆ? ਉਹ ਵੀ ਰੱਜ ਕੇ ਰੋਟੀ ਖਾਣ ਡਿਆ. ਇਹ ਜੀ ਕੋਈ ਗੱਲ ਨਹੀਂ, ਕਿਉਂਕਿ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਣਾ, ਉਹਨੂੰ ਹਰ ਕਿਸੇ ਦੀ ਚਿੰਤਾ ਹੈ, ਉਹ ਹਰ ਕਿਸੇ ਦੇ ਕੋਲ ਜੋ ਪਹੁੰਚਾਉਣਾ ਪਹੁੰਚਾਉਣ ਡਿਆ ਹੈ. ਸਿਰਫ ਅਸਾਂ ਨਹੀਂ ਆ ਕਿ ਸਾਨੂੰ ਆਪਣੇ ਆਪ ਦੀ ਚਿੰਤਾ ਨਹੀਂ ਹੈ ਵੀ ਯਾਰ ਅਸੀਂ ਕਿਹੜੇ ਘਰੋਂ ਆਏ ਸੀ, ਅਸੀਂ ਵਾਪਸ ਕਿਵੇਂ ਜਾਣਾ. ਅਸਲ ਚਿੰਤਾ ਸਾਡੀ ਆ ਅਸੀਂ ਵਾਪਸ ਘਰ ਕਿਵੇਂ ਜਾਣਾ, ਅਸੀਂ ਜਿੱਥੋਂ ਆਏ ਸੀ ਜਾਣਾ ਕਿਵੇਂ, ਅਸੀਂ ਸਾਨੂੰ ਉਹ ਧਿਆਨ ਹੀ ਨਹੀਂ ਸਾਡੇ ਉਸ ਪਾਸੇ ਖਿੱਚਣੀ ਹੈ, ਸਾਡੀ ਖਿੱਚ ਪਤਾ ਕੀ ਪੈ ਗਈ, ਅਸੀਂ ਇੱਥੇ ਰਹਿਣ ਲਈ ਤਿਆਰੀ ਕਰੀ ਜਾਂਦੇ ਸਾਰਾ ਕੁਛ, ਉੱਥੇ ਜਾਣ ਲਈ ਸਾਡੀ ਕੋਈ ਤਿਆਰੀ ਨਹੀਂ ਹੈ। ਅਤੇ ਬਾਣੀ 'ਚ ਪੜ੍ਹ ਕੇ ਦੇਖਿਓ, ਕਹਿੰਦੇ ਜੈ ਘਰ ਮੈਂ ਤੁਧ ਰਹਿਣਾ ਵਸਣਾ ਸੋ ਘਰ ਚੀਤ ਨਾ ਆਇਓ। ਕਹਿੰਦੇ ਜਿਸ ਘਰ 'ਤੇ ਜਾ ਕੇ ਤੂੰ ਰਹਿਣਾ ਆ ਤੂੰ ਵਸਣਾ ਆ, ਉਹ ਘਰ ਤੈਨੂੰ ਚੇਤੇ ਹੀ ਨਹੀਂ ਆਉਣ ਡਿਆ। ਅਸਲੀ ਘਰ ਸਾਡਾ ਉੱਥੇ ਹੈ, ਅਸਲੀ ਘਰ ਸਾਡਾ ਉੱਥੇ ਹੈ, ਠੀਕ ਹੈ ਨੀ। ਉਸ ਪਰਮਾਤਮਾ ਨੂੰ ਸਾਡੀ ਚਿੰਤਾ, ਇੱਥੇ ਰਹਿਣ ਰਹੇ ਹਾਂ ਸਾਨੂੰ ਜੋ ਕੁਛ ਦੇਣਾ, ਜੋ ਕੁਛ ਜਿਹੜੀ ਚੀਜ਼ ਚਾਹੀਦੀ ਆ, ਜਿਹੜੇ ਵੇਲੇ ਚਾਹੀਦੀ ਆ, ਉਹਨੇ ਉਸੇ ਵੇਲੇ ਪਹੁੰਚਾਈ ਜਾਣੀ ਹੈ, ਇਹ ਉਹਦੀ ਡਿਊਟੀ ਆ, ਉਹਨੇ ਸਾਰਿਆਂ ਦੀ ਧਿਆਨ ਰੱਖਣਾ। ਪਰ ਗੁਰੂ ਪਿਆਰਿਓ, ਇੱਕ ਮਨੁੱਖ ਸਰੀਰ ਇਹੋ ਜਿਹਾ ਜਿਹਦੇ ਅੰਦਰ ਆਪਾਂ ਜਦੋਂ ਆਉਂਦੇ ਹਾਂ, ਅਸੀਂ ਆਪਣੇ ਆਪ ਦਾ ਧਿਆਨ ਰੱਖਣਾ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣੇ ਆਪ ਦੀ ਸੋਝੀ ਲੈਣੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ, ਔਰ ਗੁਰੂ ਸਾਹਿਬਾਨ ਦੇ ਕੋਲੋਂ ਆਪਣੇ ਆਪ ਦੀ ਸੋਝੀ ਲੈ ਕੇ ਅਤੇ ਆਪਣੇ ਆਪ ਨੂੰ ਪਛਾਣਨਾ ਆ। ਪਹਿਲਾਂ ਸੋਝੀ ਲੈਣੀ ਹੈ ਗੁਰੂ ਸਾਹਿਬਾਨ ਦੇ ਕੋਲੋਂ, ਫਿਰ ਆਪਣੇ ਆਪ ਦੀ ਪਛਾਣ ਕਰਨੀ ਹੈ ਕਿ ਯਾਰ ਅਸੀਂ ਹੈ ਕੌਣ। ਸਿਰਫ ਇਹੀ ਮੌਕਾ ਜੇ, ਇਹੀ ਜਾਮਾ ਜੇ, ਜਨਮ ਆਪਾਂ ਨੂੰ ਹੋਰ ਮਿਲ ਜਾਣਾ, ਇਹੋ ਜਿਹੀ ਕੋਈ ਗੱਲ ਨਹੀਂ, ਜਨਮ ਹੋਰ ਮਿਲ ਜਾਣਾ। ਪਰ ਗੁਰੂ ਪਿਆਰਿਓ, ਸਵਾਏ ਮਨੁੱਖ ਤੋਂ ਕਿਸੇ ਸਰੀਰ ਦੇ ਅੰਦਰ ਸੋਝੀ ਨਹੀਂ ਜੀ ਹੈਗੀ, ਸਿਰਫ ਇੱਕੋ ਸਰੀਰ ਆ ਜਿਹਦੇ ਅੰਦਰ ਸਾਨੂੰ ਸੋਝੀ ਹੈ। ਅਤੇ ਵਿਚਾਰ ਕੇ ਦੇਖੀਏ, ਬਾਣੀ ਦੀ ਵਿਚਾਰ ਕਰੀਏ ਆਪਾਂ, ਕਿੰਨੀ ਵੱਡੀ ਦਾਤ ਸਾਨੂੰ ਮਿਲੀ ਹੈ ਜਦੋਂ ਆਪਾਂ ਆਸਾ ਦੀ ਵਾਰ ਵਿੱਚ ਪੜ੍ਹਦੇ ਹਾਂ, ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ, ਇੱਕੜੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜ੍ਹੇ, ਹੁਣ ਧਿਆਨ ਦੇਣਾ, ਆਪੇ ਭਾਂਡੇ ਸਾਜੀਆਂ ਨੇ ਆਪੇ ਪੂਰਨ ਦੇ। ਕਹਿੰਦੇ ਵੀ ਪਰਮਾਤਮਾ ਨੇ ਸਾਰੇ ਭਾਂਡੇ ਆਪ ਹੀ ਬਣਾਏ, ਸਾਰੀ ਸ੍ਰਿਸ਼ਟੀ ਕੀ ਹੈ, ਆ ਸਰੀਰ ਕੀ ਹੈ, ਇਹ ਭਾਂਡਾ ਆ। ਕਹਿੰਦੇ ਸਾਰੇ ਭਾਂਡੇ ਪਰਮਾਤਮਾ ਨੇ ਆਪ ਤਿਆਰ ਕੀਤੇ ਆ ਆਪੇ ਪੂਰਨ ਦੇ। ਕਹਿੰਦਾ ਇਹਨਾਂ ਭਾਂਡਿਆਂ ਦੇ ਵਿੱਚੋਂ ਇੱਕ ਐਸੀ ਦੇਹ, ਐਸਾ ਸਰੀਰ ਤਿਆਰ ਕੀਤਾ ਜਿਹਦੇ ਅੰਦਰ ਪੂਰਨਤਾ ਹੀ ਆ ਸਕਦੀ ਹੈ, ਉਹ ਇਕੱਲਾ ਮਨੁੱਖ ਦਾ ਸਰੀਰ ਆ ਜਿਹ 'ਚ ਪੂਰਨਤਾ ਹੀ ਆ ਸਕਦੀ ਹੈ, ਠੀਕ ਹੈ। ਫਿਰ ਕੀ ਕਹਿਣ ਲੱਗੇ, ਇੱਕ ਨੇ ਦੁੱਧ ਸਮਾਈ ਇੱਕ ਚੁੱਲ੍ਹੇ ਰਹਿਣ ਚੜ੍ਹੇ। ਹੁਣ ਆਹ ਵਿਚਾਰ ਕਰਿਓ ਜ਼ਰਾ, ਇੱਕ ਨੇ ਦੁੱਧ ਸਮਾਈ ਹੈ, ਹੁਣ ਆਪਾਂ ਕੀ ਕਹਿਤਾ। ਕਹਿੰਦੇ ਹਲਵਾਈ ਦੇ ਭਾਂਡੇ ਨੇ, ਇੱਕ 'ਚ ਦੁੱਧ ਪਾ ਕੇ ਬੈਠਾ ਅਤੇ ਇੱਕ ਚੁੱਲ੍ਹੇ 'ਤੇ ਚੜ੍ਹੇ ਹੋਏ ਆ। ਉਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਗੁਰਬਾਣੀ ਲਿਖਣ ਲੱਗਿਆ ਗੁਰੂ ਜੀ ਹਲਵਾਈ ਦੀ ਦੁਕਾਨ 'ਤੇ ਨਹੀਂ ਗਏ ਸੀ, ਇਹ ਪ੍ਰਕਾਸ਼ ਦੀਆਂ ਗੱਲਾਂ ਨੇ, ਗੁਰਬਾਣੀ ਪ੍ਰਕਾਸ਼ ਆ, ਠੀਕ ਹੈ ਬਈ। ਪ੍ਰਕਾਸ਼ ਦੇ ਵਿੱਚ ਗੁਰੂ ਜੀ ਕੀ ਕਹਿਣ ਲੱਗੇ, ਇੱਕ ਨੇ ਦੁੱਧ ਸਮਾਈ, ਦੁੱਧ ਅੱਖਰ ਵਰਤਿਆ ਉਹਨਾਂ ਨੇ, ਅਤੇ ਭਾਂਡੇ ਕੀ ਆ, ਸਰੀਰ। ਉਹਨਾਂ ਭਾਂਡੇ ਦੀ ਗੱਲ ਨਹੀਂ ਕੀਤੀ ਜਿਹੜੇ ਤੁਸੀਂ ਤਿਆਰ ਕੀਤੇ ਆ ਭਾਂਡੇ, ਹੈ ਨਾ, ਕੈਂ ਦੇ, ਪਿੱਤਲ ਦੇ, ਮਿੱਟੀ ਦੇ, ਸਟੀਲ ਦੇ, ਇਹ ਤੁਸੀਂ ਤਿਆਰ ਕੀਤੇ ਆ। ਅਤੇ ਗੁਰੂ ਜੀ ਉਹਨਾਂ ਭਾਂਡਿਆਂ ਨੂੰ ਗੱਲ ਕਰ ਜਿਹੜੇ ਪਰਮਾਤਮਾ ਨੇ ਤਿਆਰ ਕੀਤੇ ਆ। ਕੀ ਕਹਿਣ ਲੱਗੇ, ਇੱਕ ਨੇ ਦੁੱਧ ਸਮਾਈਏ। ਕਹਿੰਦੇ 84 ਲੱਖ ਜੂਨ ਦੇ ਅੰਦਰੋਂ ਇੱਕ ਭਾਂਡਾ ਇਹੋ ਜਿਹਾ ਮਨੁੱਖ ਸਰੀਰ ਜਿਹ 'ਚ ਪਰਮਾਤਮਾ ਦੁੱਧ ਪਾਇਆ ਹੈ। ਦੁੱਧ ਕੀ ਹੈ, ਦੁੱਧ ਦੀ ਤਬਦੀਲੀ ਹੈ। ਕਿੱਦਾਂ ਤਬਦੀਲੀ ਦੁੱਧ ਦੇ ਅੰਦਰ, ਦੇਖੋ ਆਪ ਜੀ ਵੇਖਦੇ ਹੋ, ਆਪਾਂ ਦੁੱਧ ਲੈ ਕੇ ਆਉਂਦੇ ਹਾਂ ਭਾਂਡੇ 'ਚ ਪਾਉਂਦੇ ਹਾਂ, ਠੀਕ ਹੈ। ਜਦੋਂ ਆਪਾਂ ਦੁੱਧ ਲੈ ਕੇ ਆਉਂਦੇ ਹਾਂ, ਦੁੱਧ ਨੂੰ ਆਪਾਂ ਜਮਾ ਦਿੰਦੇ, ਜਾਗ ਲਾ ਦਿੰਦੇ, ਚਿਮਚਾ ਜਾਗ ਲਾ ਤੀ, ਜੰਮ ਗਿਆ, ਦਹੀਂ ਬਣ ਗਿਆ, ਤਬਦੀਲੀ। ਜਦੋਂ ਤਬਦੀਲ ਹੋਇਆ, ਦਹੀਂ ਬਣ ਗਿਆ, ਦਹੀਂ ਰਿੜਕਿਆ ਤੇ ਮੱਖਣ ਨਿਕਲਿਆ, ਮੱਖਣ ਕਾਲਿਆ ਤੇ ਘਿਓ ਨਿਕਲਿਆ, ਤਬਦੀਲੀ ਹੈ, ਠੀਕ। ਇਹਦਾ ਮਤਲਬ ਦੁੱਧ ਦਾ ਲਫ਼ਜ਼ ਕੀ ਹੈ, ਜਿਹਦੇ 'ਚ ਤਬਦੀਲੀ ਹੈ, ਜਿਹਦੇ ਵਿੱਚ ਸਭ ਕੁਝ ਲੁਕਿਆ, ਉਹਨੂੰ ਦੁੱਧ ਕਹਿੰਦੇ ਨੇ। ਬਾਣੀ 'ਚ ਪੜ੍ਹ ਕੇ ਦੇਖੋ, ਇੱਕ ਜਗ੍ਹਾ ਗੁਰੂ ਜੀ ਨੇ ਸਗਲ ਦੁੱਧ ਮੈਂ ਘੀਆ, ਕਹਿੰਦੇ ਸਾਰੇ ਦੁੱਧ ਦੇ ਅੰਦਰ ਘਿਓ ਛੁਪਿਆ, ਕੱਢਣਾ ਪੈਂਦਾ ਮਿਹਨਤ ਨਾਲ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਇੱਕ ਮਨੁੱਖ ਸਰੀਰਕ ਰੂਪੀ ਐਸਾ ਭਾਂਡਾ ਆ ਜਿਹਦੇ ਅੰਦਰ ਉਸ ਪਰਮਾਤਮਾ ਨੇ ਦੁੱਧ ਦੀ ਨਿਆਈ ਸੋਝੀ ਪਈ ਹੈ, ਸੋਝੀ ਪਈ ਇਹਦੇ ਅੰਦਰ। ਉਹ ਦੁੱਧ ਦੀ ਨਿਆਈ ਹੈ, ਜਿੱਦਾਂ ਦੁੱਧ ਨੂੰ ਜਾਗ ਲੱਗ ਜਾਵੇ ਤੇ ਤਬਦੀਲੀ ਆ ਜਾਂਦੀ ਹੈ, ਸਾਡੀ ਸੋਝੀ ਨੂੰ ਗੁਰੂ ਦੇ ਸ਼ਬਦ ਦੀ ਜਾਗ ਲੱਗ ਜਾਵੇ, ਸਾਡੀ ਸੋਝੀ ਅੰਦਰ ਤਬਦੀਲੀ ਆ ਜਾਂਦੀ ਹੈ। ਵਿਚਾਰ ਕਰਨਾ ਆਪ ਜੀ, ਠੀਕ ਹੈ। ਤਾਂ ਗੁਰੂ ਜੀ ਕਹਿਣ ਲੱਗੇ, ਕਹਿੰਦਾ ਵੀ ਇਹ ਜਿਹੜਾ ਮਨੁੱਖ ਦਾ ਸਰੀਰ ਹੈ ਨਾ, ਇਹਦੇ ਅੰਦਰ ਪਰਮਾਤਮਾ ਨੇ ਦੁੱਧ ਪਾਇਆ, ਕਹਿੰਦਾ ਭਾਵ ਸੋਝੀ ਪਾਈ ਹੈ, ਜਿਹਨੂੰ ਜਾਗ ਲੱਗ ਸਕਦੀ ਹੈ ਗੁਰੂ ਦੇ ਸ਼ਬਦ ਦੇ ਕੋਲੋਂ, ਠੀਕ ਹੈ। ਸਗਲ ਦੁੱਧ ਮੈਂ ਘੀਆ, ਕਹਿੰਦੇ ਸਾਰੇ ਦੁੱਧ 'ਚ ਘਿਓ ਛੁਪਿਆ। ਇੱਦਾਂ ਗੁਰੂ ਜੀ ਕਹਿਣ ਲੱਗੇ, ਜਿਹੜੀ ਸੁਰਤੀ ਮਨੁੱਖ ਸਰੀਰ ਦੇ ਅੰਦਰ ਹੈ, ਉਹਦੇ ਅੰਦਰ ਪ੍ਰਕਾਸ਼ ਛੁਪਿਆ, ਉਹਦੇ ਅੰਦਰ ਪ੍ਰਕਾਸ਼ ਛੁਪਿਆ ਹੈ। ਪਰ ਦੁੱਧ ਦੇ ਵਿੱਚੋਂ ਘਿਓ ਕੱਢਣ ਲਈ ਮਿਹਨਤ ਕਰਨੀ ਪੈਂਦੀ ਹੈ। ਅਤੇ ਗੁਰੂ ਜੀ ਕਹਿਣ ਲੱਗੇ, ਇਸ ਮਨ ਬਿਰਤੀ ਅੰਦਰ ਪ੍ਰਕਾਸ਼ ਤੱਕ ਪਹੁੰਚਣ ਲਈ ਵੀ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਗੁਰੂ ਦੇ ਲੜ ਲੱਗਣਾ ਪੈਂਦਾ ਹੈ, ਧਿਆਨ ਦੇਣਾ, ਉਸ ਦੁੱਧ ਵਿੱਚ ਦਹੀਂ ਮਿਲਾਉਣਾ ਪੈਂਦਾ ਹੈ, ਤੇ ਸਾਡੀ ਮਨ ਬਿਰਤੀ ਦੇ ਅੰਦਰ ਗੁਰੂ ਦੇ ਸ਼ਬਦ ਦੀ ਸੋਝੀ ਮਿਲਾਉਣੀ ਪੈਂਦੀ ਹੈ, ਤਾਂ ਤਬਦੀਲੀ ਆਉਂਦੀ ਹੈ। ਦਹੀਂ ਬਣ ਗਿਆ, ਦੁੱਧ ਦੀ ਤਬਦੀਲੀ ਆ ਗਈ, ਜਾਗ ਲਾਤੀ, ਇੱਦਾਂ ਸਾਡੀ ਮਨ ਬਿਰਤੀ ਤਬਦੀਲ ਹੋ ਗਈ ਜਦੋਂ ਸਾਨੂੰ ਜਾਗਰੂਕੀ ਆਉਂਦੀ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦੇ ਹਾਂ, ਸਾਡੀ ਜਾਗਰੂਕੀ ਆਉਂਦੀ ਹੈ, ਬਾਣੀ ਪੜ੍ਹਦੇ ਹਾਂ ਜਾਗਰੂਕੀ ਆਉਂਦੀ ਹੈ, ਫਿਰ ਸ਼ਬਦ ਦੀ ਜਾਗ ਲਾਉਂਦੇ ਹਾਂ ਆਪਾਂ ਤੇ ਫਿਰ ਤਬਦੀਲੀ ਆਉਂਦੀ ਹੈ, ਦਹੀਂ ਜੰਮ ਜਾਂਦਾ। ਹੁਣ ਧਿਆਨ ਦੇਣਾ, ਜਿਹੜਾ ਦੁੱਧ ਹੈ ਨਾ, ਕਦੀ ਵੇਖਣਾ ਆਪ, ਦੁੱਧ ਜਿਹੜਾ ਹੈ ਉਹ ਡਲਕਾ ਮਾਰਦਾ ਹੈ, ਦਹੀਂ ਡਲਕਾ ਨਹੀਂ ਮਾਰਦਾ। ਠੀਕ ਹੈ ਬਈ, ਉਹ ਟਾਈਟ ਹੋ ਜਾਂਦਾ, ਬੱਜ ਕੇ ਬਹਿ ਜਾਂਦਾ। ਤੇ ਗੁਰੂ ਜੀ ਕਹਿੰਦੇ ਦੁੱਧ ਨੂੰ ਜਾਗ ਲੱਗ ਗਈ, ਬਹਿ ਗਿਆ। ਤੇ ਕਹਿੰਦੇ ਫਿਰ ਜਿਹਨਾਂ ਨੂੰ ਗੁਰੂ ਦੇ ਸ਼ਬਦ ਦੀ ਜਾਗ ਲੱਗਦੀ, ਉਹਨਾਂ ਦੀ ਮਨ ਬਿਰਤੀ ਵੀ ਬਹਿ ਜਾਂਦੀ ਹੈ, ਉਹਨਾਂ ਦੀ ਮਨ ਬਿਰਤੀ ਵੀ ਟਾਈਟ ਹੋ ਜਾਂਦੀ ਹੈ, ਬਹਿ ਜਾਂਦੀ ਆ। ਠੀਕ ਹੈ ਬਈ, ਇੱਕ ਜਗ੍ਹਾ ਤੇ ਖਲੋ ਜਾਂਦੀ ਹੈ। ਠੀਕ ਹੈ, ਸੋ ਵਿਚਾਰ ਕਰਕੇ ਦੇਖਣੀ ਇਸ ਚੀਜ਼ ਦੀ। ਤੇ ਤਾਂ ਗੁਰੂ ਜੀ ਕਹਿੰਦੇ ਇੱਕ ਚੁੱਲ੍ਹੇ ਰਹਿਣ ਚੜੇ। ਹੁਣ ਚੁੱਲ੍ਹੇ ਰਹਿਣ ਚੜੇ ਦਾ ਮਤਲਬ ਕੀ ਹੈ? ਐਵੇਂ ਨਾ ਕਿਤੇ ਆੜੇ ਚੁੱਲ੍ਹੇ ਤੁਸੀਂ ਆਪਾਂ ਰੋਟੀਆਂ ਪਕਾਉਂਦੇ ਹਾਂ, ਲੰਗਰ ਪਕਾਉਂਦੇ, ਉਸ ਚੁੱਲ੍ਹੇ ਦੀ ਗੱਲ ਨਾ ਕਿਤੇ ਮੰਨਿਓ। ਇੱਦਾਂ ਉਹਨਾਂ ਨੇ ਉਦਾਹਰਣਾਂ ਦੇ ਦੇ ਕੇ ਸਮਝਾਇਆ, ਇੱਕ ਚੁੱਲ੍ਹੇ ਰਹਿਣ ਚੜੇ। ਕਹਿੰਦੇ ਜਿਵੇਂ ਚੁੱਲ੍ਹਾ ਨਾ, ਚੁੱਲ੍ਹੇ ਦਾ ਮਤਲਬ ਦਾ ਅੱਗ ਬਲਣਾ, ਉਹਨੂੰ ਚੁੱਲ੍ਹਾ ਕਹਿੰਦੇ ਆ, ਹੈ ਨਾ। ਹੁਣ ਤੁਸੀਂ ਦੇਖੋ ਨਾ, ਜੇ ਥੱਲੇ ਅੱਗ ਬਲਦੀ ਹੋਵੇ ਤੇ ਚੁੱਲ੍ਹੇ ਤੇ ਭਾਂਡਾ ਰੱਖਿਆ ਸ਼ੋਭਦਾ, ਕੀ ਕਹੀਦਾ? ਕੁਝ ਬਣਾਉਣ ਡਏ। ਥੱਲੇ ਅੱਗ ਨਾ ਹੋਵੇ ਤੇ ਆਪਾਂ ਮਜ਼ਾਕ ਕਰਦੇ ਹਾਂ, ਨਾ ਤੂੰ ਕਹਿੰਦੇ ਭਾਂਡੇ ਉੱਤੇ ਰੱਖਿਆ। ਬਈ ਕਿਹੜੀ ਗੱਲੋਂ, ਥੱਲੇ ਅੱਗ ਨਹੀਂ ਹੈਗੀ, ਬਣਨਾ ਹੀ ਕੁਛ ਨਹੀਂ। ਇਹਦਾ ਮਤਲਬ ਚੁੱਲ੍ਹੇ ਦਾ ਮਤਲਬ ਕੀ? ਅੱਗ। ਤੇ ਗੁਰੂ ਜੀ ਕੀ ਕਹਿਣ ਲੱਗੇ? ਇੱਕ ਚੁੱਲ੍ਹੇ ਰਹਿਣ ਜਿਹੜੇ। ਕਹਿਣ ਲੱਗੇ ਭਾਈ 83,99,999 ਜਿਹੜੇ ਜਨਮ ਹੈ ਨਾ, ਮਨੁੱਖ ਜਾਮੇ ਨੂੰ ਛੱਡ ਕੇ ਬਾਕੀ ਦੇ ਸਾਰੇ, ਕਹਿੰਦੇ ਉਹਨਾਂ ਜਨਮਾਂ ਦੇ ਅੰਦਰ ਬੈਠੇ ਮਨ ਨੂੰ ਆਪਣੇ ਪਾਪਾਂ ਤੇ ਮਾੜਿਆਂ ਕਰਮਾਂ ਦੀ ਅੱਗ 'ਚ ਸੜਨਾ ਹੀ ਪੈਂਦਾ ਆ। ਉਹਨੂੰ ਕਹਿੰਦੇ ਆ ਚੁੱਲ੍ਹੇ ਰਹਿਣ ਚੜੇ। ਕਹਿੰਦੇ ਉਹ ਚੁੱਲ੍ਹੇ ਤੇ ਚੜੇ ਰਹਿੰਦੇ ਨੇ। ਕਹਿੰਦਾ ਪਾਓ ਇਹ ਇਸ ਅੱਗ 'ਚ ਸੜਦੇ ਹੀ ਰਹਿੰਦੇ ਨੇ, ਉਹ ਕਦੀ ਨਿਕਲ ਨਹੀਂ ਸਕਦੇ। ਪਰ ਇੱਕ ਮਨੁੱਖ ਜਾਮਾ ਆ ਜਿਹਦੇ ਅੰਦਰ ਗੁਰੂ ਜੀ ਕਹਿਣ ਲੱਗੇ ਵੀ ਦੁੱਧ ਦੀ ਨਿਆਈ ਸੋਝੀ ਹੈ, ਜੇ ਜਾਗ ਲਾ ਲਵੇ ਤੇ ਤਬਦੀਲੀ ਆ ਜਾਵੇਗੀ। ਜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਵੇ, ਸ਼ਬਦ ਦੀ ਜਾਗ ਲਾ ਲਵੇ ਤੇ ਤੈਨੂੰ ਤਬਦੀਲੀ ਆ ਜਾਵੇਗੀ। ਤੇ ਭਾਈ ਜਿੱਦਾਂ ਦੁੱਧ ਦੇ ਵਿੱਚ ਤਬਦੀਲੀ ਆਈ ਤੇ ਘਿਓ ਤੱਕ ਪਹੁੰਚ ਗਿਆ, ਜਿੱਦਾਂ ਤੇਰੀ ਆਤਮਿਕ ਸੋਝੀ ਅੰਦਰ ਤਬਦੀਲੀ ਆ ਜਾਏਗੀ ਤੇ ਤੂੰ ਅਣਹਦ ਸ਼ਬਦ ਤੱਕ ਪਹੁੰਚ ਜਾਏਗਾ। ਪ੍ਰਕਾਸ਼ ਤੁਹਾਡੇ ਅੰਦਰ ਆ, ਪ੍ਰਕਾਸ਼ ਕਿਤੋਂ ਲੈਣ ਨਹੀਂ ਚਾਹੀਦਾ, ਤੁਹਾਡੇ ਅੰਦਰ ਆ, ਸਭ ਕੁਝ ਤੁਹਾਡੇ ਅੰਦਰ ਆ। ਸਿਰਫ ਫਰਕ ਇੰਨਾ ਆ ਬਈ ਦੁੱਧ ਦੇ ਅੰਦਰ ਹੀ ਸਭ ਕੁਛ ਹੀ ਪਿਆ, ਮਿਹਨਤ ਕਰਨੀ ਪਈ, ਤਕਨੀਕ ਲੜਾਉਣੀ ਪਈ ਤੇ ਤਾਂ ਵਿੱਚੋਂ ਘਿਓ ਨਿਕਲਿਆ। ਏਦਾਂ ਹੀ ਸਾਡੀ ਸੁੱਤ ਦੇ ਅੰਦਰ, ਸਾਡੀ ਸੋਝੀ ਅੰਦਰ ਸਭ ਕੁਛ ਆ। ਸਾਨੂੰ ਵੀ ਗੁਰੂ ਦੇ ਲੜਨ ਲੱਗ ਕੇ ਮਿਹਨਤ ਕਰਨੀ ਪੈਣੀ ਆ, ਸ਼ਬਦ ਨਾਲ ਜੁੜਨਾ ਪੈਣਾ, ਤਾਂ ਸਾਡੇ ਅੰਦਰੋਂ ਸਭ ਕੁਛ ਨਿਕਲਣਾ ਆ। ਵਿਚਾਰ ਕਰੋ ਹਰ ਚੀਜ਼ ਦੀ, ਜੇ ਵਿਚਾਰ ਨਹੀਂ ਹੈ ਫਿਰ ਦੇਖੋ ਗੁਰੂ ਜੀ ਅੱਗੇ ਜਾ ਕੇ ਕੀ ਕਹਿਣ ਲੱਗੇ। ਕਹਿੰਦੇ ਦੇਵ ਸੰਸੇ ਗਾਂਠ ਨਾ ਛੂਟੇ। ਦੇਵ, ਦੇਵ ਕਿਹਨੂੰ ਕਹਿੰਦੇ ਆ? ਦੇਵ ਉੱਚੀ ਅਵਸਥਾ ਨੂੰ ਕਹਿੰਦੇ ਆ। ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਵੀ ਅਸੀਂ ਉੱਚੀ ਅਵਸਥਾ ਵਿੱਚ ਜਾ ਕੇ ਦੇਖਿਆ, ਸੰਸੇ ਗਾਂਠ ਨਾ ਛੂਟੇ। ਸੰਸਾ ਕਿਹਨੂੰ ਕਹਿੰਦੇ? ਸਹਿਮ। ਠੀਕ ਹੈ, ਤੇ ਗਾਂਠ ਦਾ ਮਤਲਬ ਕੀ ਹੈ? ਗਾਂਠ ਦਾ ਮਤਲਬ ਹੈ ਕਿ ਅਸੀਂ ਆਪਣੇ ਮਨ ਦੇ ਅੰਦਰ ਸਹਿਮ ਦੀ ਗੰਢ ਬੰਨ ਕੇ ਰੱਖੀ ਹੈ। ਹੁਣ ਧਿਆਨ ਦਿਓ, ਕੋਈ ਇਨਸਾਨ ਭਾਵੇਂ ਕੋਈ ਗੰਦੀ ਚੀਜ਼ ਹੋਵੇ, ਮਿੱਟੀ ਆ, ਘਾਹ ਆ, ਹੈ ਨਾ, ਉਹਨੇ ਗੰਢ ਬੰਨ ਕੇ ਰੱਖੀ ਹੋਈ ਚੀਜ਼, ਗਠੜੀ ਬੰਨ ਕੇ ਰੱਖੀ ਹੋਈ ਹੈ, ਉਹ ਚ ਬੋ ਆਉਣ ਡਈ ਹੈ। ਤੇ ਕੋਈ ਸੱਜਣ ਕਹਿੰਦਾ ਗੰਢ ਖੋਲ ਦੇ, ਜਦੋਂ ਗੰਢ ਖੋਲ ਦੇਗਾ ਉਹ ਸਭ ਕੁਝ ਖਿਲਰ ਜਾਊਗਾ, ਉਹ ਚ ਬੋ ਨਹੀਂ ਆਊਗੀ। ਇਹਦਾ ਮਤਲਬ ਗੰਢ ਖੋਲਣ ਦੇ ਨਾਲ ਉਹ ਚੀਜ਼ਾਂ ਖਿਲਰ ਜਾਣਗੀਆਂ। ਤੇ ਗੁਰੂ ਜੀ ਕਹਿੰਦੇ ਅਸੀਂ ਵਿਕਾਰਾਂ ਦੀ ਗੰਢ ਬੰਨ ਕੇ ਰੱਖੀ ਆ, ਜਿੰਨਾ ਚਿਰ ਖੋਲਾਂਗੇ ਨਹੀਂ ਉਨਾ ਚਿਰ ਸਾਡੇ ਅੰਦਰ ਉਹਨਾਂ ਨੇ ਬਾਹਰ ਜਾਣਾ ਨਹੀਂ ਹੈ, ਅਸੀਂ ਗੰਢ ਬੰਨ ਕੇ ਰੱਖੀ ਹੈ। ਠੀਕ ਹੈ, ਇਹ ਕਿੱਥੇ, ਕਿਹਨੇ ਦੱਸਿਆ? ਇਹ ਉਸ ਉੱਚੀ ਅਵਸਥਾ ਵਾਲੇ ਦੱਸਿਆ ਜਿਹਦੀ ਆਤਮਿਕ ਅਵਸਥਾ ਉੱਚੀ ਹੈ, ਜਿਹਦਾ ਆਪਣਾ ਆਤਮਿਕ ਲੈਵਲ ਉੱਚਾ ਆ। ਇਹ ਉਹ ਗੱਲ ਸਮਝਾ ਰਿਹਾ ਜਿਹਦਾ ਆਪਣਾ ਆਤਮਿਕ ਲੈਵਲ ਨਹੀਂ ਬਣਿਆ, ਜੇ ਉਹ ਨਹੀਂ ਸਮਝਾ ਰਿਹਾ। ਤਾਂ ਗੁਰੂ ਜੀ ਸਮਝਾਉਣ ਲੱਗੇ, ਦੇਵ ਸੰਸੇ ਗਾਂਠ ਨਾ ਛੁੱਟੇ। ਫਿਰ ਗੁਰੂ ਜੀ ਕਹਿੰਦੇ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋ ਮਿਲ ਲੁੱਟੇ। ਵਿਚਾਰ ਕਰਨਾ, ਗੁਰੂ ਜੀ ਦੱਸਣ ਲੱਗੇ ਲੁੱਟੇ ਦਾ ਮਤਲਬ ਕੀ ਹੁੰਦਾ? ਕਿਸੇ ਕੋਲ ਚੀਜ਼ ਖੋਹ ਲੈਣੀ। ਆਪਾਂ ਦੇਖਿਆ ਸਾਡੇ ਕੋਲ ਕਿਸੇ ਸਾਈਕਲ ਖੋਲਿਆ ਤੇ ਆਪਾਂ ਅੱਜ ਮੈਂ ਲੁੱਟਿਆ ਗਿਆ, ਯਾਰ ਕੀ ਗੱਲ ਹੋ ਗਈ, ਮੇਰਾ ਸਾਈਕਲ ਲੁੱਟ ਕੇ ਲੈ ਗਈ, ਮੇਰੇ ਕੋਲ ਪੈਸੇ ਲੁੱਟ ਕੇ ਲੈ ਗਏ। ਇਹਦਾ ਮਤਲਬ ਜਿਹੜੀ ਚੀਜ਼ ਖੋਹ ਕੇ ਲੈ ਗਏ ਆਪਾਂ ਲੁੱਟਣਾ ਕਹਿੰਦੇ ਉਹਨੂੰ, ਹੈ ਨਾ। ਤੇ ਇੱਥੇ ਗੁਰੂ ਜੀ ਨੇ ਫਿਰ ਦੱਸਿਆ ਕੀ ਕਹਿਣ ਲੱਗੇ, ਕਹਿੰਦੇ ਕਾਮ ਕ੍ਰੋਧ ਮਾਇਆ ਮਦ ਮਤਸਰ। ਕਹਿੰਦੇ ਕਾਮ ਦਾ ਭਾਵ ਕਾਮਣਾ। ਠੀਕ ਹੈ, ਜਦੋਂ ਕਿਸੇ ਇਨਸਾਨ ਦੇ ਅੰਦਰ ਮਨ 'ਚ ਕਾਮਨਾ ਪੈਦਾ ਹੁੰਦੀ ਨਾ ਕੋਈ, ਵੀ ਮੈਨੂੰ ਫਲਾਣੀ ਚੀਜ਼ ਮਿਲਣੀ ਚਾਹੀਦੀ ਸੀ, ਜਦੋਂ ਉਹਨੂੰ ਚੀਜ਼ ਨਹੀਂ ਮਿਲਦੀ ਤਾਂ ਕ੍ਰੋਧ ਪੈਦਾ ਹੁੰਦਾ ਕਿ ਝੂਠਿਆ, ਜਦੋਂ ਕੋਈ ਚੀਜ਼ ਨਹੀਂ ਮਿਲਦੀ ਤੇ ਕ੍ਰੋਧ ਪੈਦਾ ਹੁੰਦਾ ਹੈ। ਇਹਦਾ ਮਤਲਬ ਕਾਮ ਅੱਖਰ ਕਾਮਨਾ ਤੇ ਕਾਮਨਾ ਅੱਗੇ ਕ੍ਰੋਧ ਆ ਗਿਆ ਕਿ ਕਾਮਨਾ ਨਾ ਪੂਰੀ ਹੋਵੇ ਬੰਦਾ ਕਾਮਨਾ ਪੈਦਾ ਕਰਦਾ ਤੇ ਕ੍ਰੋਧ ਆਉਣਾ ਹੀ ਆਉਣਾ। ਠੀਕ ਹੈ, ਜਿਹਦੇ ਅੰਦਰ ਕ੍ਰੋਧ ਆ ਉਹ ਮਾਇਆ ਦੇ ਅਧੀਨ ਹੋਏਗਾ ਹੀ ਹੋਏਗਾ। ਮਾਇਆ ਕੀ ਹੈ? ਸੰਸਾਰ। ਕ੍ਰੋਧੀ ਬੰਦਾ ਜਿਹੜਾ ਉਹ ਕਦੀ ਨਾਮ ਨਾਲ ਨਹੀਂ ਜੁੜ ਸਕਦਾ, ਸਿਮਰਨ ਨਾਲ ਨਹੀਂ ਜੁੜ ਸਕਦਾ, ਉਹ ਹਮੇਸ਼ਾ ਮੋਹ ਮਾਇਆ ਦੇ ਅਧੀਨ ਹੀ ਰਹੇਗਾ। ਤੇ ਗੁਰੂ ਜੀ ਕਹਿੰਦੇ ਕਾਮ ਕ੍ਰੋਧ ਮਾਇਆ ਮਦ, ਮਦ ਕੀ ਹੈ? ਹੰਕਾਰ। ਕਹਿੰਦੇ ਇਹੋ ਜਿਹਾ ਬੰਦਾ ਹਮੇਸ਼ਾ ਹੰਕਾਰੀ ਹੋ ਜਾਂਦਾ। ਠੀਕ, ਫਿਰ ਮਤਸਰ, ਮਤਸਰ ਕੀ ਹੈ? ਈਰਖਾ। ਕਹਿੰਦੇ ਫਿਰ ਇਹੋ ਜਿਹੇ ਬੰਦੇ ਅੰਦਰ ਈਰਖਾ ਪੈਦਾ ਹੁੰਦੀ। ਜਿਹੜੇ ਬੰਦੇ ਅੰਦਰ ਕਾਮਨਾ ਪੈਦਾ ਹੁੰਦੀ ਉਹਦੇ ਅੰਦਰ ਈਰਖਾ ਪੈਦਾ ਹੁੰਦੀ, ਜਿਹਦੇ ਕਾਮਨਾ ਨਹੀਂ ਹੈ। ਕਦੀ ਇੱਕ ਬੰਦਾ ਕਹਿੰਦਾ ਜੋਤਿਸ਼ ਭਾਵੇ ਨਾਨਕਾ, ਸਹੀ ਗੱਲ ਚੰਗੀ, ਜੋ ਰੱਬ ਦੇ ਰਿਹਾ ਬੜਾ ਆਨੰਦ ਆ, ਜਿੱਥੇ ਰੱਖ ਰਿਹਾ ਬੜਾ ਆਨੰਦ ਆ। ਜਾਂ ਉਹਨੂੰ ਕਦੀ ਕਿਸੇ ਨਾਲ ਈਰਖਾ ਨਹੀਂ ਹੁੰਦੀ ਕਦੀ ਵੀ। ਉਹ ਕਦੀ ਤੁਸੀਂ ਕਿਸੇ ਨੂੰ ਕਹਿ ਕੇ ਦੇਖਿਓ ਵੀ ਫਲਾਣੇ ਕੋਲ ਫਲਾਣਾ ਬੜਾ ਕੁਛ ਆਇਆ ਉਹ, ਤੇ ਉਹ ਹੱਸ ਕੇ ਕੀ ਕਹਿੰਦਾ? ਕਹਿੰਦਾ ਮਾਲਕ ਚੜ੍ਹਦੀਆਂ ਕਲਾ ਕਰੇ, ਉਹਦੀ ਕਿਸਮਤ ਉਹਦੇ ਨਾਲ, ਸਾਡੀ ਕਿਸਮਤ ਸਾਡੇ ਨਾਲ। ਹੈਨਾ, ਜੋ ਲੈ ਰਿਹਾ ਜੋ ਭੋਗ ਰਿਹਾ ਮਾਲਕ ਚੜ੍ਹਦੀਆਂ ਕਲਾ, ਉਹਦੇ ਕਰਮ ਨੇ। ਉਹਨੂੰ ਈਰਖਾ ਨਹੀਂ ਹੋਈ, ਖੁਸ਼ੀ ਹੋਈ। ਠੀਕ, ਕੋਈ ਬੰਦਾ ਕਿਸੇ ਨੂੰ ਜਾ ਕੇ ਕਹਿੰਦਾ ਮੈਂ ਪੈਸਾ ਫਲਾਣੀ ਚੀਜ਼ ਲਈ, ਤਾਂ ਹੱਸ ਕੇ ਕੀ ਕਹਿੰਦਾ? ਕਹਿੰਦਾ ਯਾਰ ਮਾਲਕ ਚੜ੍ਹਦੀਆਂ ਕਲਾ, ਇਹਦੇ ਨਾਲ ਵੱਡੀ ਤੈਨੂੰ ਮਿਲੇ, ਖੁਸ਼ੀ ਹੈ। ਪਰ ਇੱਕ ਬੰਦਾ ਕਾਮਨਾ ਕਰਦਾ ਵੀ ਮੇਰੇ ਕੋਲ ਵੀ ਹੋਣੀ ਚਾਹੀਦੀ, ਤੇ ਕਦੀ ਵੇਖਿਓ ਕਾਮਨਾ ਕਰਨ ਵਾਲਾ ਬੰਦਾ ਜਿਹੜਾ ਨਾ ਉਹ ਈਰਖਾਲੂ ਹੋਊਗਾ, ਉਹ ਚ ਈਰਖਾ ਹੋਊਗੀ। ਤੇ ਉਹ ਕੀ ਕਹੂਗਾ? ਇਹਨੇ ਕਿਹਾ ਭਾਈ ਸਾਹਿਬ ਮੈਂ ਫਲਾਣੀ ਚੀਜ਼ ਲੈ ਕੇ ਆਇਆ, ਬੜਾ ਵਧੀਆ, ਚੰਗੀ ਗੱਲ ਲੈ ਆਉਂਦੀ, ਤੁਸੀਂ ਤੁਹਾਡੇ ਕੋਲ ਪੈਸੇ ਖੁੱਲਿਆ ਤੁਸੀਂ ਲੈ ਆਉਂਦੀ। ਉਹਦੇ ਅੰਦਰ ਈਰਖਾ ਆਉਣ ਡਈ ਹੈ। ਕਿਹੜੀ ਗੱਲੋ? ਵੀ ਯਾਰ ਤੂੰ ਚੀਜ਼ ਲੈ, ਮੈਨੂੰ ਰੱਬ ਦਿੰਦਾ ਨੀ, ਮੈਨੂੰ ਮਿਲਦੀ ਨੀ, ਉਹ ਚ ਈਰਖਾ ਆਉਣ ਡਈ ਹੈ। ਉਹਦੇ ਵਧਾਈ ਦੇਣ ਦਾ ਲਹਿਜਾ ਵੀ ਬੜਾ ਵੱਖਰਾ ਹੀ ਹੁੰਦਾ ਜੀ। ਹਾਂ, ਤੁਹਾਡੇ ਕੋਲ ਪੈਸੇ ਖੁੱਲੇ ਤੁਸੀਂ ਲੈ ਆਓ। ਨਹੀਂ, ਇੱਕ ਬੰਦੇ ਦੇ ਅੰਦਰ ਕਾਮਨਾ ਨਹੀਂ ਹੈ। ਉਹ ਵਧਾਈ ਕਿਸ ਢੰਗ ਨਾਲ ਦਿੰਦਾ ਹੈ? ਕਦੀ ਵੇਖਿਓ ਜਰਾ, ਕੋਈ ਸੱਜਣ ਗਿਆ ਉਹਦੇ ਕੋਲ, ਜਾ ਕਹਿੰਦਾ ਭਾਈ ਸਾਹਿਬ ਫਲਾਣੀ ਚੀਜ਼ ਲਈ ਹੈ, ਉਹ ਵਾਹ ਬਈ ਵਾਹ ਬਈ ਵਾਹ, ਬੜਾ ਆਨੰਦ ਆਇਆ, ਮਾਲਕ ਚੜ੍ਹਦੀਆਂ ਗੱਲਾਂ ਕਰੇ, ਹੈਂ, ਇਹ ਤੇਰੇ ਭਾਗਾਂ 'ਚ ਲਿਖੀ ਹੋਣੀ, ਤੈਨੂੰ ਦੇਣ ਡਿਆ ਪਰਮਾਤਮਾ। ਉਹਦਾ ਹੋਰ ਲੈ ਜਾ, ਈਰਖਾ ਵਾਲੇ ਦਾ ਹੋਰ ਲੈ ਜਾ। ਈਰਖਾ ਕਿਹਦੇ ਅੰਦਰ ਆ? ਇਹ ਚੀਜ਼ਾਂ ਜੋੜੀਆਂ ਦੇਖੋ ਕਿੱਦਾਂ ਉਹਨਾਂ ਨੇ, ਕਾਮ ਕ੍ਰੋਧ ਮਾਇਆ ਮਦ ਮਤਸਰ, ਇੱਦਾਂ ਕਿਉਂ ਜੋੜੀਆਂ? ਇੱਕ ਚੀਜ਼ ਆਪ ਜੀ ਨੇ ਸ਼ਾਇਦ ਨੋਟ ਕੀਤਾ ਹੋਵੇ, ਬਾਣੀ ਦੇ ਅੰਦਰ ਕਿਤੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ, ਸਭ ਤੋਂ ਪਹਿਲਾਂ ਕਾਮ ਅੱਖਰ ਆਊਗਾ। ਕਦੀ ਵੇਖਿਓ ਪੜ੍ਹ ਕੇ, ਸਭ ਤੋਂ ਪਹਿਲਾਂ ਕਾਮ ਅੱਖਰ ਆਊਗਾ। ਠੀਕ ਹੈ, ਇੱਕ ਜਗ੍ਹਾ ਹੁੰਦਾ ਕਾਮ ਕ੍ਰੋਧ ਲੋਭ, ਤਿੰਨ ਹੀ ਆਉਂਦੇ ਸਿਰਫ। ਠੀਕ, ਇਹਦਾ ਮਤਲਬ ਗੁਰੂ ਜੀ ਕਾਮ ਅੱਖਰ ਪਹਿਲਾਂ ਕਿਉਂ ਲੈ ਕੇ ਆਉਂਦੇ ਆ? ਕਾਮ ਅੱਖਰ ਤਾਂ ਪਹਿਲਾਂ ਆਉਂਦਾ ਜੇ ਕਿ ਜਦੋਂ ਸਾਡੇ ਅੰਦਰ ਕਾਮਨਾ ਪੈਦਾ ਹੁੰਦੀ ਹੈ ਨਾ, ਕਾਮਨਾ ਤੋਂ ਹੀ ਅਗਲੇ ਵਿਕਾਰ ਪੈਦਾ ਹੁੰਦੇ ਆ। ਸਾਡੇ ਅੰਦਰ ਕਾਮਨਾ ਪੈਦਾ ਹੋ ਗਈ ਕਿ ਮੈਨੂੰ ਫਲਾਣੀ ਚੀਜ਼ ਮਿਲਣੀ ਚਾਹੀਦੀ ਹੈ, ਹੈਨਾ, ਉੱਤੋਂ ਹੀ ਅਗਲਾ ਕੰਮ ਸ਼ੁਰੂ ਹੋ ਗਿਆ, ਕਾਮ ਕ੍ਰੋਧ, ਕ੍ਰੋਧ ਪੈਦਾ ਹੋ ਗਿਆ, ਨਹੀਂ ਮਿਲੀ ਕ੍ਰੋਧ ਪੈਦਾ ਹੋ ਗਿਆ, ਮਿਲ ਗਈ ਲੋਭੀ ਹੋ ਗਿਆ। ਠੀਕ ਹੈ ਨਾ, ਇਹ ਕਾਮਨਾ ਤੋਂ ਸਭ ਕੁਝ ਬਣਦਾ ਹੈ। ਕਹਿੰਦਾ ਭਾਵ ਕੀ ਹੈ ਕਿ ਇਹ ਚੀਜ਼ਾਂ ਲਿਖਣ ਦਾ ਮਕਸਦ ਕੀ ਹੈ ਕਿ ਪਹਿਲਾਂ ਕਾਮ ਅੱਖਰ ਕਿਉਂ ਲਿਖਿਆ? ਗੁਰੂ ਜੀ ਨੇ ਇਸ਼ਾਰਾ ਕੀਤਾ ਕਿ ਸਾਰੀ ਚੀਜ਼ ਤੁਹਾਡੇ ਅੰਦਰੋਂ ਇੱਥੋਂ ਸ਼ੁਰੂ ਹੁੰਦੇ ਵਿਕਾਰ, ਕਾਮਨਾ ਤੋਂ ਪਿਛਲੇ ਵਿਕਾਰ ਆ ਕੇ ਤੁਹਾਡਾ ਸੰਬੰਧ ਜੋੜਦੇ ਆ ਜਿਹਦੇ ਅੰਦਰ ਕਾਮਨਾ ਨਹੀਂ ਹੈ ਨਾ। ਹੁਣ ਭਾਣੇ 'ਚ ਕੌਣ ਹੈ ਜਿਹਦੇ ਅੰਦਰ ਕਾਮਨਾ ਹੀ ਨਹੀਂ ਹੈ? ਇੱਕ ਬੰਦਾ ਉਹਦੇ ਅੰਦਰ ਕਾਮਨਾ ਨਹੀਂ ਹੈ। ਬਾਣੀ 'ਚ ਲਿਖਿਆ ਸੁਰਗ ਵਾਸਨਾ ਬਸੀਏ ਦਰੀਆ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਬਣੇ ਨਾ ਕੀਜੇ ਆਸ। ਦੇਖੋ ਇਹ ਕੀ ਹੈ? ਇਹ ਕਾਮਨਾ ਨਹੀਂ ਹੈ। ਕਹਿੰਦੇ ਸੁਰਗ ਵਾਸਨਾ ਬਸੀਏ, ਕਹਿੰਦਾ ਜਿਹਦੇ ਅੰਦਰ ਕਾਮਨਾ ਨਹੀਂ ਨਾ ਕੋਈ ਵੀ, ਉਹਨੂੰ ਗੁਰੂ ਜੀ ਕਹਿੰਦੇ ਕਹਿੰਦੇ ਵੀ ਉਸ ਸਵਰਗਾਂ ਜਾਣ ਦੀ ਖੁਸ਼ਬੂ ਨਹੀਂ ਲਈਦੀ। ਡਰੀ ਦਾ ਨਰਕ ਨਿਵਾਸ, ਕਹਿੰਦੇ ਨਰਕਾਂ ਦੇ ਨਿਵਾਸ ਤੋਂ ਡਰੀਦਾ ਨਹੀਂ, ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਜੇ ਆਸ। ਕਹਿੰਦੇ ਜੋ ਹੋਣਾ ਹੋਣ ਦੇ, ਆਪਣੇ ਮਨ 'ਚ ਆਸ ਨਹੀਂ ਲਾਈਦੀ ਵੀ ਮੇਰੇ ਨਾਲ ਇੱਦਾਂ ਹੀ ਹੋਣਾ ਚਾਹੀਦਾ ਸੀ। ਕਹਿੰਦੇ ਜਿਹਦੇ ਅੰਦਰ ਕਾਮਨਾ ਨਹੀਂ ਉਹਦੇ ਅੰਦਰ ਕ੍ਰੋਧ ਨਹੀਂ ਹੈ, ਜਿਹਦੇ ਅੰਦਰ ਕ੍ਰੋਧ ਨਹੀਂ ਉਹਦੇ ਅੰਦਰ ਲੋਭ ਨਹੀਂ ਹੈ, ਜਿਹਦੇ ਲੋਭ ਨਹੀਂ ਉਹਦਾ ਮੋਹ ਨਹੀਂ, ਉਹਦੇ ਮੋਹ ਨਹੀਂ ਉਹਦਾ ਹੰਕਾਰ ਨਹੀਂ। ਇਹਦਾ ਮਤਲਬ ਕਿਸੇ ਤਰੀਕੇ ਦੇ ਨਾਲ ਗੁਰੂ ਜੀ ਨੇ ਇਹਨਾਂ ਚੀਜ਼ਾਂ ਨੂੰ ਜੋੜਿਆ ਤੇ ਸਮਝਾਉਣਾ ਕੀਤਾ, ਤਾਂ ਗੁਰੂ ਜੀ ਪਹਿਲਾਂ ਕਾਮ ਅੱਖਰ ਲੈ ਕੇ ਆਉਂਦੇ ਆ। ਇੱਥੇ ਵੀ ਕਾਮ ਅੱਖਰ ਪਹਿਲਾਂ ਲੈ ਕੇ ਆਏ। ਕਹਿੰਦੇ ਕਾਮ ਕ੍ਰੋਧ ਮਾਇਆ, ਕਹਿੰਦੇ ਜਦੋਂ ਕਾਮ ਅੰਦਰ ਪੈਦਾ, ਕਾਮਨਾ ਪੈਦਾ ਹੋਈ, ਕਾਮਨਾ ਪੂਰੀ ਨਹੀਂ ਹੋਈ, ਕ੍ਰੋਧ ਆ ਗਿਆ। ਠੀਕ, ਹੁਣ ਜਦੋਂ ਕ੍ਰੋਧ ਆਇਆ ਤੇ ਕਿੱਥੇ ਰਹੂਗਾ? ਮਾਇਆ ਦੇ ਬੰਧਨ 'ਚ ਰਹੂਗਾ। ਫਿਰ ਮਦ ਕੀ ਹੈ? ਹੰਕਾਰ, ਉਹਦੇ ਹੰਕਾਰ ਪੈਦਾ ਹੋਊਗਾ। ਠੀਕ, ਹੰਕਾਰ ਦੋ ਰੂਪ ਦਾ ਜੇ, ਹੰਕਾਰ ਦੋ ਰੂਪ ਦਾ ਜੇ, ਇੱਕ ਬੰਦਾ ਹੰਕਾਰੀ ਆ ਦਾਤ ਲੈ ਕੇ ਹੰਕਾਰੀ ਆ, ਇੱਕ ਬੰਦਾ ਦਾਤ ਨਹੀਂ ਮਿਲੀ ਤੇ ਫਿਰ ਡਰ ਛੱਡ ਗਿਆ, ਉਹ ਵੀ ਹੰਕਾਰੀ ਹੈ, ਉਹ ਵੀ ਹੰਕਾਰੀ ਹੈ। ਇੱਕ ਬੰਦੇ ਨੂੰ ਚੀਜ਼ ਮਿਲ ਗਈ ਨਾ, ਕੋਈ ਕਿਸੇ ਨੇ ਕੋਈ ਚੀਜ਼ ਮੰਗੀ ਗੁਰੂ ਸਾਹਿਬਾਂ ਦੇ ਚਰਨਾਂ 'ਚੋਂ, ਦਾਤ ਮਿਲ ਗਈ, ਕਿ ਕਹਿੰਦਾ ਹੁੰਦਾ ਮੇਰੇ ਕੋਲ ਕਾਹਦੀ ਕਮੀ, ਕਿਸੇ ਚੀਜ਼ ਦੀ ਕਮੀ ਹੈਗੀ, ਉਹ ਵੀ ਹੰਕਾਰੀ ਹੈ। ਤੇ ਗੁਰੂ ਜੀ ਕਹਿੰਦੇ ਇੱਕ ਦਰ ਤੇ ਮੱਥਾ ਟੇਕਣ ਆਇਆ, ਆਉਂਦਾ ਰਹਾ ਦੋ ਚਾਰ ਮਹੀਨੇ ਨਹੀਂ ਕੰਮ ਬਣਿਆ ਤੇ ਕੀ ਕਹਿੰਦਾ ਛੱਡ ਪਰਾ ਮੈਨੂੰ ਕੀ ਲੱਭਾ ਉੱਥੋਂ, ਉਹ ਵੀ ਹੰਕਾਰ ਹੀ ਹੈ। ਹੰਕਾਰ ਕਈ ਪ੍ਰਕਾਰ ਦਾ, ਸੋ ਧਾਰਨਾ ਸਮਝਣਾ ਹੈ। ਅੱਗੇ ਗੁਰੂ ਜੀ ਕਹਿੰਦੇ ਮੱਤ ਸਰ, ਮੱਤ ਸਰ ਭਾਵ ਈਰਖਾ, ਕਹਿੰਦੇ ਇਹਨ ਪੰਚੋ ਮਿਲ ਲੁੱਟੇ, ਕਹਿੰਦੇ ਇਹਨਾਂ ਪੰਜਾਂ ਨੇ ਇਕੱਠੇ ਹੋ ਕੇ ਨਾ ਜਿਹੜੀ ਸਾਡੀ ਮਨ ਬਿਰਤੀ ਹੈ ਨਾ ਉਹਨੂੰ ਲੁੱਟ ਲਿਆ, ਸਾਡੀ ਆਤਮਿਕ ਸੋਝੀ ਨੂੰ ਖੋਹ ਲਿਆ ਸਾਡੇ ਕੋਲੋਂ। ਕਹਿੰਦਾ ਭਾਵ ਸਾਡਾ ਅਸੀਂ ਗੁਰਬਾਣੀ ਪੜ੍ਹਦੇ ਜ਼ਰੂਰ ਹਾਂ ਪਰ ਸਾਡੀ ਮਨ ਬਿਰਤੀ ਨਹੀਂ ਬਣਦੀ ਇਹੋ ਜਿਹੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਨਾਮ ਦੀ ਸੋਝੀ ਲੈ ਸਕੀਏ, ਸ਼ਬਦ ਦੀ ਸੋਝੀ ਲੈ ਸਕੀਏ, ਸਾਡੀ ਮਨ ਬਿਰਤੀ ਇੱਦਾਂ ਦੀ ਨਹੀਂ ਬਣਦੀ। ਕਿਹੜੀ ਗੱਲੋਂ? ਕਿਉਂਕਿ ਇਹਨਾਂ ਨੇ ਉਹ ਸਾਡੀ ਮਨ ਬਿਰਤੀ ਨੂੰ ਖੋਹ ਲਿਆ ਹੈ, ਸਾਡੇ ਤੋਂ ਦੂਰ ਕਰਤਾ ਹੈ, ਸਾਡੀ ਇਹੋ ਜਿਹੀ ਆਤਮਿਕ ਅਵਸਥਾ ਬਣਾ ਦਿੱਤੀ ਕਿ ਪੜ੍ਹਨ ਗੁਰਬਾਣੀ ਰਹੇ ਹੁੰਦੇ ਆਪਾਂ, ਬੈਠੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੁੰਦੇ ਆਪਾਂ, ਪਰ ਮਨ ਬਿਰਤੀ ਇੱਦਾਂ ਦੀ ਬਣ ਜਾਂਦੀ ਹੈ। ਕਈ ਵਾਰੀ ਦੇਖਿਓ ਆਪ ਜੀ, ਠੀਕ ਹੈ, ਆਪ ਜੀ ਨੂੰ ਕਈ ਸੱਜਣ ਇਹੋ ਜਿਹੇ ਮਿਲਣਗੇ, ਉਹ ਕਹਿਣਗੇ ਵੀ ਯਾਰ ਮੈਂ ਵੀ ਗੁਰੂ ਘਰ ਜਾਂਦਾ ਹਾਂ, ਸਤਸੰਗ ਸੁਣਦਾ ਹਾਂ, ਪਰ ਪੁੱਛਿਆ ਪਰ ਕੀ ਹੋ ਗਿਆ, ਕਹਿੰਦੇ ਮੈਨੂੰ ਨਹੀਂ ਸਮਝ ਲੱਗਦੀ। ਸਮਝ ਨਾ ਲੱਗਣ ਦਾ ਕਾਰਨ ਕੀ ਹੈ? ਕਿਉਂ? ਕਿਉਂਕਿ ਮਨ ਦੇ ਦਿਨ ਇੱਕ ਕਾਮਨਾ ਬੈਠੀ ਹੈ ਵੀ ਮੇਰਾ ਫਲਾਣਾ ਕੰਮ ਪੂਰਾ ਹੋ ਜਾਵੇ ਪਹਿਲਾਂ, ਫਿਰ ਮੈਂ ਇੱਦਾਂ ਕਰ ਲੂੰਗਾ, ਫਿਰ ਮੈਂ ਇੱਦਾਂ ਕਰ ਲੂੰਗਾ। ਉਸ ਕਾਮਨਾ ਨੇ ਗੁਰੂ ਘਰ ਬੈਠੇ ਨੂੰ ਵੀ ਵਿਕਾਰਾਂ ਨੇ ਦਬਾ ਕੇ ਰੱਖਿਆ ਤੇ ਅੰਦਰੋਂ ਮੱਤ ਖੋਹ ਲਈ। ਕਹਿੰਦਾ ਭਾਵ ਗੁਰੂ ਚਰਨਾਂ 'ਚ ਬੈਠੇ ਨੂੰ ਵੀ ਸੋਝੀ ਨਹੀਂ ਆਈ ਵੀ ਗੁਰੂ ਜੀ ਮੈਨੂੰ ਕਹਿਣ ਕੀ ਡੇ, ਮੈਂ ਕਰਨਾ ਕੀ ਹੈ, ਮੈਂ ਜਾਣਾ ਕਿਹੜੇ ਪਾਸੇ ਆ, ਠੀਕ ਹੈ, ਨਹੀਂ ਸੋਝੀ ਆਈ, ਉਹਦਾ ਕਾਰਨ ਹੈ। ਸੋ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ। ਹੁਣ ਦੇਖਿਓ ਆਹ ਸਾਰੀ ਵਿਚਾਰ ਇੱਦਾਂ ਦੀ ਹੈ। ਫਿਰ ਅੱਗੇ ਜਾ ਕੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਹਮ ਵੱਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ। ਕਹਿੰਦੇ ਕਿੱਦਾਂ ਕਿੱਦਾਂ ਦੇ ਬੰਦੇ? ਦੇਖੋ ਗੁਰੂ ਜੀ ਕਹਿਣ ਲੱਗੇ ਹਮ ਵੱਡ ਕਬ, ਕਬ ਕਹਿੰਦੇ ਕਵੀ ਨੂੰ, ਕਹਿੰਦੇ ਕਈਆਂ ਦੀ ਮਨ ਬਿਰਤੀ ਇੱਦਾਂ ਵੀ ਮੈਂ ਬੜਾ ਵੱਡਾ ਕਵੀ ਹਾਂ, ਮੈਂ ਬੜਾ ਵੱਡਾ ਕਵੀ ਹਾਂ, ਠੀਕ ਹੈ। ਤੇ ਕਈ ਜਣੇ ਕਿੱਦਾਂ ਦੇ? ਕੁਲੀਨ, ਕੁਲੀਨ ਕਿਹਨੂੰ ਕਹਿੰਦੇ? ਚੰਗੀ ਕੁੱਲ ਵਾਲਾ, ਸਾਫ ਸੁਥਰਾ। ਕੋਈ ਕਹਿੰਦਾ ਮੈਂ ਚੰਗੀ ਕੁੱਲ ਚੋਂ ਹਾਂ, ਉੱਚੀ ਕੁੱਲ ਚੋਂ ਹਾਂ, ਮੈਂ ਸਾਫ ਸੁਥਰਾ ਹਾਂ, ਹੈ ਫਿਰ ਹਮ ਪੰਡਿਤ। ਤੇ ਕਈ ਕਹਿਣ ਕਹਿੰਦੇ ਅਸੀਂ ਵਿਦਵਾਨ ਬੜੇ ਵੱਡੇ, ਠੀਕ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਹਮ ਜੋਗੀ ਸੰਨਿਆਸੀ, ਕਹਿੰਦੇ ਕਈਆਂ ਨੂੰ ਇਹੀ ਹੰਕਾਰ ਮਰ ਜਾਂਦਾ ਵੀ ਮੈਂ ਤਾਂ ਜੋਗੀ ਹਾਂ, ਠੀਕ ਹੈ, ਵੀ ਮੈਂ ਤਾਂ ਕੰਨ ਪੜਵਾ ਲਏ ਨੇ, ਮੈਂ ਮੁੰਦਰਾਂ ਪਾਲੀਆਂ। ਕਈਆਂ ਦੇ ਮਨ ਵਿੱਚ ਆ ਗਿਆ ਅਸੀਂ ਸੰਨਿਆਸੀ ਹੈ। ਸੰਨਿਆਸ ਕੀ ਹੈ? ਘਰ ਬਾਰ ਛੱਡਤਾ, ਮਾਂ ਬਾਪ ਛੱਡਦੇ, ਭੈਣ ਭਰਾ ਛੱਡਦੇ, ਜੰਗਲਾਂ ਚਲਾ ਗਿਆ, ਕਹਿੰਦਾ ਮੈਂ ਸੰਨਿਆਸੀ। ਉਹ ਗੁਰੂ ਨੂੰ ਪਿਆਰੀ ਸਾਧ ਸਕਣ ਜੀ, ਉਹ ਸਰੀਰ ਤੋਂ ਸੰਨਿਆਸ ਨਹੀਂ ਆ ਸਕਦਾ, ਸੰਨਿਆਸ ਮਨ ਤੋਂ ਆ ਸਕਦਾ, ਸਰੀਰ ਸੰਨਿਆਸੀ ਨਹੀਂ ਹੋ ਸਕਦਾ ਕਦੀ ਵੀ। ਤੁਸੀਂ ਘਰ ਬਾਰ ਛੱਡ ਦਿਓ, ਮਾਂ ਬਾਪ ਛੱਡ ਦਿਓ, ਕੰਮ ਕਾਰ ਛੱਡ ਦਿਓ ਤੇ ਕਹੋ ਮੈਂ ਸੰਨਿਆਸ ਲੈ ਲਿਆ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਆਨੰਦ ਦੇ ਉਹ ਦਿਨ ਆਉਣਾ ਮਨ ਸੰਨਿਆਸ ਲੈ ਲਵੇ। ਮਨ ਦਾ ਸੰਨਿਆਸ ਕੀ ਹੈ? ਦੇਖੋ ਮਨ ਦਾ ਸੰਨਿਆਸ ਕੀ ਹੈ ਕਿ ਜਿੱਦਾਂ ਤਨ ਕਹਿੰਦਾ ਵੀ ਮੈਂ ਘਰ ਬਾਰ ਛੱਡ ਦਿੱਤਾ, ਜਦੋਂ ਤੇਰੇ ਮਨ ਦੇ ਅੰਦਰ ਇਹ ਮਨ ਬਿਰਤੀ ਬਣ ਗਈ ਕਿ ਮੈਨੂੰ ਸੰਸਾਰ ਦੀ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਜੋ ਕੁਝ ਮਿਲਦਾ ਪਿਆ ਨਾ ਬੜਾ ਆਨੰਦ ਹੈ, ਇਹ ਮਨ ਦਾ ਸੰਨਿਆਸ ਹੈ, ਠੀਕ ਹੈ। ਅੱਗੇ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਗਿਆਨੀ ਗੁਣੀ ਸੂਰਹਮ ਦਾਤੇ, ਇਹ ਬੁੱਧ ਕਬੇ ਨਾ ਨਾਸੀ। ਕਹਿੰਦੇ ਦੇਖੋ ਮਨ ਬਿਰਤੀ, ਗਿਆਨੀ ਗਿਆਨਵਾਨ, ਗੁਣੀ ਗੁਣਵਾਨ, ਸੂਰ ਸੂਰਮਾ, ਠੀਕ ਹੈ ਨੀ, ਮੈਂ ਤਾਕਤਵਰ ਹਾਂ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਪਰ ਧਿਆਨ ਦੇਣਾ, ਗੁਰੂ ਜੀ ਸੂਰਮਾ ਕਹਿੰਦੇ ਕਿਹਨੂੰ ਆ, ਠੀਕ ਹੈ। ਇਹ ਨਹੀਂ ਹੈਗਾ ਕਿ ਕੋਈ ਬੰਦਾ ਕਹੇ ਮੈਂ ਸਰੀਰ ਤੋਂ ਤਾਕਤਵਰ ਹਾਂ, ਮੈਂ ਕਿਸੇ ਨੂੰ ਮਾਰ ਸਕਦਾ, ਮੈਂ ਕਿਸੇ ਨੂੰ ਕੁਝ ਖੋ ਸਕਦਾ, ਕਿਸੇ ਦੇ ਮਗਰ ਭੱਜ ਸਕਦਾ, ਤੇ ਮੈਂ ਸੂਰਮਾ ਹਾਂ, ਅਸਲੀ ਸੂਰਮਾ ਗਾਉਣ ਆ। ਗੁਰੂ ਜੀ ਕਹਿੰਦੇ ਕਹਿੰਦੇ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਏ ਤਾਂ ਸੂਰਾ। ਦੇਖੋ ਕਹਿੰਦੇ ਜਿਸ ਪ੍ਰਾਣੀ ਨੂੰ ਇਸ ਯੁੱਗ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ ਨਾ, ਜਿਹਦੇ ਅੰਦਰ ਸੁਰਤ ਸ਼ਬਦ ਦਾ ਮਿਲਾਪ ਹੋ ਗਿਆ, ਸੋ ਕਹੀਏ ਤੇ ਖੈਰ ਸੂਰਾ। ਕਹਿੰਦੇ ਉਹਨੂੰ ਕਹੋ ਸੂਰਮਾ ਹੈ ਰੇ, ਸੂਰਮਾ ਕੀ ਚੀਜ਼ ਆ? ਧਿਆਨ ਦੇਣਾ, ਸੂਰਮਾ ਕੀ ਚੀਜ਼ ਆ? ਸਰੀਰ ਦੀ ਤਾਕਤ ਨਾਲ ਕਿਸੇ ਸਰੀਰ ਨਾਲ ਲੜ ਸਕੀਦਾ? ਸਰੀਰ ਦੀ ਤਾਕਤ ਨਾਲ ਕਿਸੇ ਸਰੀਰ ਨਾਲ ਲੜ ਸਕੀਦਾ? ਆਪਣੇ ਕੋਲ ਤਾਕਤ ਆ ਗਈ, ਕਿਸੇ ਨੂੰ ਕਿਹਾ ਆ ਜਾ ਬਈ ਸਾਹਮਣੇ, ਦੇਖ ਲੈਣ ਨੂੰ ਕਿੱਡਾ ਭਲਵਾਨ ਆ, ਠੀਕ ਹੈ ਬਈ। ਸਰੀਰ ਦੀ ਤਾਕਤ ਸਰੀਰ ਨਾਲ ਲੜ ਸਕਦੀ ਹੈ, ਪਰ ਸਰੀਰ ਦੀ ਕੋਈ ਤਾਕਤ ਕਿਸੇ ਵਿਕਾਰ ਨਾਲ ਨਹੀਂ ਲੜ ਸਕਦੀ। ਸਰੀਰ ਦੀ ਤਾਕਤ ਕੋਈ ਵਿਕਾਰ ਨਾਲ ਨਹੀਂ ਲੜ ਸਕਦੀ। ਜਿੱਡਾ ਮਰਜ਼ੀ ਭਲਵਾਨ ਹੋਵੇ, ਜਿੱਡਾ ਮਰਜ਼ੀ ਤਾਕਤਵਰ ਹੋਵੇ, ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਮਨ ਬਿਰਤੀ ਨਾਲ ਨਹੀਂ ਲੜ ਸਕਦਾ। ਮਨ ਬਿਰਤੀ ਜਿਹੜੀ ਹੈ ਨਾ, ਉਹ ਕੇਵਲ ਤਾਂ ਕੇਵਲ ਜਦੋਂ ਗੁਰੂ ਦੇ ਸ਼ਬਦ ਦੇ ਅੰਦਰ ਸਾਡੇ ਧਾਰਨਾ ਬਹਿੰਦੀ ਹੈ, ਸ਼ਬਦ ਦਾ ਪ੍ਰਕਾਸ਼ ਹੁੰਦਾ ਤੇ ਮਨ 'ਚ ਤਾਕਤ ਆਉਂਦੀ ਹੈ। ਕਿਵੇਂ? ਆਪ ਜੀ ਵੇਖਣਾ, ਸਰੀਰ 'ਚ ਤਾਕਤ ਲਿਆਉਣ ਲਈ ਆਪਾਂ ਖੁਰਾਕ ਖਾਂਦੇ ਹਾਂ, ਹੈ ਨਾ, ਚੰਗੀਆਂ ਖੁਰਾਕਾਂ ਖਾਂਦੇ ਹਾਂ, ਕੀ ਕਹਿੰਦਾ? ਕਹਿੰਦਾ ਮੈਂ ਖੁਰਾਕਾਂ ਖਾਣੀਆਂ ਹੀ ਖਾਣੀਆਂ, ਮੈਂ ਦੁੱਧ ਘਿਓ ਖਾਣਾ ਹੀ ਖਾਣਾ, ਕਿਹੜੀ ਗੱਲੋਂ ਵੀ ਮੈਂ ਤਾਂ ਲੜਨਾ ਹੁੰਦਾ, ਮੈਂ ਤਾਂ ਭਲਵਾਨ ਆ ਹੈਂ। ਪਰ ਗੁਰੂ ਪਿਆਰੀ ਸਾਹਿਬ ਸੰਗਤ ਜੀ, ਉਹ ਚੰਗੀ ਖੁਰਾਕ ਖਾਣ ਦੇ ਨਾਲ ਸੀਚ ਤਾਕਤ ਆਉਂਦੀ ਆ, ਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਮਨ ਚ ਤਾਕਤ ਆਉਂਦੀ ਹੈ। ਗੁਰੂ ਸਾਹਿਬਾਂ ਦੇ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਮਨ ਚ ਤਾਕਤ ਆਉਂਦੀ ਹੈ, ਤਨ ਦੀ ਤਾਕਤ ਆਉਂਦੀ ਹੈ ਕਿਸੇ ਤਨ ਨਾਲ ਲੜਨ ਦੀ, ਤੇ ਜਦੋਂ ਮਨ ਵਿੱਚ ਤਾਕਤ ਆਉਂਦੀ ਹੈ ਤੇ ਵਿਕਾਰਾਂ ਨਾਲ ਲੜਨ ਦੀ। ਜਦੋਂ ਮਨ ਵਿੱਚ ਸ਼ਬਦ ਦੀ ਤਾਕਤ ਆਉਂਦੀ ਆ ਤੇ ਫਿਰ ਮਨ ਵਿਕਾਰਾਂ ਨਾਲ ਲੜਨ ਜੋਗਾ ਹੋ ਜਾਂਦਾ, ਸੂਰਮਾ ਬਣ ਜਾਂਦਾ, ਠੀਕ ਹੈ। ਫਿਰ ਇਹਦੇ ਲਾਗੇ ਕੋਈ ਨਹੀਂ ਲੱਗਦਾ, ਫਿਰ ਵਿਕਾਰ ਪਰਾਂ ਭੱਜ ਜਾਂਦੇ ਨੇ ਤੇ ਫਿਰ ਇਹਦੇ ਅੰਦਰ ਸ਼ਬਦ ਟਿਕ ਜਾਂਦਾ। ਦੇਖੋ ਆਪਾਂ ਹੁਣੇ ਪੜਿਆ, ਠੀਕ ਹੈ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੇ, ਜਾਕੋ ਜਿਹਨੂੰ ਉਸ ਪ੍ਰਭੂ ਦੇ ਨਾਮ ਦਾ, ਹਰ ਰੰਗ ਦਾ ਮਤਲਬ ਕੀ ਹੈ? ਸ਼ਬਦ, ਸਿਮਰਨ, ਨਾਮ। ਕਹਿੰਦੇ ਜਿਹਨੂੰ ਇਸ ਯੁੱਗ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਰੰਗ ਚੜ ਗਿਆ ਨਾ, ਸੋ ਕਹੀਏ ਤੇ ਹੈ ਸੂਰਾ। ਕਹਿੰਦੇ ਅਸਲੀ ਸੂਰਾ ਉਹ ਆ, ਉਹ ਸੂਰਮਾ ਆ, ਹੈ ਨਾ। ਤੇ ਜੇ ਸੂਰਮਾ ਬਣਨਾ ਆ ਤੇ ਭਾਈ ਜੇ ਸ਼ਬਦ ਅੰਦਰ ਨਹੀਂ ਹੈ ਤੇ ਕੋਈ ਸੂਰਮੇ ਨਹੀਂ ਹੈ। ਤੇ ਇੱਥੇ ਗੁਰੂ ਜੀ ਨੇ ਕੀ ਕਿਹਾ? ਕਹਿੰਦੇ ਸੂਰ ਹਮ ਦਾਤੇ, ਬਈ ਸਰੀਰ ਚ ਤਾਕਤ ਆ ਗਈ ਮਾੜੀ ਜੀ, ਕਹਿੰਦਾ ਮੈਂ ਸੂਰਮਾ ਆ, ਠੀਕ ਹੈ। ਫਿਰ ਦਾਤੇ, ਦਾਤੇ ਕੀ ਹੈ? ਕਈ ਵਾਰੀ ਮਨ ਵਿੱਚ ਬੰਦੇ ਤੇ ਆ ਜਾਂਦਾ ਕਿ ਇਹਦੀ ਮਦਦ ਕਰਦੀ, ਹੈ ਨਾ, ਕੋਈ ਦਾਨ ਕਰ ਦਿੱਤਾ, ਕਿਹਦੀ ਮਦਦ ਕਰਦੀ, ਕਿਸੇ ਨੂੰ ਕੋਈ ਰੁਪਈਆ ਦੋ ਚਾਰ ਹਜ਼ਾਰ ਦੇ ਦਿੱਤਾ, ਕਿਸੇ ਨੂੰ ਕੋਈ ਲੋੜ ਪਈ ਕਿਸੇ ਨੂੰ ਕੰਬਲ ਦੇ ਦਿੱਤਾ, ਕਿਸੇ ਨੂੰ ਲੋੜ ਪਈ ਕਿਸੇ ਨੂੰ ਕੋਈ ਆਟੇ ਦੀ ਬੋਰੀ ਦੇ ਦਿੱਤੀ, ਕੀ ਕਹਿੰਦਾ? ਮੈਂ ਦਾਤਾ ਆ, ਮੈਂ ਇਹਦੀ ਬੜੀ ਮਦਦ ਕੀਤੀ। ਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦਾ ਇਹ ਬੁੱਧ ਕੱਬੇ ਨਾ ਨਾਸੀ, ਕਹਿੰਦੇ ਜਿਹੜੇ ਜਿਹੜੇ ਪਾਸੇ ਨੂੰ ਕੋਈ ਲੱਗਾ ਉਹਨੂੰ ਉਸੇ ਪਾਸੇ ਦਾ ਹੀ ਹੰਕਾਰ ਆ, ਉਹਦੀ ਬੁੱਧ ਨੀ ਖਤਮ ਹੋਣ ਡਈ, ਇਹ ਨੀ ਖਤਮ ਹੋਣ ਡਈ। ਉਹ ਕਹਿੰਦਾ ਮੈਂ ਗਿਆਨੀ ਆ। ਉਹ ਬਈ ਗਿਆਨੀ ਹੈ, ਪਰ ਪਹਿਲੀ ਗੱਲ ਮਨ ਚ ਵਿਚਾਰ ਕੇ ਦੇਖ ਵੀ ਇਹ ਗਿਆਨ ਜਿਹੜਾ ਨਾ, ਅਗਰ ਤੂੰ ਗਿਆਨ ਲੈ ਲਿਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ ਗਿਆਨ ਲੈ ਰਿਹਾ ਨਾ, ਤੇ ਗਿਆਨ ਲੈ ਕਾਹਦੇ ਲਈ ਰਿਹਾ? ਆਪਣੀ ਆਤਮਿਕ ਕਮਾਈ ਵਾਸਤੇ ਗਿਆਨ ਲੈ ਰਿਹਾ, ਸੁਰਤ ਸ਼ਬਦ ਦਾ ਮਿਲਾਪ ਕਰਨ ਲਈ ਗਿਆਨ ਲੈ ਰਿਹਾ। ਤੇ ਜੇ ਤੂੰ ਸੁਰਤ ਸ਼ਬਦ ਦਾ ਮਿਲਾਪ ਨਹੀਂ ਲਿਆ ਫਿਰ ਤੂੰ ਗਿਆਨ ਕਾਹਦਾ ਲਿਆ? ਫਿਰ ਤੇ ਉਵੇਂ ਹੋ ਗਈ ਨਾ, ਹੰਕਾਰ ਹੋ ਗਿਆ ਨਾ, ਠੀਕ। ਫਿਰ ਕੋਈ ਕਹਿੰਦਾ ਮੈਂ ਗੁਣਵਾਨ ਆ, ਬਈ ਚੰਗੇ ਗੁਣ ਹੋਣਾ ਚੰਗੀ ਗੱਲ ਆ, ਪਰ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਜੇ ਉਸ ਗੁਣ ਦਾ ਹੰਕਾਰ ਹੋ ਗਿਆ ਤੇ ਸੁਰਤ ਸ਼ਬਦ ਨਾਲ ਨਹੀਂ ਮਿਲਿਆ ਤੇ ਗੁਰੂ ਜੀ ਕਹਿੰਦੇ ਫਿਰ ਵੀ ਕੋਈ ਫਾਇਦਾ ਨਹੀਂ ਹੈ, ਕੋਈ ਲਾਭ ਨਹੀਂ ਹੈ, ਠੀਕ ਹੈ। ਇਸੇ ਕਰਕੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਜਿਹੜੇ ਜਿਹੜੇ ਪਾਸੇ ਕੋਈ ਲੱਗਾ ਉਹਨੂੰ ਉਸੇ ਉਸੇ ਪਾਸੇ ਦਾ ਹੀ ਹੰਕਾਰ ਹੋਇਆ, ਉਹਨੂੰ ਉਸੇ ਉਸੇ ਪਾਸੇ ਦਾ ਘਮੰਡ ਹੋ ਗਿਆ ਵੀ ਮੈਂ ਇਸ ਪਾਸੇ ਲੱਗਾ, ਮੈਂ ਇਸ ਪਾਸੇ ਲੱਗਾ, ਮੈਂ ਇਸ ਪਾਸੇ ਲੱਗਾ, ਮੈਂ ਚੰਗਾ ਕੰਮ ਕਰਨ ਡਿਆ। ਗੁਰੂ ਜੀ ਕਹਿੰਦੇ ਨਹੀਂ, ਐਸੀ ਮਨ ਬਿਰਤੀ ਨਹੀਂ ਬਣਾਉਣੀ। ਮਨ ਬਿਰਤੀ ਬਣਾਉਣੀ ਹੈ ਤਾਂ ਕੇਵਲ ਤਾਂ ਕੇਵਲ ਮਨ ਬਿਰਤੀ ਬਣਾਉਣੀ ਹੈ। ਦੇਖਿਓ, ਜੇ ਤੁਸੀਂ ਕਿਸੇ ਨੂੰ ਕੁਝ ਦੇਣ ਜੋਗੇ ਵੀ ਹੋਗੇ ਨਾ, ਦਿੱਤਾ ਕਿਸੇ ਨੂੰ, ਤੇ ਤੁਹਾਨੂੰ ਕੋਈ ਪੁੱਛੇ ਵੀ ਭਾਈ ਸਾਹਿਬ ਮੈਨੂੰ ਪਤਾ ਲੱਗਿਆ ਵੀ ਤੁਸੀਂ ਫਲਾਣੇ ਬੰਦੇ ਦੀ ਮਦਦ ਬੜੀ ਕੀਤੀ ਹੈ, ਚੰਗੋ ਹੌਲੀ ਜਿਹੀ ਜਵਾਬ ਦੇ ਦਿਓ ਜੇ ਵੀ ਭਾਈ ਖਾਲਸਾ ਵੀ ਜ਼ਰੀਆ ਕਿਤੇ ਮੈਨੂੰ ਪਰਮਾਤਮਾ ਨੇ ਬਣਾ ਲਿਆ ਹੋਣਾ, ਪਰ ਮਦਦ ਮੈਂ ਕਰਨ ਜੋਗਾ ਨਹੀਂ, ਕਿਤੇ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਹੈ ਤੇ ਸਭ ਕੁਝ ਹੋਇਆ, ਮੈਂ ਨਹੀਂ ਦਿੱਤਾ ਉਹਨੂੰ ਕੁਝ ਵੀ, ਇਹ ਉਹਦੀ ਰਹਿਮਤ ਆ, ਉਹ ਪਰਮਾਤਮਾ ਨੇ ਕਿਰਪਾ ਕੀਤੀ ਹੈ, ਇਹ ਸੱਚ ਜੇ। ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲਾਂ ਦੀ ਸਮਝ ਲੱਗਣ ਲੱਗ ਪਏ, ਕਿਤੇ ਬਹਿ ਕੇ ਵਿਚਾਰ ਕਰਨ ਲੱਗ ਪਓ, ਤਾਂ ਵੀ ਜਵਾਬ ਦਿਓ ਵੀ ਇਹ ਵਿਚਾਰ ਕਰਨ ਯੋਗ ਮੈਂ ਨਹੀਂ ਹੋਇਆ, ਇਹ ਵਿਚਾਰ ਕਰਨ ਯੋਗ ਗੁਰੂ ਦੀ ਕਿਰਪਾ ਹੋਈ ਹੈ, ਉਸ ਅਕਾਲ ਪੁਰਖ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਠੀਕ ਹੈ ਕਿ ਨਹੀਂ? ਧਿਆਨ ਦੇਣਾ, ਕਿਉਂਕਿ ਬਾਣੀ 'ਚ ਲਿਖਿਆ ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤੇ ਸਦੇ। ਕਹਿੰਦੇ ਵਡਿਆਈ ਪਰਮਾਤਮਾ ਦੇ ਹੱਥ 'ਚ ਆ, ਉਹਨੇ ਜਿੱਦਾਂ ਦੀ ਵਡਿਆਈ ਦਿਵਾਉਣੀ ਹੈ ਨਾ, ਜੇ ਕੋਈ ਦਾਨੀ ਸੱਜਣ ਵੀ ਆ ਤੇ ਉਹ ਦਾਨ ਕਰਨ ਦੀ ਵਡਿਆਈ ਵੀ ਪਰਮਾਤਮਾ ਦੀ ਬਖਸ਼ਿਸ਼ ਆ, ਜੇ ਕੋਈ ਗਿਆਨਵਾਨ ਆ ਤੇ ਅੱਗੇ ਗਿਆਨ ਵੰਡਣ ਦੇ ਆ ਤੇ ਉਹ ਗਿਆਨ ਦੀ ਬਖਸ਼ਿਸ਼ ਵੀ ਅਕਾਲ ਪੁਰਖ ਦੀ ਹੈ, ਪਰਮਾਤਮਾ ਦੀ, ਉਹਦੀ ਆਪਣੀ ਤਾਕਤ ਨਹੀਂ ਹੈ, ਉਹਦੀ ਆਪਣੀ ਤਾਕਤ ਨਹੀਂ ਹੈ, ਉਹਦੀ ਆਪਣੀ ਤਾਕਤ ਖਤਮ ਹੋ ਚੁੱਕੀ। ਜਦੋਂ ਆਪਣੀ ਤਾਕਤ ਖਤਮ ਹੋ ਜਾਂਦੀ ਫਿਰ ਪ੍ਰਕਾਸ਼ ਪੈਦਾ ਹੁੰਦਾ, ਠੀਕ ਆ। ਤੇ ਜਦੋਂ ਬੰਦਾ ਕਰਨ ਲੱਗ ਪੈਂਦਾ ਨਾ, ਇਹ ਗੱਲ ਮਨ 'ਚ ਧਾਰ ਲੈਂਦਾ ਵੀ ਮੇਰੇ ਵਾਸਤੇ 'ਚ ਕੁਛ ਨਹੀਂ ਹੈ, ਮੈਂ ਕੁਛ ਕਰਨ ਜੋਗਾ ਨਹੀਂ ਹੈ, ਉਹਦੇ ਅੰਦਰ ਫਿਰ ਪ੍ਰਕਾਸ਼ ਪੈਦਾ ਹੁੰਦਾ। ਜੇ ਕਿਹੜੀ ਗੱਲੋਂ? ਕਿਉਂਕਿ ਜਦੋਂ ਬੰਦੇ ਦੀ ਮੈਂ ਮਰ ਜਾਂਦੀ ਉੱਥੇ ਫਿਰ ਤੂੰ ਪੈਦਾ ਹੁੰਦਾ, ਠੀਕ ਹੈ। ਕਦੀ ਵੀ ਮਨ 'ਚ ਮੈਂ ਨਹੀਂ ਲਿਆਉਣੀ, ਕਦੀ ਵੀ ਨਹੀਂ ਮਨ 'ਚ ਲਿਆਉਣੀ ਵੀ ਮੈਂ ਆਹ ਕਰ ਸਕਦਾ। ਫਿਰ ਦੇਖੋ ਗੁਰੂ ਜੀ ਆਪ ਜੀ ਨੂੰ ਕੀ ਕਹਿਣ ਲੱਗੇ, ਕਹਿਣ ਲੱਗੇ ਕਹੋ ਰਵਿਦਾਸ ਸਭੇ ਨਹੀਂ ਸਮਝਸ, ਭੂਲ ਪਰੇ ਜੈਸੇ ਬੋਰੇ। ਰਵਿਦਾਸ ਜੀ ਕਹਿਣ ਲੱਗੇ, ਉਹ ਕਹਿਣ ਲੱਗੇ ਵੀ ਇਹ ਸਾਰੇ ਦੇ ਸਾਰੇ ਭੱਜੇ ਤੇ ਫਿਰਦੇ ਨੇ, ਕੋਈ ਪੁੰਨਦਾਨ ਕਰਦਾ ਫਿਰਦਾ, ਕੋਈ ਗਿਆਨਵਾਨ ਆ, ਕੋਈ ਗੁਣਵਾਨ ਆ, ਕੋਈ ਪੰਡਿਤ ਆ, ਕੋਈ ਯੋਗੀ ਆ, ਕੋਈ ਸੰਨਿਆਸੀ ਆ। ਕਹਿੰਦੇ ਸਾਰੇ ਭੱਜੇ ਫਿਰਦੇ ਨੇ ਪਰ ਕਮਲੇ ਨੇ ਇਹ ਨਾਮ ਤੋਂ ਪਰਾ ਹੋ ਕੇ ਭੱਜੇ ਫਿਰਦੇ ਆ, ਸਿਮਰਨ ਤੋਂ ਪਰਾ ਹੋ ਕੇ ਭੱਜੇ ਫਿਰਦੇ ਨੇ। ਕਿਉਂ? ਕਿਉਂਕਿ ਜੇ ਅਸੀਂ ਗਿਆਨਵਾਨ ਵੀ ਹਾਂ ਤੇ ਜਿੰਨਾ ਚਿਰ ਅਸੀਂ ਨਾਮ ਸਿਮਰਨ ਨਹੀਂ ਨਾ ਕਰਾਂਗੇ ਗੁਰੂ ਪਿਆਰੀ ਸਾਧ ਸੰਗਤ ਜੀ, ਉਹਨਾਂ ਚਿਰ ਸਾਡੇ ਅੰਦਰ ਦੀ ਮੈਲ ਨਹੀਂ ਲੱਥਣੀ। ਗਿਆਨ ਦਾ ਮਤਲਬ ਕੀ ਹੈ ਕਿ ਅਸੀਂ ਗਿਆਨ ਲਿਆ ਗੁਰੂ ਜੀ ਕੋਲੋਂ, ਕਦ ਲਈ ਲਿਆ? ਆਪਣੀ ਮੈਲ ਧੋਣ ਲਈ। ਪਰ ਮੈਲ ਧੁਪਣੀ ਕਿਹਦੇ ਨਾਲ ਲਿਆ? ਮੈਲ ਕੇਵਲ ਤਾਂ ਕੇਵਲ ਧੁਪਣੀ ਸ਼ਬਦ ਨਾਲ ਹੀ ਹੈ, ਨਾਮ ਨਾਲ ਹੀ ਹੈ, ਸਿਮਰਨ ਨਾਲ ਹੀ ਹੈ। ਠੀਕ ਹੈ ਬਈ, ਬਿਨਾਂ ਸਿਮਰਨ ਤੋਂ, ਬਿਨਾਂ ਨਾਮ ਤੋਂ ਸਾਡੀ ਮਨ ਦੀ ਮੈਲ ਜਿਹੜੀ ਹੈ ਉਹ ਨਹੀਂ ਲੱਥਣੀ। ਆਪਾਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਜਿੱਥੇ ਮਰਜ਼ੀ ਭੱਜ ਲਈਏ, ਗੁਰੂ ਦੇ ਪਿਆਰੇ ਸਾਧ ਸੰਗਤ ਜੀ, ਉਹ ਦੇਖੋ ਆਪਾਂ ਰੋਜ਼ ਬਾਣੀ ਪੜ੍ਹਦੇ ਹਾਂ, ਸਵੇਰੇ ਲੈ ਕੇ ਸ਼ਾਮ ਤੱਕ ਬਾਣੀ ਪੜ੍ਹਦੇ, ਪਰ ਸਵੇਰੇ ਲੈ ਕੇ ਸ਼ਾਮ ਤੱਕ ਬਾਣੀ ਪੜ੍ਹਦਿਆਂ ਪੜ੍ਹਦਿਆਂ ਵੀ ਅਸੀਂ ਇੱਕੋ ਚੀਜ਼ ਦੇ ਵਿਚਾਰਨ ਰਹੇ ਹੁੰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਸਵਾਏ ਨਾਮ ਤੋਂ ਗੱਲ ਨਹੀਂ ਕਰਦੇ। ਗੁਰੂ ਜੀ ਇੱਕ ਜਗ੍ਹਾ ਤੇ ਪੰਕਤੀ ਲਿਖਦੇ ਆ, ਨਾਮ ਤਤ ਸਭ ਹੀ ਸਿਰ ਜਾਪੇ, ਬਿਨ ਨਾਮੇ ਦੁੱਖ ਕਾਲ ਸੰਤਾਪੇ। ਧਿਆਨ ਦਿਓ, ਕਹਿੰਦੇ ਨਾਮ ਤਤ ਸਭ ਹੀ ਸਿਰ ਜਾਪੇ। ਧਿਆਨ ਦਿਓ ਕੀ ਮਤਲਬ ਨਾਮ ਤਤ, ਤਤ ਦਾ ਭਾਵ ਅਸਲੀਅਤ। ਕਹਿੰਦੇ ਸੰਸਾਰ ਵਾਲਿਓ ਅਸਲੀਅਤ ਸੁਣ ਲਓ, ਕੀ ਕਹਿਣ ਲੱਗੇ ਨਾਮ ਤਤ? ਕਹਿੰਦੇ ਨਾਮ ਇੱਕ ਐਸਾ ਸੱਚ ਆ, ਨਾਮ ਇੱਕ ਐਸੀ ਅਸਲੀਅਤ ਹੈ, ਸਭ ਹੀ ਸਿਰ ਜਾਪੇ। ਕਹਿੰਦੇ ਵੀ ਜਿੰਨੇ ਜਾਪ ਨੇ, ਜਿੰਨੇ ਵੀ ਤੁਸੀਂ ਜਾਪ ਕਰਨਾ ਚਾਹੁੰਦੇ, ਸਾਰਿਆਂ ਜਾਪਾਂ ਦਾ ਸਿਰੇ ਦਾ ਜਾਪ ਕਿਹੜਾ ਆ? ਉਹ ਨਾਮ ਹੈ। ਪਹੀਆਂ ਲਿਖਿਆ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਕਹਿੰਦੇ ਸਾਰਿਆਂ ਜਾਪਾਂ ਤੋਂ ਸ਼੍ਰੋਮਣੀ ਜਾਪ ਜਿਹੜਾ ਹੈ ਉਹ ਨਾਮ ਆ। ਫਿਰ ਕੀ ਕਹਿਣ ਲੱਗੇ? ਕਹਿੰਦੇ ਬਿਨ ਨਾਵੇਂ ਦੁੱਖ ਕਾਲ ਸੰਤਾਪੇ। ਦੇਖਿਓ ਤਿੰਨੇ ਚੀਜ਼ਾਂ ਫਿਰ ਜੋੜ ਦਿੱਤੀਆਂ ਜੀ ਇੱਥੇ। ਕਹਿੰਦੇ ਬਿਨ ਨਾਵੇਂ ਦੁੱਖ, ਕਹਿੰਦੇ ਬਿਨਾਂ ਨਾਮ ਤੋਂ ਦੁੱਖ ਲੱਗੂਗਾ, ਕਹਿੰਦਾ ਭਵ ਪਰਮਾਤਮਾ ਤੋਂ ਵਿਛੜੀ ਰਹੇਗੀ, ਬਿਨਾਂ ਨਾਮ ਤੋਂ ਪਰਮਾਤਮਾ ਤੋਂ ਵਿਛੜੀ ਰਹੇਗੀ, ਦੁੱਖ ਦਾ ਭਾਵ ਵਿਛੜਨਾ, ਵਿਛੋੜਾ, ਵਿਛੜੀ ਰਵੇਗੀ। ਠੀਕ ਹੈ, ਫਿਰ ਕੀ ਕਹਿਣ ਲੱਗੇ? ਦੁੱਖ ਕਾਲ, ਕਾਲ ਕੀ? ਸਮਾਂ। ਹੁਣ ਜਿਹੜੀ ਆਤਮਾ, ਜਿਹੜਾ ਬੰਦਾ ਵਿਛੜਿਆ ਹੋਵੇ ਘਰੋਂ, ਠੀਕ ਹੈ ਨੀ, ਉਹਨੂੰ ਕਹਿੰਦਾ ਕਹਿੰਦੇ ਬੰਧਨ ਤੇ ਪੈਣਾ ਹੀ ਹੈ। ਇੱਦਾਂ ਗੁਰੂ ਜੀ ਕਹਿੰਦੇ ਜਦੋਂ ਤੂੰ ਪਰਮਾਤਮਾ ਤੋਂ ਵਿਛੜੇਗੀ ਨਾ, ਤੇ ਸਮੇਂ ਦੇ ਬੰਧਨ ਚ ਬੱਝੀ ਰਹੇਗੀ, ਜੰਮਦੀ ਮਰਦੀ ਰਹੇਗੀ। ਸੰਤਾਪੇ, ਸੰਤਾਪ ਕਿਹਨੂੰ ਕਹਿੰਦੇ ਆ? ਠੀਕ ਹੈ ਵੀ, ਸੰਤਾਪ ਦਾ ਮਤਲਬ ਹੁੰਦਾ ਜਿਹੜਾ ਸਾਨੂੰ ਬੀਤਿਆ ਕੱਲ, ਅੱਜ ਤੇ ਆਉਣ ਵਾਲਾ ਕੱਲ, ਇਹ ਤਿੰਨ ਚੀਜ਼ਾਂ ਚੰਬੜਦੀਆਂ ਨੂੰ ਸੰਤਾਪ ਕਹਿੰਦੇ ਜੇ। ਠੀਕ ਆ, ਹੁਣ ਜਿਹੜੀ ਆਤਮਾ ਸਰੀਰ ਚ ਪ੍ਰਵੇਸ਼ ਕਰੂਗੀ, ਉਹਦਾ ਪਾਸਟ ਵੀ ਹੋਊਗਾ, ਉਹਦਾ ਪ੍ਰੈਜੈਂਟ ਵੀ ਹੋਊਗਾ, ਫਿਊਚਰ ਵੀ ਹੋਊਗਾ, ਹੈ ਨਾ। ਜਿਹੜੀ ਆਤਮਾ ਸਰੀਰ ਚ ਆਊਗੀ ਉਹਦਾ ਬੀਤਿਆ ਕੱਲ ਵੀ ਹੈ, ਬੀਤਿਆ ਸਮਾਂ ਵੀ, ਅੱਜ ਵੀ ਹੈ, ਆਉਣ ਵਾਲਾ ਸਮਾਂ, ਤਿੰਨੇ ਬੱਝਣੇ ਬੱਝਣੇ, ਹੈ ਨਾ। ਬਿਨ ਨਾਵੇਂ ਦੁੱਖ ਕਾਲ ਸੰਤਾਪੇ, ਕਹਿੰਦੇ ਬਿਨਾਂ ਨਾਮ ਤੋਂ ਪਰਮਾਤਮਾ ਤੋਂ ਵਿਛੜੀ ਰਹੇਗੀ, ਸਮੇਂ ਦੇ ਬੰਧਨ ਵਿੱਚ ਰਹੇਗੀ। ਔਰ ਆ ਤਿੰਨੇ ਵਸਤਾਂ ਤਿੰਨੇ ਚੰਬੜੀਆਂ ਰਹਿਣੀਆਂ, ਤੇਰਾ ਨਾ ਪਿਛੋਕੜ ਖਤਮ ਹੋ ਸਕਦਾ, ਨਾ ਤੇਰਾ ਅੱਜ ਖਤਮ ਹੋ ਸਕਦਾ, ਨਾ ਤੇਰਾ ਆਉਣ ਵਾਲਾ ਕੱਲ ਖਤਮ ਹੋ ਸਕਦਾ। ਇਹਨਾਂ ਚ ਬੱਝੀ ਰਹੇਗੀ ਕਿਹੜੀ ਗੱਲੋਂ? ਜੇ ਤੂੰ ਨਾਮ ਸਿਮਰਨ ਨਹੀਂ ਕਰਦੀ। ਹੁਣ ਇੱਥੇ ਵਿਚਾਰ ਕਰਨਾ, ਕਿੰਨੀ ਵਡਿਆਈ ਨਾਮ ਦੀ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ, ਪਰ ਆਪਾਂ ਹੌਲੀ ਜੀ ਕੀ ਕਹਿ ਦਿੰਦੇ? ਕਿਹੜਾ ਨਾਮ, ਕਿਹੜਾ ਸਿਮਰਨ, ਕਿਹੜਾ ਸ਼ਬਦ? ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਧਿਆਨ ਨਾਲ ਪੜਿਆ ਕਰੋ। 1430 ਅੰਗ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ, ਕੋਈ ਵੀ ਪੰਕਤੀ ਐਸੀ ਨਹੀਂ ਹੈ ਜਿਹਦੇ ਚ ਨਾਮ ਦੀ ਵਡਿਆਈ ਨਹੀਂ ਹੈ, ਜਿਹਦੇ ਚ ਨਾਮ ਦੀ ਮਹਿਮਾ ਨਹੀਂ ਹੈ। ਠੀਕ ਹੈ, ਇਸ ਕਰਕੇ ਸਾਡੀ ਮਨਵਿਰਤੀ ਐਸੀ ਬਣਨੀ ਹੈ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਨ ਰਹੇ ਹਾਂ, ਪੜ੍ਹਨ ਸਾਰੇ ਰਹੇ ਹਾਂ, ਮਹਿਮਾ ਨਾਮ ਦੀ ਪੜ੍ਹਨ ਰਹੇ ਹਾਂ, ਪਰ ਗੁਰੂ ਸਾਹਿਬ ਬਣ ਕੇ ਕਹਿੰਦੇ, ਕਹਿੰਦੇ ਸਾਡੀ ਮਨਵਿਰਤੀ ਨਾਮ ਦੀ ਗੱਲ ਹੀ ਨਹੀਂ ਚੱਲੀ, ਅਸੀਂ ਉਸ ਪਾਸੇ ਧਿਆਨ ਖੜਿਆ ਹੀ ਨਹੀਂ। ਤਾਂ ਗੁਰੂ ਜੀ ਆਪ ਜੀ ਨੂੰ ਕੀ ਕਹਿਣ ਲੱਗੇ? ਕਹਿੰਦੇ ਮੋਹ ਆਧਾਰ ਨਾਮ ਨਰਾਇਣ, ਜੀਵਨ ਪ੍ਰਾਣ ਧਨ ਮੋਰੇ। ਦੇਖੋ ਭਗਤ ਰਵਿਦਾਸ ਜੀ ਨੇ ਕਿੱਡੀ ਵੱਡੀ ਗੱਲ ਕਹੀ ਇੱਥੇ। ਕਹਿੰਦੇ ਮੋਹ ਆਧਾਰ ਨਾਮ ਨਰਾਇਣ, ਕਹਿੰਦੇ ਮੈਂ ਲੋਕੀ ਤੇ ਕਹਿੰਦੇ ਨਾਮ, ਨਾਮ ਕੀ ਚੀਜ਼ ਆ? ਕਹਿੰਦੇ ਮੈਨੂੰ ਪੁੱਛ ਕੇ ਦੇਖੋ, ਮੈਂ ਤਾਂ ਆਪਣੀ ਜ਼ਿੰਦਗੀ ਦਾ ਸਹਾਰਾ ਹੀ ਨਾਮ ਨੂੰ ਮੰਨ ਕੇ ਬੈਠਾ, ਤੇ ਬਿਨਾਂ ਨਾਮ ਤੋਂ ਤੇ ਮੇਰਾ ਕੋਈ ਸਹਾਰਾ ਹੀ ਹੋ ਰਿਹਾ ਨਹੀਂ। ਨਾਮ ਨਰਾਇਣ ਜੀਵਨ, ਦੇਖੋ ਕਹਿੰਦੇ ਮੇਰੀ ਜ਼ਿੰਦਗੀ ਨਾਮ ਹੈ। ਫਿਰ ਕੀ ਕਹਿਣ ਲੱਗੇ? ਪ੍ਰਾਣ ਧਨ ਮੋਰੋ, ਕਹਿਣ ਲੱਗੇ ਕਿ ਮੇਰੇ ਜਿਹੜੇ ਸਵਾਸ ਆ ਨਾ, ਮੇਰੇ ਪ੍ਰਾਣ ਜਿਹੜੇ ਆ, ਮੇਰੀ ਜ਼ਿੰਦਗੀ, ਮੇਰਾ ਜੀਵਨ ਜਿਹੜਾ ਹੈ, ਕਹਿੰਦੇ ਉਹ ਨਾਮ ਹੀ ਹੈ। ਬਿਨਾਂ ਨਾਮ ਤੋਂ ਤਾਂ ਮੈਨੂੰ ਐਂ ਲੱਗਦਾ ਜੇ ਮੈਨੂੰ ਸਾਹ ਹੀ ਨਹੀਂ ਆਉਣ ਡੇ। ਦੇਖੋ ਕਿੱਡੀ ਵੱਡੀ ਗੱਲ ਕਹੀ ਭਗਤ ਰਵਿਦਾਸ ਜੀ ਨੇ, ਤੇ ਆਪਾਂ ਗੌਰ ਹੀ ਨਹੀਂ ਕੀਤੀ, ਹੈ ਨਾ। ਆਪਾਂ ਕੀ ਕਹਿੰਦੇ ਹਾਂ? ਪਾਠ ਕਰ ਲਿਆ, ਹੁਣ ਪਿੱਛੇ ਕੀ ਰਹਿ ਗਿਆ? ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਵੇਰੇ ਉੱਠੋ, ਨਿਤਨੇਮ ਕਰੋ, ਪੰਜਾਂ ਬਾਣੀ ਦਾ ਪਾਠ ਕਰੋ, ਪਰ ਵਿਚਾਰ ਕਰੋ ਗੁਰਬਾਣੀ ਦੀ, ਵਿਚਾਰ ਕਰਕੇ ਪੰਜਾਂ ਬਾਣੀ ਦਾ ਪਾਠ ਕਰਕੇ ਫਿਰ ਅਗਲਾ ਕੰਮ ਕਰੋ, ਕਿਉਂਕਿ ਬਾਣੀ ਚ ਲਿਖਿਆ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਸਮਾਪਤੀ ਨਹੀਂ ਕੀਤੀ, ਨਾਲ ਹੀ ਲਿਖਿਆ ਬਹਿੰਦੇ ਆ ਉੱਠਦੇ ਆ ਹਰ ਨਾਮ ਧਿਆਵੇ। ਆਹ ਗੱਲਾਂ ਵਿਚਾਰਨ ਵਾਲੀਆਂ ਨੇ। ਗੁਰੂ ਜੀ ਕਹਿੰਦੇ ਨੇ ਵੀ ਤੂੰ ਬਾਣੀ ਪੜ੍ਹ। ਗੁਰਬਾਣੀ ਕੀ ਹੈ? ਸ਼ਬਦ ਦੀ ਵਿਚਾਰ ਆ। ਗੁਰਬਾਣੀ ਕੀ ਹੈ? ਸ਼ਬਦ ਦੀ ਸਾਨੂੰ ਸੂਝੀ ਹੈ। ਦੇਖੋ ਨਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਕਹਿੰਦੇ ਆਪਾਂ? ਸ਼ਬਦ ਗੁਰੂ। ਗੁਰੂ ਦਾ ਪ੍ਰੇਰਣਾ ਦੇਣ ਵਾਲਾ। ਕਾਹਦੀ ਪ੍ਰੇਰਣਾ ਦੇਣ ਦਾ ਆ? ਅੰਗਰੇਜ਼ੀ ਦਾ ਮਾਸਟਰ ਅੰਗਰੇਜ਼ੀ ਦੀ ਪ੍ਰੇਰਣਾ ਦਊਗਾ, ਹਿੰਦੀ ਦਾ ਮਾਸਟਰ ਹਿੰਦੀ ਦੀ ਪ੍ਰੇਰਣਾ ਦਊਗਾ। ਫਿਰ ਤਾਂ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਦੀ ਪ੍ਰੇਰਣਾ ਦਿੰਦੇ ਸਨ। ਸ਼ਬਦ ਦੀ ਪ੍ਰੇਰਣਾ ਲੈਣੀ ਆ। ਜੋ ਸ਼ਬਦ ਦੀ ਪ੍ਰੇਰਣਾ ਲਵਾਂਗੇ ਆਪਾਂ ਤੇ ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਉਹ ਸਾਬਣ ਦੀ ਨਿਆਈ ਆ। ਸ਼ਬਦ ਸਾਬਣ ਦੀ ਨਿਆਈ। ਜਿਵੇਂ ਆਪਾਂ ਸਾਬਣ ਵਰਤਦੇ ਹਾਂ ਤੇ ਕੱਪੜਾ ਸਾਫ਼ ਹੋ ਜਾਂਦਾ, ਇੱਦਾਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਲਿਆ ਸ਼ਬਦ ਜਦੋਂ ਆਪਾਂ ਆਪਣੇ ਸਵਾਸਾਂ ਚ ਵਰਤੋਂ ਕਰਦੇ ਹਾਂ, ਸਾਡਾ ਮਨ ਸਾਫ਼ ਹੋ ਜਾਂਦਾ ਹੈ, ਸਾਡੀ ਆਤਮਿਕ ਬਿਰਤੀ ਸਾਫ਼ ਹੋ ਜਾਂਦੀ ਹੈ, ਸਾਡੇ ਜਨਮਾਂ ਜਨਮਾਂ ਦੇ ਲੱਗੇ ਦਾਗ ਜਿਹੜੇ ਨੇ ਸਾਡੇ ਉੱਤਰ ਜਾਂਦੇ ਨੇ ਤੇ ਦੁਬਾਰਾ। ਹੁਣ ਦੇਖੋ ਆਪਾਂ ਕੋਈ ਕਮੀਜ਼ ਚਿੱਟੇ ਰੰਗ ਦੀ ਆ, ਕੋਈ ਲਾਲ ਰੰਗ ਦੀ ਆ, ਤੇ ਦਾਗ ਲੱਗ ਗਿਆ ਤੇ ਵੱਖਰੇ ਰੰਗ ਦੀ ਹੋ ਗਈ, ਉਹਨੂੰ ਸਾਫ਼ ਕੀਤਾ ਤੇ ਦੁਬਾਰਾ ਉਹੀ ਰੰਗ ਦਿਸਣ ਲੱਗ ਪਿਆ, ਕਹਿੰਦਾ ਵਾਹ ਤਾਂ ਚਿੱਟੀ ਕਮੀਜ਼ ਆ। ਹੈ ਉਹੀ ਗੁਰੂ ਜੀ ਕਹਿੰਦੇ ਆ ਕਿ ਤੇਰੀ ਆਤਮਾ ਜਿਹੜੀ ਆ, ਕਹੋ ਕਬੀਰੇ ਰਾਮ ਕੀ ਅੰਸ਼, ਕਹਿੰਦੇ ਪਰਮਾਤਮਾ ਦੀ ਕੁੱਲ ਚੋਂ ਆ ਪਰ ਆਪਣੇ ਆਪ ਦੀ ਪਛਾਣ ਹੈ ਨਹੀਂ ਆ। ਕਿਹੜੀ ਗੱਲੋਂ? ਗੰਦਗੀ ਬੜੀ ਇਹਦੇ ਉੱਤੇ, ਦਾਗ ਬੜੇ ਲੱਗੇ ਨੇ, ਤੇ ਜਿੱਦਣ ਨਾਮ ਰੂਪੀ ਸਾਬਣਾ ਧੋ ਦੇਗਾ ਤੇ ਕੀ ਹੋਏਗਾ? ਇਹ ਦਾਗ ਲੱਥ ਜਾਣਗੇ ਤੇ ਦੁਬਾਰਾ ਵੇਖੇਗਾ ਤੇ ਜਿੱਦਾਂ ਕਮੀਜ਼ ਦਾ ਰੰਗ ਪਤਾ ਲੱਗਿਆ ਚਿੱਟੀ ਆ, ਇੱਦਾਂ ਫਿਰ ਤੈਨੂੰ ਆਤਮਾ ਦਾ ਪਤਾ ਲੱਗਣਾ ਵੀ ਇਹਦੇ ਪਰਮਾਤਮਾ ਦੀ ਕੁੱਲ ਚੋਂ। ਹੁਣ ਦੇਖੋ ਨਾ, ਜਿਨ੍ਹਾਂ ਨੇ ਲਿਖਿਆ ਗੁਰਬਾਣੀ ਹੰਡਾਈ ਹੋਈ ਹੈ, ਭਗਤ ਕਬੀਰ ਜੀ ਨੇ ਲਿਖਿਆ ਵੀ ਇਹ ਪਰਮਾਤਮਾ ਦੀ ਕੁੱਲ ਚੋਂ, ਉਹ ਭਾਈ ਉਹਨਾਂ ਨੇ ਕੋਈ ਲੇਵਲ ਦੇਖਿਆ ਤੇ ਤਾਈ ਸਾਨੂੰ ਕਹਿਣਾ ਵੀ ਇਹ ਪਰਮਾਤਮਾ ਦੀ ਕੁੱਲ ਚੋਂ, ਏਦਾਂ ਤਾਂ ਨਹੀਂ ਕਹਿਤਾ ਉਹਨਾਂ ਨੇ। ਠੀਕ, ਜਦੋਂ ਉਹਨਾਂ ਨੇ ਕਿਹਾ ਕਹੋ ਕਬੀਰੇ ਰਾਮ ਕੀ ਅੰਸ਼, ਉਹਨਾਂ ਨੇ ਉਸ ਲੇਵਲ 'ਚ ਜਾ ਕੇ ਮਹਿਸੂਸ ਕੀਤਾ ਤੇ ਵੇਖਿਆ ਵੀ ਵਾਕਈ ਤੇ ਪਰਮਾਤਮਾ ਦੀ ਕੁੱਲ ਚੋਂ ਇਹੀ ਤੇ ਪ੍ਰਕਾਸ਼ ਆ ਸਭ ਕੁਛ, ਉਹਨਾਂ ਨੇ ਵੇਖਿਆ, ਸਾਨੂੰ ਸਮਝਾਉਣਾ ਕਰ ਦਿੱਤਾ। ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸਾਡੀ ਜਿਹੜੀ ਮਨ ਬਿਰਤੀ ਹੈ ਨਾ, ਉਹ ਸੰਸਾਰੀ ਧੰਦਿਆਂ 'ਚ ਖੁੱਭ ਜਾਂਦੀ ਆ। ਗੁਰਬਾਣੀ ਪੜ੍ਹਨ ਲੱਗਿਆ ਗੁਰੂ ਦੇ ਹੋ ਜਾਓ, ਸੰਸਾਰ ਨੂੰ ਭੁੱਲ ਜਾਓ, ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਨਾਲ ਨਾਤਾ ਜੋੜ ਦਿਓ। ਕੀ ਕਹੋ? ਆਪਣੇ ਮਨ ਬਿਰਤੀਆਂ ਦਾ ਧਾਰਨ ਕਰੋ। ਜਦੋਂ ਪਾਠ ਕਰਨ ਲੱਗਦੇ ਹੋ, ਸਵੇਰੇ ਉੱਠਦੇ ਹੋ ਤੇ ਪਹਿਲਾਂ ਆਪਣੇ ਮਨ 'ਚ ਇੱਕ ਧਾਰਨਾ ਧਾਰੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੇਰੇ ਤੇ ਮਿਹਰ ਭਰਿਆ ਹੱਥ ਰੱਖਿਓ, ਮੇਰੀ ਮਨ ਬਿਰਤੀ ਜਿਹੜੀ ਹੈ ਉਹ ਤੁਹਾਡੇ ਚਰਨਾਂ ਨਾਲ ਜੁੜ ਜਾਵੇ, ਕਿਤੇ ਨਾ ਜਾਵੇ। ਫਿਰ ਤੁਹਾਨੂੰ ਸੋਚੀ ਆਉਣ ਲੱਗ ਪਊਗੀ। ਠੀਕ, ਤੁਸੀਂ ਆਪ ਹੀ, ਤੁਸੀਂ ਕਦੀ ਕਹਿ ਕੇ ਦੇਖਿਓ, ਥੋੜੇ ਦਿਨਾਂ ਬਾਅਦ ਤੁਸੀਂ ਆਪ ਹੀ ਕਹਿਣਾ ਵੀ ਸਾਨੂੰ ਸਮਝ ਲੱਗਣ ਲੱਗ ਪਈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੀ ਆ, ਕਿੱਥੋਂ ਲੱਗਣ ਲੱਗ ਪਈ? ਗੁਰਬਾਣੀ ਉਹੀ ਜੀ ਪਹਿਲਾਂ ਪੜ੍ਹਦੇ ਸੀ, ਪਰ ਅੱਗੇ ਪੜ੍ਹਦੇ ਸੀ ਗੁਰਬਾਣੀ ਸੰਸਾਰ ਨਾਲ ਜੁੜ ਕੇ, ਹੁਣ ਗੁਰਬਾਣੀ ਪੜ੍ਹੀ ਆ ਗੁਰੂ ਦੇ ਚਰਨਾਂ ਨਾਲ ਜੁੜ ਕੇ, ਤੇ ਸੋਝੀ ਆਉਣ ਲੱਗ ਪਈ, ਸਮਝ ਲੱਗਣ ਲੱਗ ਪਈ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ। ਇਹੋ ਜਿਹੀ ਮਨ ਬਿਰਤੀ ਬਣਾਓ, ਐਸੀ ਮਨ ਬਿਰਤੀ ਬਣਾਓ ਵੀ ਗੁਰਬਾਣੀ ਪੜ੍ਹਨ ਲੱਗਾ, ਕੇਵਲ ਤਾਂ ਕੇਵਲ ਮੈਨੂੰ ਦਾਤ ਚਾਹੀਦੀ ਹੈ, ਸ਼ਬਦ ਦੀ ਸੋਝੀ ਚਾਹੀਦੀ ਹੈ। ਠੀਕ ਹੈ, ਤੁਸੀਂ ਘਰ ਨਹੀਂ ਪਹੁੰਚਣਾ, ਧੜ ਤੋਂ ਪਹਿਲਾਂ ਸੁੱਖ ਪਹੁੰਚ ਜਾਣੇ। ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਸੋਝੀ ਆ ਜਾਂਦੀ ਆ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪ ਜੀ ਪੜ੍ਹ ਕੇ ਦੇਖਿਆ ਕਰੋ। ਚਰਨ ਕਮਲ ਪ੍ਰਭਰੀਦੇ ਨਿਵਾਸ, ਸਗਲ ਦੁੱਖ ਕਾ ਹੋਵਾ ਨਾਸ, ਸਭ ਦੁੱਖਾਂ ਦਾ ਨਾਸ ਹੋ ਜਾਂਦਾ। ਪਰ ਜਿਨ੍ਹਾਂ ਦਾ ਜਿਨ ਸੇਵਿਆ ਤਿੰਨ ਮਾਇਆ ਵਾਂ, ਜਿਹੜੇ ਨਾਮ ਸਿਮਰਨ ਕਰਦੇ ਦਾਤ ਉਹਨਾਂ ਨੂੰ ਮਿਲਦੀ ਹੈ। ਸੁਵੜ ਭਾਗੇ ਹੋ ਕਰਮਾਂ ਵਾਲੇ ਹੋ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ, ਸੁਹਾਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।